SNS Lawyers ਨੂੰ ਕਾਲ ਕਰੋ 416-655-2000.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.
हरियाणा के अंदर हमारी सरकार आ रही है, 2025 में हरियाणा के हर खेत के डोले पे पानी पहुंचेंगे, ये हमारा वायदा नहीं है, गारंटी है।
हाय, या सो द मुसिया बेबी, या ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ, ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ।
ਜੀ, ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਪੋਲੀਟਿਕਸ ਪੰਜਾਬ 770 AM ਟੋਰਾਂਟੋ ਤੋਂ। ਤੋ ਅਸੀਂ ਦਾਸ ਭੁਪਿੰਦਰ ਸਿੰਘ ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਕਰਦਾ ਹੈ। ਅੱਜ ਮੇਰੇ ਨਾਲ ਸਰਦਾਰ ਦੁਪਿੰਦਰ ਸਿੰਘ, ਪੋਲੀਟਿਕਸ ਪੰਜਾਬ ਯੂਕੇ ਤੋਂ ਅਤੇ ਬੀਬੀ ਬਲ ਕੌਰ ਨੇ। ਸੋ ਸਾਡੇ ਤਿੰਨਾਂ ਵੱਲੋਂ ਸਾਰੀ ਹੀ ਸੁਣਨ ਵਾਲੇ ਸਰੋਤਿਆਂ ਨੂੰ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸੋ ਅੱਜ ਹੋਸਟ ਦਾ ਵੀ ਮੇਰਾ ਪਹਿਲਾ ਐਕਸਪੀਰੀਅੰਸ ਆ, ਜਿੱਦਾਂ ਮੈਂ ਠੀਕ ਆ ਤੁਸੀਂ ਅਸੀਂ ਸੁਣਦੇ ਰਹਿੰਦੇ ਇੱਕ ਦੂਸਰੇ ਨੂੰ ਕਾਫ਼ੀ। ਸੋ ਜਦੋਂ ਅੱਜ ਜਿਹੜੇ ਵੀ ਪ੍ਰੋਗਰਾਮਾਂ 'ਤੇ ਮੈਂ ਜਾਂਦਾ ਰਿਹਾ ਡਿਫਰੈਂਟ ਡਿਫਰੈਂਟ ਫ੍ਰੀਕੁਐਂਸੀਆਂ ਦੇ ਉੱਪਰ, ਸੋ ਨੋਰਮਲੀ ਮੈਂ ਹੋਸਟ ਦੇ ਨਾਲ ਹੀ ਜਾਂਦਾ ਸੀ। ਸੋ ਅੱਜ ਦੋ ਹੋਸਟ ਤਕਰੀਬਨ ਹੈਗੇ ਆ, ਕਿਉਂਕਿ ਤੁਸੀਂ ਤਾਂ ਭਾਅ ਜੀ ਹੋਸਟ ਆਲਰੇਡੀ ਕਰਦੇ ਹੀ ਹੋ, ਸੋ ਮੈਂ ਇਹ ਕਹਿ ਸਕਦਾ ਵੀ ਹੋਸਟਿੰਗ 'ਚ ਤੁਸੀਂ ਮੇਰੇ ਨਾਲ ਗਾਹਾਂ ਹੋ।
ਮੈਨੂੰ ਲੱਗਦਾ ਜੀ ਅੱਜ ਹੋਸਟ ਨਹੀਂ, ਮੈਨੂੰ ਲੱਗਦਾ ਮੈਨੂੰ ਵੀ ਮੌਕਾ ਮਿਲਣਾ ਚਾਹੀਦਾ ਕਿ ਮੈਂ ਆਪਣੇ ਦਿਲ ਦੀ ਜਿਹੜੀ ਕੀ ਕਹਿੰਦੇ ਹੁੰਦੇ ਆਪਣੀ ਅਸਲੀ ਵਿਚਾਰਧਾਰਾ ਜਿਹੜੀ ਮੇਰੀ ਆਪਣੀ ਆ, ਮੈਂ ਆਜ਼ਾਦੀ ਬਾਰੇ ਕੀ ਸੋਚਦਾ ਉਹ ਵੀ ਬਾਹਰ ਨਿਕਲਣੀ ਬੜੀ ਜ਼ਰੂਰੀ ਆ। ਸੋ ਮੈਂ ਸਮਝਦਾ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ। ਭੈਣ ਜੀ ਬਲ ਕੌਰ,
ਬਿਲਕੁਲ ਬਿਲਕੁਲ ਵੀਰ ਭੁਪਿੰਦਰ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ, ਐਂਡ ਰੇਡੀਓ 77 770 AM ਦਾ ਵੀ ਧੰਨਵਾਦ ਕਿ ਉਹ ਸਾਡੀ ਸਿੱਖ ਕੌਮ ਨੂੰ ਆਵਾਜ਼ ਦੇ ਰਹੇ ਆ ਟੋਰਾਂਟੋ ਓਨਟਾਰੀਓ ਦੇ ਵਿੱਚ। ਅਸੀਂ ਤੁਹਾਡਾ ਸਾਰੇ ਦਰਸ਼ਕਾਂ ਦਾ ਵੀ ਜੀ ਆਇਆਂ ਨੂੰ ਕਰਦੇ ਹਾਂ, ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਕਿ ਇਸ ਵੇਲੇ ਸਾਡੇ ਲਿਸਨਰ ਆ, ਸਾਨੂੰ ਲਿਸਨ ਕਰ ਰਹੇ ਆ।
ਅੱਛਾ, ਇੱਕ ਮੈਂ ਗੱਲ ਹੋਰ ਕਹਿ ਰਿਹਾ ਕਿ ਇਹ ਪ੍ਰੋਗਰਾਮ ਤੁਸੀਂ ਜੇ ਸਾਨੂੰ ਕੋਈ ਕਾਲ ਕਰਨੀ ਆ 416-620-1778। ਸੋ ਜੇ ਤੁਸੀਂ ਕਿਸੇ ਨੇ ਵੀ ਇਸ ਪ੍ਰੋਗਰਾਮ 'ਤੇ ਕਾਲ ਕਰਨੀ ਆ, ਤੁਸੀਂ ਵਿੱਚ ਕਾਲ ਕਰ ਸਕਦੇ ਆ। ਐਸ ਸੂਨ ਐਸ ਸਾਡੇ ਕੋਲ ਟਾਈਮ ਹੋਇਆ ਸੀ, ਤੁਹਾਡੀ ਕਾਲਸ ਜ਼ਰੂਰ ਲਵਾਂਗੇ। ਸੋ ਕਿਉਂਕਿ ਅੱਜ ਮੇਰੇ ਕੋਲ ਤਕਰੀਬਨ ਜਿਹੜੇ ਸਾਡੇ ਸਪੋਂਸਰਸ ਹੁੰਦੇ ਉਹਨਾਂ ਦਾ ਵੀ ਘੱਟ ਹੀ ਆ, ਸੋ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਹੀ ਅੱਜ ਕਰਾਂਗੇ, ਤੁਹਾਡੇ ਨਾਲ ਹੀ ਇਹਨੂੰ ਮੈਨੇਜ ਕਰਾਂਗੇ।
ਬਿਲਕੁਲ ਜੀ ਬਿਲਕੁਲ।
ਜਿਸ ਤਰ੍ਹਾਂ ਤੁਸੀਂ ਦੋਨਾਂ ਜਣਿਆਂ ਨੇ ਦੇਖਿਆ ਕਿ ਸਾਡੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ GTA ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਬਰੈਂਪਟਨ ਦੇ ਵਿੱਚ ਕੱਲ੍ਹ ਨੂੰ 18 ਸਪਟੰਬਰ ਨੂੰ ਗੋਰ ਮੈਡੋਸ ਕਮਿਊਨਿਟੀ ਸੈਂਟਰ ਦੇ ਵਿੱਚ ਵੋਟਾਂ ਪੈਣੀਆਂ ਜੀ। ਸੋ ਇਹ ਸ਼ੁਰੂ ਤਾਂ ਤੁਹਾਡੇ ਤੋਂ ਹੀ ਹੋਇਆ ਲੰਡਨ ਤੋਂ, ਮਤਲਬ ਜਿਸ ਤਰ੍ਹਾਂ 31 ਅਕਤੂਬਰ ਨੂੰ ਲੰਡਨ ਦੇ ਵਿੱਚ ਪਹਿਲੀਆਂ ਜਿਹੜੀਆਂ ਵੋਟਾਂ ਹੋਈਆਂ। ਸੋ ਮੈਂ ਇਹ ਜ਼ਰੂਰ ਹੈ ਕਿ ਤੁਸੀਂ ਇਹਨੂੰ ਤੁਸੀਂ ਪੋਏ ਨਹੀਂ ਰਹੋ ਇਸ ਗੱਲ ਦੇ, ਮਤਲਬ ਤੁਸੀਂ ਸ਼ੁਰੂਆਤ ਕੀਤੀ ਆ, ਅਤੇ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਸਾਰੇ ਸਮਝਦੇ ਨੇ ਵੀ ਇੱਥੇ ਇੱਕ ਪ੍ਰੋਗਰਾਮ ਜ਼ਰੂਰ ਚੱਲਦਾ ਸੀ 96-97 'ਤੇ, ਉਹਦੇ ਉਹਨੂੰ ਬੰਦ ਕਰਤਾ ਗਿਆ। ਉਹ ਤਕਰੀਬਨ 7-8 ਘੰਟੇ ਦਾ ਅਲੋਟਡ ਟਾਈਮ ਉਹਨਾਂ ਕੋਲ ਡੇਲੀ ਹੁੰਦਾ ਸੀ, ਸੋ ਕਾਫ਼ੀ ਬਜਟ ਆ ਉਸ ਹਿਸਾਬ ਦੇ ਨਾਲ। ਸੋ ਉਹ ਜਦੋਂ ਬੰਦ ਹੋਇਆ, ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਜਿਹੜਾ ਆ ਦੂਸਰਾ ਮੀਡੀਆ ਵਧਿਆ। ਕਈ ਵਾਰ ਤਾਂ ਮੈਂ ਇਹ ਵੀ ਸੋਚਦਾ ਹੁੰਦਾ ਕਿ ਜਿਸ ਤਰ੍ਹਾਂ ਯੂਟਿਊਬ ਦੇ ਉੱਤੇ ਡੈਨ ਮੈਕਲੀਨ ਦੀ ਇੱਕ ਕਲਿੱਪ ਆ, ਜਿਹਦੇ ਵਿੱਚ ਜਿਹੜਾ ਆਫਿਸਰ RCMP ਦਾ ਇਹ ਕਹਿ ਰਿਹਾ ਕਿ 86 ਦੇ ਵਿੱਚ $10,000 ਜਿਹੜੇ ਆ ਇੰਡੀਅਨ ਗਵਰਨਮੈਂਟ ਦੇ ਏਜੰਟਸ, ਉਹ ਕਹਿ ਰਿਹਾ ਮੀਡੀਆ ਨੂੰ ਦੇਣ ਲਈ, ਮਤਲਬ 86 'ਚ $10,000 ਸੀ, ਜਿੱਦਾਂ ਅੱਜ ਦਾ $100,000 ਆ, ਅਤੇ ਡਿਫਰੈਂਟ ਮੀਡੀਆ ਹਾਊਸਿਸ ਨੂੰ ਦੇ ਰਹੇ ਸੀਗੇ। ਸੋ ਜਦੋਂ ਉਹਨੂੰ ਪੁੱਛਿਆ ਗਿਆ ਵੀ ਇਹ ਪੋਸਟ ਕਿਸੇ ਇੱਥੇ ਸਭ ਤੋਂ ਵੱਡਾ ਜਿਹੜਾ ਕ੍ਰਾਈਮ ਹੋਇਆ ਸੀ ਟੈਰਿਸਟ ਹਿਸਟਰੀ, ਉਹ ਤੋਂ ਪਹਿਲਾਂ ਜਾਂ ਬਾਅਦ, ਉਹਨੇ ਕਿਹਾ ਉਸ ਤੋਂ ਬਾਅਦ ਪੋਸਟ ਏਅਰ ਇੰਡੀਆ ਜਿਹਨੂੰ ਕਹਿੰਦੇ। ਸੋ ਉਹਦੇ ਨਾਲ ਮਤਲਬ ਮੈਂ ਜਾਣੀ ਸਾਡਾ ਮੀਡੀਆ ਜਿਹੜਾ ਆ ਉਹ ਸਟਰਗਲ ਦੇ ਵਿੱਚ ਵੀ ਰਿਹਾ। ਫਿਰ ਕਈ ਤਰ੍ਹਾਂ ਦੇ ਪ੍ਰੀਟੈਕਸਟ ਅਤੇ ਕੌਨਟੈਕਸਟ ਬਣਾ ਕੇ ਨਾ, ਮਤਲਬ ਕਿ ਕਦੀ ਵੀ ਫੋਟੋਆਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੇ ਬੰਦੇ ਵਾਇਲੈਂਸ ਨੂੰ ਇੱਥੇ ਪ੍ਰੋਵੋਕ ਕਰਦੇ ਸੀ ਨਾ ਕੰਟਰੀਜ਼ ਦੇ ਵਿੱਚ। ਅਤੇ ਮੈਂ ਵੈਰੀ ਰੀਸੈਂਟਲੀ ਤੁਹਾਡਾ ਹੀ ਇੱਕ ਪ੍ਰੋਗਰਾਮਸ ਦੇਖ ਰਿਹਾ ਸੀ, ਉਹਦੇ 'ਚ ਇੱਕ ਹਿੰਦੀ ਚੈਨਲ ਦਾ ਕਲਿੱਪ ਸੀ, ਉਹਦੇ 'ਚ ਉਹ ਕਹਿ ਰਹੀ ਸੀਗੀ ਕਿ ਤੁਹਾਡੇ ਜਦੋਂ ਰੈਫਰੈਂਡਮ ਹੋਇਆ UK ਦੇ ਵਿੱਚ, ਕਿ ਜਿੰਨਾ ਚਿਰ ਤੱਕ ਤੁਸੀਂ ਇੱਥੇ ਦੀ ਗਵਰਨਮੈਂਟਸ ਨੂੰ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਨਹੀਂ ਕਰਦੇ ਇਹਨਾਂ ਦੇ ਥਰੂ, ਕਿਉਂਕਿ ਜਿਹੜੀ ਸਿੱਖਸ ਫੋਰ ਜਸਟਿਸ ਆ ਜਾਂ ਰੈਫਰੈਂਡਮ ਵਾਲੇ ਆ, ਉਹ ਤਾਂ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਨਹੀਂ ਕਰਦੇ, ਸੋ ਇਹਨਾਂ ਨੇ ਤੁਹਾਡੀ ਹੈਲਪ ਨਹੀਂ ਕਰਨੀ ਅਨਲੈਸ ਔਰ ਅਨਟਿਲ ਕੋਈ ਇੱਦਾਂ ਦੀ ਸਿਚੁਏਸ਼ਨ ਹੋਵੇ ਜਿੱਥੇ ਇਹਨਾਂ ਨੂੰ ਵੀ ਲੱਗੇ ਵੀ ਹਾਂ ਵੀ ਇੱਥੇ ਵੀ ਕਾਰਵਾਈ ਹੋ ਸਕਦੀ ਹੈ। ਸੋ ਮੈਂ ਇਸ ਤੋਂ ਪਹਿਲਾਂ ਕਿ ਚਲੋ ਇਹ ਤਾਂ ਅਸੀਂ ਆਪਣਾ ਐਕਸਪੀਰੀਅੰਸ ਕਰ ਰਹੇ ਸੀ ਤੁਹਾਡੇ ਨਾਲ ਸ਼ੇਅਰ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਪਹਿਲੀ ਜਿਹੜੀ ਇਲੈਕਸ਼ਨ ਹੋਈ ਆ ਤੁਹਾਡੇ ਹੋਈ ਆ, ਸੋਰੀ ਵੋਟਿੰਗ ਜਿਹੜੀ ਹੋਈ ਆ 31 ਅਕਤੂਬਰ ਨੂੰ ਕੁਈਨ ਐਲਜ਼ਾਬੈਥ ਸੈਂਟਰ ਦੇ ਵਿੱਚ। ਸੋ ਦੁਪਿੰਦਰ ਸਿੰਘ ਜੀ, ਅੱਜ ਤਾਂ ਤੁਸੀਂ ਪਹਿਲੀ ਗੱਲ ਹੋਸਟ ਵੀ ਨਹੀਂ ਹੋ, ਸੋ ਲੈਟ ਵੀ ਤੁਹਾਡੇ ਵੀ ਹੁਣ ਵਿਊ ਜਿਹੜੇ ਆ ਤੁਹਾਨੂੰ ਨਿਊਟਰਲ ਨਹੀਂ ਅਸੀਂ ਰੱਖਣਾ। ਤੁਸੀਂ ਦੱਸੋ ਕਿ ਤੁਹਾਡੇ ਇਸ ਵਿਚਾਰ ਬਾਰੇ 2007 ਤੋਂ ਜਾਂ ਜੋ ਤੁਸੀਂ ਉਤਾਰ ਚੜਾ ਦੇਖੇ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ, ਮੈਨੂੰ ਲੱਗਦਾ ਬਈ ਮੈਨੂੰ ਇਹਦੇ 'ਤੇ ਕੋਈ ਬਾਹਲਾ ਚਾਨਣਾ ਪਾਉਣ ਦੀ ਤਾਂ ਜ਼ਰੂਰਤ ਨਹੀਂ। ਤਕਰੀਬਨ ਹਿਸਟਰੀ ਜਿਹੜੀ ਆ ਉਹ ਸਾਰਿਆਂ ਨੇ ਪੜ੍ਹੀ ਆ ਪੰਜਾਬ ਦੇ ਨਾਲ ਪਿਛਲੇ 75 ਸਾਲ 'ਚ ਕੀ ਹੋਇਆ, ਅਸੀਂ ਰੋਜ਼ ਰਿਪੀਟ ਕਰਦੇ ਹਾਂ ਵੱਖੋ ਵੱਖਰੇ TV ਸਟੇਸ਼ਨਾਂ 'ਤੇ, ਇਕੱਲਾ ਅਸੀਂ ਨਹੀਂ ਤਕਰੀਬਨ ਸਾਰੇ ਗੱਲ ਕਰਦੇ ਹਾਂ ਨਾ। ਲੇਕਿਨ ਅਸਲ ਵਿੱਚ ਉਹਦਾ ਸਲੂਸ਼ਨ ਕੀ ਆ ਉਹਦੇ 'ਤੇ ਗੱਲ ਕੋਈ ਵੀ ਨਹੀਂ ਕਰਨੀ ਚਾਹੁੰਦਾ। ਕਾਰਨ ਕੀ ਆ? ਸਰਕਾਰ ਦੀ ਹੀਟ, ਸਰਕਾਰ ਵੱਲੋਂ ਤੁਹਾਡੇ 'ਤੇ ਕੀਤਾ ਜਾਂਦਾ ਤਸ਼ੱਦਦ। ਹਜੇ ਵੀ ਪੰਜਾਬ ਦੇ ਲੋਕ, ਤੁਸੀਂ ਮੈਨੂੰ ਪੁੱਛਿਆ ਕਿ ਮੇਰਾ ਐਕਸਪੀਰੀਅੰਸ ਕੀ ਰਿਹਾ, ਮੇਰੀ ਦੇਖੋ ਬੈਕਗਰਾਊਂਡ ਜਿਹੜੀ ਹੈ ਕੋਈ ਇਹ ਵੀ ਨਹੀਂ ਸੰਘਰਸ਼ ਦੇ ਨਾਲ ਜੁੜੀ ਰਹੀ ਆ, ਉਮਰ ਵੀ ਤਕਰੀਬਨ ਮੇਰੀ ਹਜੇ 42 ਸਾਲ ਦੀ ਆ, ਸੋ ਇਹ ਵੀ ਨਹੀਂ ਕਿ ਉਮਰ ਬਹੁਤ ਜ਼ਿਆਦਾ ਜਾਂ ਮੈਂ ਉਸ ਸੰਘਰਸ਼ ਦਾ ਪੀਰੀਅਡ ਹਾਂ ਦੇਖਿਆ ਜ਼ਰੂਰ ਆ, ਉਦੋਂ ਛੋਟੇ ਸੀ, ਬੱਚੇ ਸੀ, ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਲੇਕਿਨ ਅਸਲ ਵਿੱਚ ਸਿੱਖਾਂ ਦਾ ਇਤਿਹਾਸ ਹੈ ਕੀ, ਪੰਜਾਬ ਦੇ ਨਾਲ ਹੋਇਆ ਕੀ ਆ, ਉਹਦੀ ਕਦੇ ਵੀ ਕੋਈ ਕਹਾਣੀ ਜਾਂ ਉਹਦੀ ਕਦੇ ਵੀ ਕੋਈ ਇੱਦਾਂ ਦਾ ਇਤਿਹਾਸ ਜਿਹੜਾ ਸਕੂਲਾਂ ਜਾਂ ਯੂਨੀਵਰਸਿਟੀਆਂ 'ਚ ਪੜ੍ਹਾਇਆ ਨਹੀਂ ਜਾਂਦਾ। ਈਵਨ ਮਾਂ ਬਾਪ ਆਪਣੇ ਬੱਚਿਆਂ ਨੂੰ ਦੱਸਣ ਤੋਂ ਇਸ ਕਰਕੇ ਡਰਦੇ ਆ, ਉਹਨਾਂ ਨੇ ਪੰਜਾਬ ਦਾ ਉਹ ਦੌਰ ਦੇਖਿਆ ਜਦੋਂ ਦਸਤਾਰਾਂ ਜਿਹੜੀਆਂ ਆ ਨਾ, ਜਦੋਂ ਕੋਈ ਬੱਚਾ ਘਰ ਦੇ ਵਿੱਚ ਪੀਲੇ ਰੰਗ ਦੀ ਦਸਤਾਰ ਬੰਨ ਲੈਂਦਾ ਸੀ ਅਤੇ ਘਰਦਿਆਂ ਨੂੰ ਫਿਕਰ ਪੈ ਜਾਂਦਾ ਸੀ, ਕੋਈ ਵੀ ਬੰਦਾ ਆਪਣੇ ਘਰ ਦਾ ਜੀ ਨਹੀਂ ਕਮਾਉਣਾ ਚਾਹੁੰਦਾ। ਅਤੇ ਜਿਸ ਤਰੀਕੇ ਦੇ ਨਾਲ ਸਰਕਾਰ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਸੀ, ਉਹਦੇ ਤੋਂ ਕੋਈ ਵੀ ਭੱਜਿਆ ਨਹੀਂ, ਉਹ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਈਵਨ ਮੇਰੇ ਬਹੁਤ ਸਾਰੇ ਹਿੰਦੂ ਮਿੱਤਰ ਆ ਜਿਹੜੇ ਮੇਰੇ ਨਾਲ ਕਾਲਜ ਯੂਨੀਵਰਸਿਟੀ ਪੜ੍ਹਦੇ ਰਹੇ ਆ, ਸੋ ਆਪ ਖੁਦ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਆਪ ਖੁਦ ਦੇਖਿਆ ਸਾਰਾ ਕੁਛ ਆਪਣੇ ਅੱਖੀਂ ਹੁੰਦਾ। ਸੋ ਇਹਦੇ ਤੋਂ ਜੇ ਕੋਈ ਡਿਨਾਈ ਕਰਦਾ ਤਾਂ ਮੈਂ ਸਮਝਦਾ ਕਿ ਉਹ ਕੂੜਾ ਚਿੱਟੇ ਦਿਨ ਝੂਠ ਬੋਲ ਰਿਹਾ, ਪੰਜਾਬ ਵਿੱਚ ਕੀ ਹੋਇਆ ਉਹ ਤੋਂ ਸਾਰੇ ਜਾਣੂਗਾ। ਹਾਂ, ਜਦੋਂ ਅਸੀਂ ਉੱਥੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਸੀ ਉਦੋਂ ਨਹੀਂ ਪਤਾ ਲੱਗਾ, ਲੇਕਿਨ ਜਦੋਂ ਵਿਦੇਸ਼ਾਂ 'ਚ ਆਏ, ਇੱਥੇ ਆਜ਼ਾਦੀ ਆ, ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਕ ਆ, ਇੱਥੇ ਜਦੋਂ ਵੱਡਿਆਂ ਤੋਂ ਬਜ਼ੁਰਗਾਂ ਤੋਂ ਦੇਖਿਆ ਸੁਣਿਆ ਪੜ੍ਹਿਆ ਕਿਤਾਬਾਂ ਪੜ੍ਹੀਆਂ, ਉਹਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਕਿ ਅਸਲ ਦੇ ਵਿੱਚ ਪੰਜਾਬ ਦੇ ਨਾਲ ਹੋਇਆ ਕੀ, ਪੰਜਾਬ ਦੀ ਅਸਲ 'ਚ ਮੰਗ ਕੀ ਸੀ, ਲੇਕਿਨ ਪੰਜਾਬ ਨੂੰ ਉਹਦੇ ਐਪਸ ਦੇ ਵਿੱਚ ਦਿੱਤਾ ਕੀ ਗਿਆ। ਕੋਈ ਵੱਡੀ ਗੱਲ ਤਾਂ ਹੈ ਨਹੀਂ ਸੀ, ਪੰਜਾਬ ਦੇ 18 ਮੰਗਾਂ ਸੀ, ਉਹ 18 ਮੰਗਾਂ ਦੇ ਵਿੱਚੋਂ ਕਿਹੜੀ ਮੰਗ ਜਿਹੜੀ ਕੱਟੜਤਾ ਨੂੰ ਸੰਬੰਧ ਰੱਖਦੀ ਹੋਵੇ? ਸੋ ਸਾਰੀਆਂ ਜੈਨੂਅਨ ਡਿਮਾਂਡ ਸੀਗੀਆਂ ਜਿਹੜੀਆਂ, ਈਵਨ ਇਕੱਲੇ ਸਿੱਖਾਂ ਦੀਆਂ ਨਹੀਂ, ਸਾਰਿਆਂ ਦੀਆਂ। ਲੇਕਿਨ ਉਹਦੇ ਬਾਵਜੂਦ ਪੰਜਾਬ ਦੇ ਵਿੱਚ ਜੋ ਸ਼ਿਕਾਰ ਸਿੱਖ ਨੌਜਵਾਨਾਂ ਦਾ ਖੇਡਿਆ, ਸੋ ਸਾਰਿਆਂ ਦੇ ਸਾਹਮਣੇ ਆ। ਇਸੇ ਦਰਦ ਨੂੰ ਲੈ ਕੇ ਕਿਤੇ ਨਾ ਕਿਤੇ ਬੰਦਾ ਇਹ ਸੋਚਦਾ ਕਿ ਯਾਰ ਫਿੱਟ ਲਾਂ ਤਾਂ ਮੇਰੇ ਇੱਥੇ ਜਿਉਣ ਦੇ, ਜੇ ਮੈਂ ਆਪਣੇ ਲੋਕਾਂ ਦੇ ਲਈ ਆਵਾਜ਼ ਵੀ ਨਹੀਂ ਚੱਕ ਸਕਦਾ, ਹਾਂ ਦਾ ਨਾਰਾ ਵੀ ਨਹੀਂ ਮਾਰ ਸਕਦਾ।
ਬਿਲਕੁਲ।
ਸੋ ਇਸ ਤੋਂ ਬਾਅਦ ਤਕਰੀਬਨ ਇਹ ਮੇਰੀ ਨਹੀਂ, ਮੈਨੂੰ ਲੱਗਦਾ ਮੇਰੀ ਉਮਰ ਦੇ ਹਰ ਨੌਜਵਾਨ ਦੀ ਆਵਾਜ਼ ਆ ਇਹ ਕਿ ਜਦੋਂ ਵਿਦੇਸ਼ ਦੀ ਧਰਤੀ 'ਤੇ ਆਉਂਦਾ, ਜਦੋਂ ਉਹਨੂੰ ਪਤਾ ਲੱਗਦਾ ਕਿ ਪੰਜਾਬ ਦੇ ਨਾਲ ਕੀ ਹੋਇਆ, ਉਹਦੇ ਵਿਚਾਰ ਬਦਲ ਜਾਂਦੇ, ਕੁਦਰਤੀ ਆ, ਨੈਚੁਰਲ ਆ। ਲੇਕਿਨ ਮੈਂ ਇਹ ਬਿਲੀਵ ਕਰਦਾ ਕਿ ਕੋਈ ਵੀ ਵਿਚਾਰਧਾਰਾ ਜਿਹੜੀ ਹੁੰਦੀ ਨਾ, ਉਹਨੂੰ ਤੁਸੀਂ ਜ਼ੋਰ ਨਾਲ ਜ਼ਬਰਦਸਤੀ ਦਬਾ ਨਹੀਂ ਸਕਦੇ, ਉਹਨੂੰ ਕੰਟਰੋਲ ਕੀਤਾ ਜਾ ਸਕਦਾ ਵੀ ਕੁਛ ਸਮੇਂ ਦੇ ਲਈ, ਲੇਕਿਨ ਲੰਬਾ ਸਮਾਂ ਨਹੀਂ। ਅੱਜ ਪੰਜਾਬ ਦਾ ਉਹ ਗੱਭਰੂ ਜਿਹੜਾ ਆ, ਉਹ ਆਪਣੀ ਉਮਰ ਦੇ ਉਸ ਪੜਾਅ ਦੇ ਵਿੱਚ ਪਹੁੰਚ ਚੁੱਕਾ ਜਿੱਥੇ ਆਪਣੀ ਆਜ਼ਾਦੀ ਦੀ ਗੱਲ ਜਿਹੜੀ ਉਹਦੇ ਦੇਸ਼ ਦੇ ਲੋਕਾਂ ਨੇ ਪਹਿਲਾਂ ਕੀਤੀ ਸੀ, ਅੱਜ ਉਹ ਆਪ ਕਰ ਰਿਹਾ ਵਿਦੇਸ਼ਾਂ ਵਿੱਚ। ਸੋ ਰੈਫਰੈਂਡਮ ਦੇ ਨਾਲ ਕਿਵੇਂ ਜੁੜੇ, ਕਿਸ ਤਰੀਕੇ ਦੇ ਨਾਲ ਜੁੜੇ, ਪਹਿਲਾਂ ਤਾਂ ਕੌਮ ਦੇ ਪ੍ਰਤੀ ਸਾਡਾ ਦਰਦ ਸੀ, ਸੋ ਉਸ ਤੋਂ ਬਾਅਦ ਕਿਵੇਂ ਪੁਰਤਗਾਲ ਤੋਂ ਬਾਅਦ ਪਰਮਜੀਤ ਭਾਜੀ ਹੁਣੀ ਉੱਥੇ ਅਰੈਸਟ ਹੁੰਦੇ ਆ, ਵਕੀਲ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਮਿਲਦੇ ਆ, ਸਾਡੇ ਨਾਲ ਮੇਲ ਮਿਲਾਪ ਹੁੰਦਾ। ਉਸ ਤੋਂ ਬਾਅਦ 2014 ਔਲਰੇਡੀ ਇਹ ਅਨਾਊਂਸ ਕਰ ਚੁੱਕੇ ਸੀ ਰੈਫਰੈਂਡਮ। ਮੈਂ ਐਕਚੁਲੀ ਅੱਜ ਮੈਂ ਤੁਹਾਨੂੰ ਆਪਣੀ ਸਹੀ ਗੱਲ ਦੱਸਦਾ ਕਿ ਪਹਿਲਾਂ ਮੈਂ ਵੀ ਸੋਚਦਾ ਸੀ ਕਿ ਰੈਫਰੈਂਡਮ ਗਲਤ ਆ, ਤਕਰੀਬਨ ਸਾਲ ਦੋ ਸਾਲ ਇਹਦੇ ਅਨਾਊਂਸ ਹੋਣ ਤੋਂ ਬਾਅਦ। ਉਸ ਤੋਂ ਬਾਅਦ ਜਦੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਹੋਣਾ ਨਾਲ ਮੁਲਾਕਾਤ ਹੁੰਦੀ ਆ, ਬੈਠ ਕੇ ਉਹ ਸਾਰੀ ਗੱਲਬਾਤ ਸਮਝਾਉਂਦੇ ਆ, ਅਤੇ ਉਦੋਂ ਪਤਾ ਲੱਗਦਾ ਕਿ ਯਾਰ ਨਹੀਂ, ਇਹ ਤਾਂ ਗਲਤ ਫਹਿਮੀ ਆ ਜਿਹੜੀ ਸਾਡੇ ਵਿੱਚ ਕ੍ਰੀਏਟ ਕੀਤੀ ਜਾ ਰਹੀ ਆ। ਈਵਨ ਸਾਡੇ ਆਪਣੇ ਵੀ ਕਈ ਵਾਰ ਉਹ ਗਲਤ ਫਹਿਮੀ ਦਾ ਸ਼ਿਕਾਰ ਹੋ ਜਾਂਦੇ ਕਿ ਸ਼ਾਇਦ ਇੱਕ ਆਮ ਇਲੈਕਸ਼ਨ ਸਿਸਟਮ ਵਾਂਗੂ ਆ, ਜਿਵੇਂ ਵੋਟਾਂ ਘੱਟ ਪੈ ਗਈਆਂ ਅਤੇ ਤੁਸੀਂ ਹਾਰ ਗਏ, ਵੱਧ ਪੈ ਗਈਆਂ ਅਤੇ ਜਿੱਤ ਗਏ। ਐਕਚੁਅਲੀ ਨੋਨ ਬਾਈਂਡਿੰਗ ਰੈਫਰੈਂਡਮ ਇਹ ਇੱਕ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਤਰੀਕਾ ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਰੱਖਣ ਦਾ, ਔਰ ਅੱਜ ਡੈਮੋਕ੍ਰੈਟਿਕ ਸੋਸਾਇਟੀ ਦੇ ਵਿੱਚ ਮੈਂ ਸਮਝਦਾ ਇੱਦੂ ਵੱਡਾ ਟੂਲ ਕੋਈ ਨਹੀਂ। ਦੇਖੋ ਨਾ, ਅੱਜ ਦੁਨੀਆ ਦੇ ਜਿੱਥੇ ਤੋਪਾਂ ਟੈਂਕ ਚੱਲਦੇ ਹੋਣ, ਇੱਕ ਭਖਿਆ ਹੋਇਆ ਜੰਗ ਦਾ ਮੈਦਾਨ ਹੋਵੇ, ਉਸ ਮੈਦਾਨ ਦੇ ਵਿੱਚ ਵੀ ਅੱਜ ਰੈਫਰੈਂਡਮ ਦੀ ਗੱਲ ਹੋ ਰਹੀ ਹੈ, ਚਾਹੇ ਉਹ ਯੂਕਰੇਨ ਦੀ ਧਰਤੀ ਹੋਵੇ ਅਤੇ ਚਾਹੇ ਉਹ ਕੁਰਦਿਸਤਾਨ ਦਾ ਮੈਦਾਨ ਹੋਵੇ। ਸੋ ਉਹਨਾਂ ਲੋਕਾਂ ਨੇ ਵੀ ਰੈਫਰੈਂਡਮ ਰਾਹੀਂ ਆਪਣਾ ਜਿਹੜਾ ਕਲੇਮ, ਐਟਲੀਸਟ ਅਸੀਂ ਪੰਜਾਬ ਦੇ ਲੋਕ ਹਾਂ, ਆਪਣਾ ਕਲੇਮ ਤਾਂ ਯੂਐਨ ਵਿੱਚ ਲੈ ਜਾਈਏ ਨਾ। ਆਪਾਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਆਪਾਂ ਆਪਣੇ ਘਰ ਤੋਂ ਸ਼ੁਰੂ ਕਰ ਲਈਏ, ਜੇਕਰ ਘਰ ਦੇ ਵਿੱਚ ਆਪਣੇ ਝਗੜਾ ਹੋਵੇ ਚਾਰ ਭਰਾਵਾਂ ਦੇ ਵਿੱਚ, ਅਤੇ ਵਡੇਰਾ ਤੁਹਾਨੂੰ ਤੁਹਾਡਾ ਇੱਕ ਭਰਾ ਨੂੰ ਹੱਕ ਨਾ ਦਿੰਦਾ ਹੋਵੇ, ਸਭ ਤੋਂ ਪਹਿਲਾਂ ਤੁਸੀਂ ਆਪਣੇ ਗਵਾਂਢੀਆਂ ਨੂੰ, ਉਹਨਾਂ ਨਾਲ ਗੱਲ ਕਰਦੇ ਹਾਂ, ਪੰਚਾਇਤ ਵਿੱਚ ਜਾਂਦੇ ਹਾਂ, ਉਸ ਤੋਂ ਬਾਅਦ ਜੋ ਪੰਚਾਇਤ ਤੈਅ ਕਰਦੀ ਆ ਵੀ ਠੀਕ ਹੈ ਅਸੀਂ ਇਹਦੇ ਨਾਲ ਖੜੇ ਹਾਂ ਵੱਡੇ ਭਾਈ ਦੇ, ਤੁਹਾਨੂੰ ਇਹਦਾ ਹੱਕ ਮਿਲਣਾ ਚਾਹੀਦਾ, ਕਬਜ਼ਾ ਉਸ ਤੋਂ ਬਾਅਦ ਲਿਆ ਜਾਂਦਾ।
ਬਿਲਕੁਲ।
ਲੇਕਿਨ ਉਸ ਤੋਂ ਪਹਿਲਾਂ ਜਿਹੜਾ ਪ੍ਰੋਸੈਸ ਹੁੰਦਾ ਕੋਰਟ ਕਚਹਿਰੀਆਂ ਦਾ, ਉਹ ਜ਼ਮੀਨ ਦੇ ਉੱਤੇ ਤੁਸੀਂ ਆਪਣਾ ਕਲੇਮ ਪੇਸ਼ ਕਰਨਾ ਕਿ ਮੇਰਾ ਜ਼ਮੀਨ ਦੇ ਉੱਤੇ ਹੱਕ ਆ। ਸੋ ਅੱਜ ਨੋਨ ਬਾਈਂਡਿੰਗ ਰੈਫਰੈਂਡਮ ਜਿਹੜਾ, ਇਹ ਤੁਹਾਡਾ ਕਲੇਮ ਆ ਜਿਹੜਾ ਤੁਸੀਂ ਲੈ ਕੇ ਜਾਣਾ। ਠੀਕ ਆ, ਉਹ ਦੌਰ ਸੀ ਜਿਸ ਸਮੇਂ ਕਈ ਵਾਰ ਨਾ ਕਈ ਲੜਾਈਆਂ ਹੁੰਦੀਆਂ ਜੀ, ਕਈ ਲੜਾਈਆਂ ਇੱਦਾਂ ਦੀਆਂ ਹੁੰਦੀਆਂ ਵੀ ਤੁਹਾਨੂੰ ਆਪਣੀ ਹੋਂਦ ਦੱਸਣ ਲਈ ਵੀ ਕਰਨੀਆਂ ਪੈਂਦੀਆਂ, ਜਿਵੇਂ ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ ਨੇ ਕੀਤੀ ਕਿ ਅਸੀਂ ਅਜੇ ਜਿਉਂਦੇ ਹਾਂ। ਅਤੇ ਕਈ ਲੜਾਈਆਂ ਇਕੱਲੀਆਂ ਜਿੱਤਣ ਲਈ ਨਹੀਂ ਕੀਤੀਆਂ ਜਾਂਦੀਆਂ, ਕਈ ਲੜਾਈਆਂ ਆਪਣੀ ਹੋਂਦ ਪ੍ਰਗਟਾਉਣ ਨੂੰ ਕੀਤੀਆਂ ਜਾਂਦੀਆਂ, ਕਈ ਲੜਾਈਆਂ ਇੱਦਾਂ ਦੀਆਂ ਹੁੰਦੀਆਂ ਤੁਹਾਨੂੰ ਆਪਣੀ ਜਾਨ ਬਚਾਉਣ ਦੇ ਲਈ ਹਥਿਆਰ ਤਾਂ ਚੱਕਣਾ ਪਊਗਾ। ਸੋ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਉੱਤੇ ਉਹ ਗੱਲਬਾਤ ਹੋਈ, ਜਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਆਪਣਾ ਕੀ ਕਹਿੰਦੇ ਉਹਨਾਂ ਨੇ ਨਿਸ਼ਾਨਾ ਬਣਾਇਆ, ਅਤੇ ਪੰਜਾਬ ਦੇ ਨੌਜਵਾਨਾਂ ਨੇ ਆਪਣਾ ਜਿਸ ਤਰੀਕੇ ਨਾਲ ਉਹਨਾਂ ਨੇ ਠੀਕ ਸਮਝਿਆ ਉਹਨੂੰ ਜਵਾਬ ਦਿੱਤਾ। ਲੇਕਿਨ ਅੱਜ ਪੰਜਾਬ ਦੀ ਨੌਜਵਾਨੀ ਪੜ੍ਹ ਲਿਖ ਚੁੱਕੀ ਆ, ਵਿਦੇਸ਼ਾਂ ਵਿੱਚ ਆ ਚੁੱਕੀ ਆ। ਤੁਸੀਂ ਦੇਖੋ ਅੱਜ ਕਹਿੰਦੇ ਨਾ ਪੰਜਾਬ ਦੇ ਲੋਕ ਜਿਹੜੇ ਆ ਇਸ ਕਾਬਲ ਨਹੀਂ। ਤੁਸੀਂ ਕਾਬਲ ਕਿਵੇਂ ਨਹੀਂ? ਤੁਸੀਂ ਕੈਨੇਡਾ ਦੀ ਅੱਜ ਜਿਸ ਧਰਤੀ 'ਤੇ ਅਸੀਂ ਬੈਠੇ, ਇੱਥੋਂ ਦਾ ਡਿਫੈਂਸ ਮਿਨਿਸਟਰ ਸਿੱਖ ਆ।
ਬਿਲਕੁਲ।
ਸੋ ਅੱਜ ਦੁਨੀਆਂ ਦੇ ਵਿੱਚ ਇਹ ਸਿੱਖ ਸਾਬਤ ਕਰ ਚੁੱਕੇ ਆ ਕਿ ਇਹਨਾਂ ਤੋਂ ਵਧੀਆ ਰਾਜ ਕਰਨ ਵਾਲੀ ਕੋਈ ਕੌਮ ਨਹੀਂ। ਸੋ ਜਿਹੜੀ ਮੇਰੀ ਆਪਣੀ ਓਪੀਨੀਅਨ ਹੈ ਰੈਫਰੈਂਡਮ ਪ੍ਰਤੀ, ਇਹ ਬੜਾ ਜ਼ਰੂਰੀ ਆ, ਔਰ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ।
ਬਿਲਕੁਲ। ਜਿੱਦਾਂ ਤੁਸੀਂ ਭਾਅ ਜੀ ਗੱਲ ਕੀਤੀ ਕਿ ਤੁਸੀਂ ਸਾਡੇ ਤੋਂ ਕਾਫੀ ਛੋਟੇ ਆ, ਪਰ ਫਿਰ ਵੀ ਮੈਂ ਸਮਝਦਾ ਵੀ ਤੁਸੀਂ ਕੁਛ ਨਾ ਕੁਛ ਆਪਣੀ ਸੁਰਤ ਵਿੱਚ ਆਉਣ ਤੋਂ ਜਾਂ ਥੋੜ੍ਹਾ ਜਿਹਾ ਉਹਦੇ ਉਸ ਦੇ ਲਗਭਗ ਹੋਵੋਗੇ, ਜਦੋਂ ਉਦੋਂ ਤੁਸੀਂ ਇਹ ਚੀਜ਼ਾਂ ਜ਼ਰੂਰ ਤੁਹਾਡੇ ਮਨ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਇੱਕ ਟਰੋਮਾ ਜਿਹੜਾ ਹੁੰਦਾ।
ਭਾਅ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦੇ ਦਿੰਦਾ ਆਪਣੀ, ਜਿਹੜੇ ਮੈਨੂੰ ਹਜੇ ਵੀ ਮੇਰੀ ਉਹ ਜਿਹੜੇ ਸ਼ਬਦ ਆ ਮੈਨੂੰ ਚੇਤਾ ਨਹੀਂ ਭੁੱਲਦਾ, ਲੇਕਿਨ ਉਸ ਸਮੇਂ ਮੈਂ ਉਹਨਾਂ ਸ਼ਬਦਾਂ ਨੂੰ ਐਕਨੋਲੇਜ ਨਹੀਂ ਕਰ ਸਕਿਆ ਜਾਂ ਰੀਅਲਾਈਜ਼ ਨਹੀਂ ਕੀਤਾ ਕਿ ਕਾਰਨ ਕੀ ਸੀ। ਹੈ ਨਾ, ਮੇਰਾ ਇੱਕ ਐਕਸੀਡੈਂਟ ਹੋਇਆ 96 ਦੇ ਵਿੱਚ, ਅਤੇ ਮੇਰੀ ਲੱਤ ਟੁੱਟ ਗਈ ਅਤੇ ਮੈਨੂੰ ਹਸਪਤਾਲ ਲੈ ਗਏ, ਅਤੇ ਉੱਥੇ ਚਲੋ ਡਾਕਟਰ ਨੇ ਇਲਾਜ ਕੀਤਾ ਜੋ ਵੀ ਸੀ ਕਰਨਾ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਜਦੋਂ ਵਾਪਸ ਘਰ ਆ ਗਏ ਤਾਂ ਦੁਬਾਰਾ ਮੇਰੀ ਫੇਰ ਅਪੁਆਇੰਟਮੈਂਟ ਸੀ ਮਹੀਨੇ ਕੁ ਬਾਅਦ, ਪਲਾਸਟਰ ਦੁਬਾਰਾ ਲਾਉਣਾ ਸੀ। ਮੈਂ ਨਾ ਜਦੋਂ ਦਸਤਾਰ ਬੰਨੀ, ਮੈਂ ਪੀਲੀ ਨੀਲੀ ਦਸਤਾਰ ਬੰਨ ਲਈ ਸਿਰ 'ਤੇ, ਮੇਰੇ ਬਾਬਾ ਜੀ ਮੈਨੂੰ ਕਹਿੰਦੇ ਮੇਰੇ ਲਾਗੇ ਬੈਠੇ ਸੀ, ਕਾਕਾ ਜੀ ਨੀਲੀ ਦਸਤਾਰ ਨਾ ਸਿਰ 'ਤੇ ਬੰਨ। ਮੈਂ ਕਿਹਾ ਕਿਉਂ ਨੀਲੀ ਕਾਹਤੋਂ ਨਹੀਂ ਬੰਨਣੀ? ਕਹਿੰਦਾ ਜਿਹੜਾ ਉਹ ਡਾਕਟਰ ਇਲਾਜ ਕਰਦਾ ਨਾ ਪੁੱਤਰਾ, ਉਹ ਹਿੰਦੂ ਡਾਕਟਰ ਆ। ਮੈਂ ਸੋਚਿਆ ਬਈ ਇਹਦਾ ਉੱਥੇ ਕੀ ਆ? ਕਹਿੰਦਾ ਨਹੀਂ, ਮੈਂ ਸਮਝਦਾ ਡਾਕਟਰ ਬਹੁਤ ਚੰਗਾ ਉਹ, ਪਰ ਫਿਰ ਵੀ ਤੂੰ ਆਪਣੀ ਪੱਗ ਜਿਹੜੀ ਆ ਉਹ ਰੰਗ ਬਦਲ। ਮੇਰੇ ਉਦੋਂ ਤਾਂ ਮੈਂ ਸਮਝ ਨਹੀਂ ਸਕਿਆ, ਲੇਕਿਨ ਅੱਜ ਮੈਂ ਇਹ ਗੱਲ ਸਮਝਦਾ। ਮੈਂ ਛੋਟਾ ਜਿਹਾ 13-14 ਸਾਲ ਦਾ ਬੱਚਾ ਕੀ ਹੁੰਦਾ, 13-14 ਸਾਲ ਦਾ ਬੱਚਾ ਜਦੋਂ ਨਾ ਭੈਣ ਜੀ ਅਸੀਂ ਆਮ ਖੇਡਦੇ ਘਰ ਤੋਂ ਬਾਹਰ ਜਾਣਾ ਨਾ, ਕਈ ਵਾਰੀ ਘਰਦਿਆਂ ਨੇ ਕਹਿਣਾ ਆਪਣੀਆਂ ਪੀਲੀ ਜਿਹੜੀ ਸਿਰ 'ਤੇ ਬੰਨਿਆ ਨਾ ਇਹ ਆਪਣਾ, ਉੱਥੇ ਆਮ ਹੀ ਕਹਿ ਦਿੰਦੇ ਪਰਨਾ ਜਾਂ ਸਾਫਾ, ਉਹ ਪਰਨਾ ਜਿਹੜਾ ਇਹ ਕਾਕਾ ਹੀ ਨਹੀਂ ਬੰਨ ਕੇ ਜਾਣਾ ਬਾਹਰ, ਉਹ ਮਿਲਟਰੀ ਵਾਲਿਆਂ ਦੀ ਗੱਡੀਆਂ ਦੋ ਲੰਘ ਕੇ ਗਈਆਂ। ਮਤਲਬ ਇਸ ਹੱਦ ਤੱਕ ਨਫ਼ਰਤ ਕੀਤੀ ਗਈ ਇਸ ਰੰਗ ਨੂੰ ਕਿ ਸਿੱਖਾਂ ਦਾ ਰੰਗ ਆ। ਉਹ ਕੌਮ ਜਿਸ ਕੌਮ ਨੇ ਉਸ ਦੇਸ਼ ਦੇ ਲੋਕਾਂ ਦਾ ਧਰਮ ਬਚਾਉਣ ਦੇ ਲਈ, ਉਸ ਕੌਮ ਦਾ ਧਰਮ ਬਚਾਉਣ ਦੇ ਲਈ ਆਪਣੀ ਕੁਰਬਾਨੀ ਕੀਤੀ ਹੋਵੇ, ਜਿਸ ਕੌਮ ਦੀ ਵਿਚਾਰਧਾਰਾ ਦੇ ਨਾਲ ਸਾਡੀ ਕੌਮ ਦੀ ਵਿਚਾਰਧਾਰਾ ਦਾ ਵਿਰੋਧ ਹੋਵੇ, ਉਹਦੇ ਬਾਵਜੂਦ ਕੁਰਬਾਨੀ ਦੇ ਕੇ ਜਨੇਊ ਦੀ ਹਿਫਾਜ਼ਤ ਕੀਤੀ ਹੋਵੇ, ਉਸ ਸਟੇਟ ਵੱਲੋਂ ਆਰਮੀ ਜਾਂ ਇਸ ਤਰੀਕੇ ਦੀਆਂ ਗਤੀਵਿਧੀਆਂ ਕਰਕੇ ਉਸ ਕੌਮ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨੀ, ਇੱਦੂ ਵੱਡੀ ਉਸ ਦੇਸ਼ ਦੇ ਲੋਕਾਂ ਦੀ ਤਰਾਸ ਦੀ ਕੀ ਹੋਊਗਾ? ਮੈਂ ਤਾਂ ਇਹ ਕਹੂੰਗਾ ਮੈਨੂੰ ਤਰਸ ਆਉਂਦਾ ਉਹਨਾਂ ਲੋਕਾਂ 'ਤੇ। ਇਕੱਲਾ ਵਿਤਕਰਾ ਪੰਜਾਬੀਆਂ ਨਾਲ ਪੰਜਾਬ ਨਾਲ ਨਹੀਂ ਹੋਇਆ ਅਸਲ 'ਚ ਭਾਅ ਜੀ, ਇਹ ਤਾਂ ਹਿੰਦੁਸਤਾਨ ਦੇ ਲੋਕ ਸਮਝ ਜਾਣ, ਵਿਤਕਰਾ ਉਹਨਾਂ ਦੇ ਨਾਲ ਵੀ ਹੋਇਆ। 47 'ਚ ਦੇਸ਼ ਆਜ਼ਾਦ ਹੋਇਆ, ਆਜ਼ਾਦੀ ਅਸਲ ਵਿੱਚ ਉਹਨਾਂ ਨੂੰ ਨਹੀਂ ਮਿਲੀ ਜਿਹੜੇ ਉਹ ਭੁਲੇਖਾ ਪਾਲ ਕੇ ਬੈਠੇ ਕਿ ਅਸੀਂ ਆਜ਼ਾਦ ਹਾਂ। ਹਾਲਾਤ ਅੱਜ ਵੀ ਹਿੰਦੁਸਤਾਨ ਦੇ ਆ, ਲੇਕਿਨ ਸਾਡੀ ਇਸ ਥਾਂ ਦੇ ਉੱਤੇ ਸਿਚੁਏਸ਼ਨ ਇਹ ਆ ਕਿ ਅਸੀਂ ਚੌਂਕੀਦਾਰ ਆ, ਲੰਬਾ ਸਮਾਂ ਨਹੀਂ ਕਰ ਸਕਦੇ,
ਨਹੀਂ ਕਰ ਸਕਦੇ।
ਅਸੀਂ ਆਪਣਾ ਵੀ ਦੇਖਣਾ, ਜੇ ਉਹ ਲੋਕ ਨਹੀਂ ਸਮਝਣਾ ਚਾਹੁੰਦੇ, ਉਹਨਾਂ ਲੋਕਾਂ ਨਾਲ ਮਿਲ ਕੇ ਸਾਡਾ ਸ਼ਿਕਾਰ ਖੇਡਣ 'ਤੇ ਤੁਰ ਪਏ ਆ, ਉਹ ਸਟੇਟ ਨੂੰ, ਮੈਂ ਉਹ ਲੋਕਾਂ ਦੀ ਮੈਜੋਰਿਟੀ ਦੀ ਗੱਲ ਤਾਂ ਕਰ ਰਿਹਾ। ਜਦੋਂ ਸਿੱਖਾਂ ਦਾ ਜੈਨੋਸਾਈਡ 84 'ਚ ਹੁੰਦਾ, ਉਸ ਤੋਂ ਬਾਅਦ ਜੈਨੋਸਾਈਡ ਤੋਂ ਬਾਅਦ ਸਭ ਤੋਂ ਵੱਧ ਵੋਟਾਂ ਰਾਜੀਵ ਗਾਂਧੀ ਨੂੰ ਪੈਂਦੀਆਂ। ਕਾਰਨ ਕੀ? ਜੇਕਰ ਰਾਜੀਵ ਗਾਂਧੀ ਨੇ ਕ੍ਰਾਈਮ ਕੀਤਾ ਸੀ, ਜੇ ਉਹ ਦੇਸ਼ ਦੇ ਲੋਕ ਸਮਝਦੇ ਆ ਕਿ ਅਸੀਂ ਸੁਹਿਰਦਾਂ ਸਿੱਖਾਂ ਪ੍ਰਤੀ, ਤਾਂ ਫਿਰ ਮਜੋਰਟੀ ਦੇ ਵਿੱਚ ਰਾਜੀਵ ਕਿੱਦਾਂ ਜਿੱਤ ਗਿਆ?
ਬਿਲਕੁਲ।
ਸੋ ਦੇਸ਼ ਦੇ ਲੋਕਾਂ ਦੀ ਓਪੀਨੀਅਨ ਕੀ ਹੋਊਗੀ? ਉਸ ਕੌਮ ਦੇ ਲੋਕਾਂ ਦੀ ਓਪੀਨੀਅਨ ਕੀ ਹੋਊਗੀ? ਮੈਂ ਸਾਰਿਆਂ ਨੂੰ ਇੱਕ ਦਾਇਰੇ ਦੇ ਵਿੱਚ ਨਹੀਂ ਖੜਿਆ ਕਰਦਾ। ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਆ ਜਿਹੜੇ ਸਾਡੇ ਹਮਦਰਦ ਵੀ ਆ, ਸਾਡੇ ਨਾਲ ਬਹਿੰਦੇ ਉੱਠਦੇ ਵੀ ਸਾਡੇ ਭਰਾ ਨੇ, ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ, ਲੇਕਿਨ ਉਹ ਟਾਈਨੀ ਮਾਈਨੋਰਿਟੀ ਭਾਅ ਜੀ, ਕਾਊਂਟ ਨਹੀਂ ਹੁੰਦੀ ਹੁੰਦੀ। ਸੋ ਇਹ ਇਕੱਲਾ ਇੱਕ ਵਾਰ ਨਹੀਂ ਹੋਇਆ, ਤੁਸੀਂ ਗੁਜਰਾਤ ਦੀ ਉਦਾਹਰਣ ਲੈ ਲਓ, ਜਦੋਂ ਮੋਦੀ ਗੁਜਰਾਤ ਦੇ ਵਿੱਚ ਜੋ ਕੁਛ ਕਰਦਾ, ਉਸ ਤੋਂ ਬਾਅਦ ਉਹ ਮੈਜੋਰਟੀ ਦੇ ਵਿੱਚ ਜਿੱਤਦਾ ਔਰ ਪ੍ਰਾਈਮ ਮਿਨਿਸਟਰ ਬਣਦਾ ਦੇਸ਼ ਦਾ। ਕੀ ਗੱਲ? ਜਿਹੜੇ ਲੋਕ ਉੱਥੇ ਮਾਈਨੋਰਟੀਜ਼ ਦਾ ਕਤਲ ਕਰਦੇ ਆ, ਉਸ ਤੋਂ ਬਾਅਦ ਮੈਜੋਰਟੀ ਦੇ ਵਿੱਚ ਕਿਵੇਂ ਜਿੱਤਦੇ, ਹੋਂਦ ਵਿੱਚ ਕਿਵੇਂ ਆ ਜਾਂਦੇ ਉਹ ਲੋਕ? ਸੋ ਇਹ ਲੋਕ, ਹਿੰਦੁਸਤਾਨ ਦੇ ਲੋਕਾਂ ਨੂੰ ਵੀ ਸੋਚਣਾ ਪਊਗਾ। ਸੋ ਆਜ਼ਾਦੀ ਜਿਹੜੀ ਹੈ ਉਹ ਇਕੱਲੀ ਅਸੀਂ ਨਹੀਂ ਮਹਿਸੂਸ ਕਰਦੇ ਕਿ ਸਾਨੂੰ ਨਹੀਂ ਮਿਲੀ, ਸਾਰੇ ਹਿੰਦੁਸਤਾਨੀਆਂ ਨੂੰ ਨਹੀਂ ਮਿਲੀ, ਉਹ ਵੱਖਰੀ ਗੱਲ ਆ ਕਿ ਉਹ ਨਹੀਂ ਮਹਿਸੂਸ ਕਰਦੇ, ਲੇਕਿਨ ਅਸੀਂ ਚੌਂਕੀਦਾਰਾ ਲੰਬਾ ਸਮਾਂ ਨਹੀਂ ਕਰ ਸਕਦੇ। ਸੋ ਸਾਨੂੰ ਹੱਕ ਹੋਣਾ ਚਾਹੀਦਾ ਕਿ ਅਸੀਂ ਆਪਣੀ ਤਕਦੀਰ ਦਾ ਫੈਸਲਾ ਕਰ ਸਕੀਏ।
ਭਾਅ ਜੀ ਦਪਿੰਦਰ ਮੈਂ ਭੈਣ ਜੀ ਗੱਲ ਕਰ ਤੁਹਾਡੇ ਵੱਲ ਵੀ ਆਉਣਾ, ਤੁਸੀਂ ਇੱਦਾਂ ਨਾ ਸੋਚੋ ਵੀ ਕਨਵਰਸੇਸ਼ਨ ਤੋਂ ਬਾਹਰ ਹੋ, ਬਿਲਕੁਲ
ਮਾਫੀ ਚਾਹੁੰਦਾ ਭੈਣ ਜੀ ਮੈਂ,
ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇਹਨਾਂ ਵੱਲ ਹੀ ਆਉਣਾ
ਜੀ
ਮੈਂ। ਛੋਟੇ ਆ, ਇਹ ਗੱਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਉੱਥੇ ਐਸ ਐਚ ਓ ਰਾਮ ਮੂਰਤੀ ਹੁੰਦਾ ਸੀ, ਉਹ ਉੱਥੇ ਉਹਦੇ ਹੁਣ ਆਇਆ ਨੀ ਗਾ, ਉੱਥੇ ਮਤਲਬ ਉਦੋਂ ਉਸ ਕੰਮ ਵਿੱਚ ਉਹਦੇ ਕੁਛ ਵਾਰਦਾਤ ਹੋਈ ਜਿਹਦੇ ਵਿੱਚ ਉਹਦੀ ਮੌਤ ਹੋ ਗਈ, ਲੇਕਿਨ ਇਹ ਆਫੀਸ਼ਲ ਸੀਗਾ ਕਿ ਉਹ ਪੀੜਾ ਪਰਨਾ ਨਹੀਂ ਬੰਨਣ ਦਿੰਦਾ ਸੀ ਅਤੇ ਕੇਸਰੀ ਪੱਗ ਨਹੀਂ ਬੰਨਣ ਦਿੰਦਾ ਸੀ। ਅਤੇ ਟੈਕਸੀ ਸਟੈਂਡ 'ਤੇ ਇੱਕ ਮੁੰਡਾ ਹੁੰਦਾ ਸੀ ਜਗਜੀਤ ਸਿੰਘ, ਉਹ ਅੱਜ ਕੱਲ੍ਹ ਆਦਮਪੁਰ ਹੀ ਆ, ਇੱਥੇ ਨਹੀਂ ਹੈਗਾ, ਉਹਦਾ ਪਰਨਾ ਉਹਨੇ ਲਾਇਆ ਸੀਗਾ, ਪਿੱਛੋਂ ਥੱਪੜ ਮਾਰ ਕੇ ਪੀਲਾ ਰੰਗ ਦਾ ਬੰਨਿਆ ਸੀ, ਅਤੇ ਉਹ ਵਿਚਾਰੇ ਨੇ ਕਿਉਂਕਿ ਇਹ ਯੂਨੀਫਾਰਮਡ ਨਹੀਂ ਸੀਗਾ, ਉਹਨੇ ਰਿਸਪੋਂਸ ਇੱਦਾਂ ਦਾ ਦਿੱਤਾ, ਚਲੋ ਉਹਦੇ ਨਾਲ ਕਾਫੀ ਸਿਚੁਏਸ਼ਨ ਖਰਾਬ ਹੋਈ, ਪਰ ਉਹਦੇ ਨਾਲ ਇਹ ਟੈਰਰਾਈਜ਼ ਹੋ ਗਏ ਸੀਗੇ ਕਿ ਜਿਹੜਾ ਸ਼ਹਿਰ ਸੀ ਨਾ ਸਾਰਾ ਮੇਨ ਸਿਟੀ, ਉਹ ਸਾਰਾ ਜਣੀ ਕਿਉਂਕਿ ਮੋਸਟਲੀ ਲੋਕ ਜਿਹੜੇ ਆ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਪਾਸ ਕਰਨਾ ਚਾਹੁੰਦੇ ਆ, ਸੋ ਉਹ ਪੂਰਾ ਟੈਰਰਾਈਜ਼ ਹੋ ਗਿਆ ਸੀ। ਸੋ ਇਹ ਮੈਂ ਤੁਹਾਡੀ ਗੱਲ ਨੂੰ ਬੈਕਅਪ ਕਰਦਾ ਹਾਂ, ਅਤੇ ਜਿਹੜਾ ਪੀਲਾ ਪਰਨਾ ਨਾ ਉਹ ਇੱਕ ਮਾਰਕਡ ਤੁਸੀਂ ਸਾਈਨ ਹੋ ਜਾਂਦਾ ਸੀ ਜੇ ਤੁਸੀਂ ਬੰਨਦੇ ਸੀ, ਇਹ ਇੱਕ ਇੰਟੀਮੀਡੇਸ਼ਨ ਦਾ ਤਰੀਕਾ ਹੁੰਦਾ, ਜਦੋਂ ਵੀ ਸਟੇਟ ਜਿਹੜੀ ਆ ਨਾ ਉਹ ਕਿੱਦਾਂ ਇਨਫਲੂਐਂਸ ਕਰਦੀ ਆ, ਜਿਸ ਤਰ੍ਹਾਂ ਦੇ ਨਾਲ ਤੁਹਾਡੇ ਇੰਗਲੈਂਡ ਦੇ ਵਿੱਚ ਜਦੋਂ ਚਰਚ ਆਫ ਇੰਗਲੈਂਡ ਜਿਹੜੀ ਆ ਉਹ ਕਿੰਗ ਨੇ ਆਪਣੇ ਥੱਲੇ ਕਰ ਲਈ, ਉਹਨੇ 8 ਵਿਆਹ ਕਰਾਏ ਸੀ ਅਤੇ ਉਹਨੂੰ ਕੈਥੋਲਿਕ ਚਰਚ ਵਿਆਹ ਨਹੀਂ ਬਹਿਣ ਦਿੰਦਾ ਸੀ, ਉਹਨੇ ਇੱਕ ਲਾਅ ਬਣਾਇਆ ਸੀ ਜਿਹੜੇ NRA ਆ ਨਾ ਉਹਨਾਂ ਜੋ ਇੱਥੇ ਜਿਹੜੇ ਹਥਿਆਰ ਰੱਖਣਾ ਚਾਹੁੰਦੇ ਉਹਨਾਂ ਦੇ ਕੇਸ ਵਿੱਚ ਆਉਂਦਾ, ਵੀ ਜਿਹੜੇ ਕੈਥੋਲਿਕ ਆ ਉਹ ਹਥਿਆਰ ਨਹੀਂ ਰੱਖ ਸਕਦੇ, ਜਿਹੜੇ ਪ੍ਰੋਟੈਸਟੈਂਟ ਆ ਉਹ ਹਥਿਆਰ ਰੱਖਣਗੇ, ਸਿਰਫ ਉਨੀ ਕੁ ਚੀਜ਼ ਨੇ ਉਹਨਾਂ ਦੇ ਨੰਬਰ ਵਧਾ ਤੇ। ਜਿਹੜੀ ਸਟੇਟ ਆ ਨਾ ਜਦੋਂ ਇਨਫਲੂਐਂਸ ਕਰਦੀ ਆ, ਜਿਹੜਾ ਪਤਤ ਪੁਣਾ ਵੀ ਇੱਕਦਮ ਆਇਆ 84 ਤੋਂ ਬਾਅਦ, ਇਹ ਗੱਲ ਮੈਂ ਭਾਜੀ ਕਿਉਂਕਿ ਮੈਂ ਤਾਂ ਹੋਸਟ ਹੀ ਕਰ ਰਿਹਾ ਹੁਣ, ਮੈਂ ਇਹਨਾਂ ਦੀ ਗੱਲ ਨੂੰ ਜਿਹੜੀ ਆਪਣੇ ਤੁਹਾਨੂੰ ਦੱਸਦਾ ਉਹ ਕਿਹੜੇ ਤਰੀਕੇ ਦੇ ਨਾਲ ਉਹ ਕਰਦੇ ਸੀਗੇ। ਜਿੱਦਾਂ ਅਸੀਂ ਸਕੂਟਰ ਤੇ ਨਿਕਲਦੇ ਹਾਂ ਲੈ ਕੇ, ਸਪੋਜ਼ ਕਰੋ ਉਦੋਂ ਅਸੀਂ 16-17-18 ਸਾਲਾਂ ਦੇ ਸੀ, 20 ਦੇ ਸੀ, ਉਹ ਕੀ ਹੁੰਦਾ ਸੀਗਾ ਕਿ ਜੇ ਸਾਨੂੰ ਰੋਕ ਲਿਆ ਉਹਨਾਂ ਨੇ, ਤੇ ਜਿਹੜੇ ਮੁੰਡੇ ਨੇ ਪੱਗ ਬੰਨੀ ਆ ਦਾੜੀ ਕੇਸ ਉਦੋਂ ਤਕਰੀਬਨ ਸਾਰੇ ਮੇਰੇ ਖਿਆਲ 90% ਹੀ ਰੱਖਦੇ ਸੀ, ਕਿਉਂਕਿ ਇੱਕਦਮ ਤੁਹਾਨੂੰ ਇਹਦੀ ਵੀ ਇੱਕ ਰੀਜ਼ਨ ਆ ਤੁਹਾਨੂੰ ਦੱਸੂਗਾ। ਉਹਨਾਂ ਨੇ ਕੀ ਕਰਨਾ, ਜਿੱਦਾਂ ਤੁਸੀਂ ਸਪੋਜ਼ ਕਰੋ ਦੋ ਜਣੇ ਆ, ਜਿੱਦਾਂ ਮੈਂ ਤਾਂ ਦਪਿੰਦਰ ਭਾਜੀ ਹਾਂ, ਇਹਨਾਂ ਨੇ ਦਸਤਾਰ ਬੰਨੀ ਆ ਜਿੱਦਾਂ ਹੁਣ ਬੰਨੀ ਆ, ਤੇ ਮੈਂ ਸਿਰ ਮੇਰਾ ਜਿਹੜਾ ਮਿਲਣੀ ਮਨਾਇਆ ਸਮਝ ਲਓ, ਉਹਨਾਂ ਨੇ ਮੈਨੂੰ ਲਗਾ ਦੇਣਾ, ਅਸੀਂ ਦੋਨੋਂ ਸਕੂਟਰ ਤੇ ਆ ਰਹੇ ਖੜੇ, ਦੋ ਸਕੂਟਰਾਂ ਤੇ, ਇਹਨਾਂ ਦੇ ਇਹਨਾਂ ਨੂੰ ਮਜਣੀ ਰੋਕ ਲੈਣਾ, ਤੇ ਪਲੱਸ ਪੈਸੇ ਜਿਹੜਾ ਲੈਂਦੇ ਉਹ ਕੋਈ ਹੋਰ ਤੇ ਗੱਲ ਉੱਥੇ ਆਮ ਇੱਦਾਂ ਦੀ ਹੁੰਦੀ ਨਹੀਂ ਸੀ। ਸੋ ਉਹ ਵੀ ਇੱਕ ਤਰੀਕਾ ਹੁੰਦਾ ਸਟੇਟ ਜਿਹੜੀ ਆ ਤੁਹਾਡੇ ਮਨ ਨੂੰ ਟੈਰਰਾਈਜ਼ ਕਰਦੀ ਕਿ ਯਾਰ ਦਪਿੰਦਰ ਨੂੰ ਤਾਂ ਉਹਨਾਂ ਨੇ ਰੋਕ ਲਿਆ, ਉਹਨੇ ਦਮਾਲਾ ਬੰਨਿਆ ਸੀਗਾ, ਮੈਂ ਲੰਘ ਗਿਆ, ਇਹਦੇ ਮਨ 'ਚ ਵੀ ਗੱਲ ਆਉਣੀ ਆ, ਰਾਈਟ। ਸੋ ਇੱਥੇ ਇੱਕ ਸਾਡੇ ਲੀਡਰ ਨੇ, ਉਹਨਾਂ ਦਾ ਨਾਂ ਜਗਮੀਤ ਸਿੰਘ NDP ਦੇ, ਉਹ ਇੱਕ ਵਾਰ ਸਪੀਚ ਦੇ ਰਹੇ ਸੀਗੇ, ਉਹਨਾਂ ਦਾ ਤੁਹਾਨੂੰ ਮੈਂ ਕੋਟ ਅਨ ਕੋਟ ਗੱਲ ਦੱਸਦਾ, ਉਹਨਾਂ ਨੇ ਕਿਹਾ ਕਿ ਜਦੋਂ ਉਹ ਵੀ ਭਾਜੀ ਦੀ ਉਮਰ ਦੇ ਹੋਣੇ ਆ ਜਾਂ ਭਾਜੀ ਤੋਂ ਵੀ ਛੋਟੇ ਨੇ ਮੇਰਾ ਖਿਆਲ, 6 ਸਾਲ, ਉਹ ਇੱਥੇ ਲਾਅ ਕੀਤਾ ਉਹਨਾਂ ਨੇ ਹਾਊਸਕੋਰਟ ਤੋਂ, ਵਕੀਲ ਨੇ, ਵੀ ਮੈਂ ਜਦੋਂ ਪਹਿਲੀ ਵਾਰੀ 84 'ਤੇ ਜਿਹੜੇ ਰੈਫਿਊਜੀਜ਼ ਆਏ ਸੀ ਪੰਜਾਬ ਤੋਂ ਉਹਨਾਂ ਨਾਲ ਗੱਲ ਕੀਤੀ ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ ਇੱਥੇ, ਹੈ ਨਾ, ਉਹ ਕਹਿੰਦੇ ਉੱਥੇ ਸਾਡੇ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਅਸੀਂ ਸਾਰਿਆਂ ਨੇ ਦਾੜੀ ਕੇਸ ਰੱਖ ਲਏ, ਉਹ ਕਹਿੰਦੇ ਤੁਸੀਂ ਕਿਉਂ ਰੱਖੇ, ਉਹ ਕਹਿੰਦੇ ਕਿਉਂਕਿ ਸਾਨੂੰ ਲੱਗਾ ਕਿ ਸਟੇਟ ਸਾਡੇ ਨਾਲ ਧੱਕਾ ਕਰ ਰਹੀ ਆ ਅਤੇ ਅਸੀਂ ਬਾਗੀ ਰਿਬੈਲੀਅਸ ਜਿਹੜੀ ਨੇਚਰ ਸ਼ੋਅ ਕੀਤਾ ਵੀ ਅਸੀਂ ਕਰਨਾ ਕੁਛ ਨਹੀਂ, ਨੋਨ ਵਾਇਲੈਂਟ ਢੰਗ ਨਾਲ ਆਪਣੇ ਦਾੜੀ ਕੇਸ ਰੱਖ ਲਏ। ਕਹਿੰਦੇ ਫਿਰ ਸਾਡੇ ਜਿਹੜੇ ਮੁੰਡੇ ਆ ਉਹ ਇਸ ਸੰਘਰਸ਼ ਵਿੱਚ ਬਹੁਤ ਜ਼ਿਆਦਾ ਹੋਏ, ਫਿਰ ਹੌਲੀ ਹੌਲੀ ਸਟੇਟ ਜਿਹੜੀ ਆ ਕਿਉਂਕਿ ਉਹਦੇ ਕੋਲ ਵੱਡਾ ਸਾਰਾ ਕੁਛ ਆ, ਉਹਨਾਂ ਨੇ ਉਹਨੂੰ ਦਬਾਉਣਾ ਸ਼ੁਰੂ ਕਰਤਾ। ਕਹਿੰਦੇ ਫਿਰ ਅਸੀਂ ਜਾਣੀ ਕਟਾ ਲਏ ਵਾਲ ਅਤੇ ਕਹਿੰਦੇ ਫਿਰ ਅਸੀਂ ਉੱਥੋਂ ਜਹਾਜ਼ਾਂ 'ਤੇ ਬਹਿ ਕੇ ਬਾਹਰ ਨਿਕਲ ਗਏ। ਸੋ ਕਹਿੰਦੇ ਅੱਛਾ, ਕਹਿੰਦੇ ਮੈਂ ਬੜਾ ਪ੍ਰਾਊਡ ਹੋਇਆ ਕਿ ਜਦੋਂ ਉਦੋਂ ਤੁਹਾਡੇ 'ਤੇ ਜ਼ੋਰ ਪਿਆ, ਤੁਸੀਂ ਈਨ ਨਹੀਂ ਮੰਨੀ, ਤੁਸੀਂ ਰਿਬੈਲੀਅਨ ਕੀਤਾ ਨੋਨ ਵਾਇਲੈਂਟ ਤਰੀਕੇ ਦੇ ਨਾਲ ਵੀ ਅਸੀਂ ਸਾਰੇ ਪੱਗਾਂ ਬੰਨਣ ਲੱਗ ਪਏ, ਰਾਈਟ। ਪਰ ਜਦੋਂ ਉਹ ਜ਼ਿਆਦਾ ਤਸ਼ੱਦਦ ਹੋਇਆ ਫਿਰ ਤੁਸੀਂ ਕਿਹਾ ਵੀ ਹੁਣ ਈਨ ਮੰਨ ਲਓ ਅਤੇ ਫਿਰ ਤੁਸੀਂ ਇੱਥੇ ਆ ਗਏ। ਹੁਣ ਕਹਿੰਦੇ ਜੇ ਇੱਥੇ ਤਸ਼ੱਦਦ ਹੋਵੇ ਜਿਹੜਾ ਕਿ ਮੇਰਾ, ਤੇ ਫਿਰ ਤੁਸੀਂ ਇੱਥੋਂ ਕਿੱਥੇ ਗਾਂਹ ਜਾਓਗੇ। ਸੋ ਭੈਣ ਜੀ ਬਾਲ ਕੌਰ ਜੀ, ਤੁਹਾਡਾ ਤਾਂ ਇੱਕ ਮੈਂ ਪਹਿਲੀ ਗੱਲ ਤਾਂ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ, ਆਲਰੇਡੀ ਤੁਹਾਨੂੰ ਕਿਹਾ ਆ, ਇੱਕ ਤੁਹਾਡੇ ਨਾਲ ਇੱਕ ਨਵੇਕਲੀ ਚੀਜ਼ ਆ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਵੀ ਟੋਰਾਂਟੋ ਦੀ ਲੋਕ ਸੁਣ ਰਹੇ ਨੇ, ਜਿੰਨੀਆਂ ਵੀ ਸਾਡੇ ਇੱਥੇ ਫੀਮੇਲ ਹੋਸਟ ਸੀਗੀਆਂ ਨਾ, ਉਹ ਹਮਕੋ ਤੁਮਕੋ ਜਿੱਦਾਂ ਕਰਦੇ ਹੁੰਦੇ ਬਾਬਾ ਜੈਗ, 1 ਕਿਲੋ ਆਲ 2 ਕਿਲੋ ਆਟਾ, ਫਲਾਨਾ ਗਾਇਕਰ, ਫਾਨੀਆਂ ਤੀਆਂ, ਫਲਾਨਾ ਮੇਲਾ, ਫਲਾਨਾ ਆਹ ਐਕਟਰ, ਮਤਲਬ ਜਾਣੀ ਉਹ ਇੱਕ ਓਰਨਾਮੈਂਟਲ ਹੀ ਆ। ਜੇ ਤੁਸੀਂ ਕਹੋ ਨਾ ਵੀ ਕਿਸੇ ਪੋਲੀਟੀਕਲ ਵਿਊ ਦਾ ਜਾਂ ਪ੍ਰੋਸੈਸ ਦਾ ਪਾਰਟ ਆ, ਉਹ ਜਿੰਨਾ ਕੁ ਬੰਦੇ ਆ ਇੱਥੇ 99% ਜਿਹੜਾ ਮੇਨ ਮੀਡੀਆ ਆ ਉਹਨੇ ਕੀ ਉਹ ਆ। ਸੋ ਜਿਹੜੀਆਂ ਉਹ ਦੋ ਚਾਰ ਗਿਣਤੀ ਦੀਆਂ ਹੈਗੀਆਂ ਨਾ, ਉਹ ਨੂਨ ਤੇਲ ਵਾਲਾ ਹੀ ਪ੍ਰੋਗਰਾਮ ਹੀ, ਟੁੱਥਪੇਸਟ ਵੇਚ ਲਿਆ, ਆਹ ਕਰ ਲਿਆ, ਘਰ ਨੂੰ ਚਲ ਗਏ, ਕੋਈ ਤੀਆਂ ਦਾ ਮੇਲਾ ਅਨਾਊਂਸ ਕਰਤਾ, ਕੁਛ ਇੱਦਾਂ। ਸੋ ਜਿਹੜੀ ਪੋਲੀਟੀਕਲੀ ਐਕਟੀਵੇਟ ਕਰਨਾ ਨਾ ਕਿਸੇ ਜਣੀ, ਜਿਹੜੀਆਂ ਸਾਡੀਆਂ ਬੀਬੀਆਂ ਦਾ ਅੰਗ ਆ, ਉਹ ਟੋਟਲੀ ਕਹਿ ਲਓ ਇੱਥੇ ਜਿਹੜਾ ਆ ਉਹ ਨੈਗੇਟਿਡ ਆ। ਜਾਣੀ ਬੰਦਿਆਂ ਦਾ ਮੈਂ ਤੁਹਾਨੂੰ ਕਹਿ ਸਕਦਾ 100 ਚੋਂ 1 ਆ, ਜਾਣੀ ਇੱਕ ਇੱਕ ਪ੍ਰੋਗਰਾਮ ਹੈ ਇੱਥੇ ਸਾਡੇ ਕੋਲ ਸਿਰਫ ਜਿਹੜਾ ਸਿੱਖਾਂ ਦੀ ਗੱਲ ਕਰਦਾ ਇਹਨਾਂ ਇਸ ਰੇਡੀਓ ਦੇ ਉੱਪਰ। ਸੋ ਤੁਹਾਡਾ ਜਿਹੜਾ ਨਾ ਇੱਥੇ ਆਉਣਾ, ਅਸੀਂ ਚਾਹੁੰਦੇ ਕਿ ਤੁਹਾਡੀ ਸਾਡੇ ਹੋਸਟ ਵੀ ਸੁਣੇ ਕਿ ਪੋਲੀਟੀਕਲ ਵਿਊ ਜਿਹੜੀਆਂ ਬੀਬੀਆਂ ਦੀਆਂ ਇਸ ਰੈਫਰੈਂਡਮ ਵਾਲੇ ਲਹਿਰ ਨਾਲ ਤੁਸੀਂ ਕਿੱਦਾਂ ਜੁੜੇ, ਕੀ ਤੁਹਾਡੀ ਓਪੀਨੀਅਨ ਆ ਤੁਸੀਂ ਇਸ ਕਰਕੇ, ਕਿਉਂਕਿ ਮੈਂ ਤੁਹਾਨੂੰ ਸਵਾਲ ਨਹੀਂ ਕਰ ਰਿਹਾ, ਕਿਉਂਕਿ ਤੁਸੀਂ ਆਪਣਾ ਐਕਸਪੀਰੀਅੰਸ ਉਸ ਐਂਗਲ ਤੋਂ ਦੱਸਣਾ ਕਿ ਬੀਬੀਆਂ ਜਿਹੜੀਆਂ ਇੱਥੇ ਸਾਨੂੰ ਅੱਜ ਸੁਣ ਰਹੀਆਂ ਉਹ ਵੀ ਸੁਣਨ, ਤੇ ਉਹਨਾਂ ਦੇ ਵਿੱਚ ਵੀ ਕੋਈ ਏਦਾਂ ਦੀ ਫੀਲਿੰਗ ਆਵੇ ਵੀ ਉਹ ਵੀ ਕਹਿਣ ਵੀ ਵਾਈ ਨਾਟ ਅਸ।
ਅੱਛਾ, ਬਹੁਤ ਸੋਹਣਾ ਸਵਾਲ ਆ ਤੁਸੀਂ ਜਿਹੜਾ ਮੈਨੂੰ ਪੁੱਛਿਆ ਕਿ ਬੀਬੀਆਂ ਜਿਹੜੀਆਂ ਪੋਲੀਟੀਕਲ ਐਕਟਿਵ ਕਿਉਂ ਨਹੀਂ ਗਾ। ਤਾਂ ਇੱਕ ਤਾਂ ਮੈਂ ਕਲੀਅਰ ਕਰਦੀ ਬਹੁਤ ਕਲੀਅਰਲੀ ਕਿ ਕਦੇ ਕਦੇ ਇੱਦਾਂ ਸੋਚਦੇ ਆ ਕਿ ਉਹੀ ਪਰਿਵਾਰ ਖਾਲਿਸਤਾਨ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਨਾਲ ਆਪ ਹੱਡ ਬੀਤੀ ਆ, ਜਾਂ ਉਹੀ ਜਿੱਦਾਂ ਯੰਗਸਟਰਾਂ ਸਾਹਮਣੇ ਆਉਂਦੇ ਜਿਨ੍ਹਾਂ ਦੇ ਪਿੱਛੋਂ ਹੁਣ ਬਹੁਤ ਖਾਲਿਸਤਾਨੀ ਜਿੱਦਾਂ ਪਰਿਵਾਰਕ ਬੈਕਗਰਾਉਂਡ ਆ ਪੁਸ਼ ਕਰਦੇ ਆ। ਨਹੀਂ ਇੱਦਾਂ ਨਹੀਂ, ਇਨ ਮਾਈ ਕੇਸ ਇਜ਼ ਕੰਪਲੀਟਲੀ ਡਿਫਰੈਂਟ। ਬੀਬੀਆਂ ਦਾ ਉਹ ਲੂਣ ਦਾਲ ਤੇਲ ਜਿਹੜਾ ਵੇਚਦੀਆਂ, ਕਜ਼ਨ ਉਹ ਐਜੂ ਨੋ ਮੈਟਰ ਵਾਟ ਵੀ ਜੀ, ਜੇ ਉਹਨਾਂ ਨੇ ਮਾਸਟਰਸ ਵੀ ਕੀਤੀਆਂ, ਬੀ ਐਡ, ਐਮ ਐਸ ਸੀ, ਵਾਟ ਐਵਰ ਕੀਤੀ, ਐਮ ਬੀ ਬੀ ਐਸ ਕੀਤੀ ਆ, ਗੁੱਡ ਫੋਰ ਨਥਿੰਗ। ਬੀਬੀਆਂ ਦਾ ਆਪਣਾ ਹਿਸਟਰੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਆ, ਨੋ ਮੈਟਰ ਵਾਟ। ਤੁਸੀਂ ਈਵਨ ਮੈਡੀਸਨ ਵੀ ਕਰ ਲਈ ਆ, ਮੈਡੀਕਲ ਕਰ ਲਈ ਆ, ਤੁਸੀਂ ਲੋਇਰਸ ਬਣ ਗਏ ਹੋ, ਪਰ ਆਪਣੀ ਹਿਸਟਰੀ ਦੀ ਬੁੱਕ ਜਿਹੜੀ ਆ ਨਾ ਆਪਣੇ ਟੇਬਲ ਦੇ ਜ਼ਰੂਰ ਰੱਖੋ। ਜਦੋਂ ਇਨ ਮਾਈ ਕੇਸ ਮੈਂ ਇਹ ਇੱਕ ਦਿਨ ਸੀ ਜਦੋਂ ਉੱਠ ਕੇ ਮੈਂ ਬਹਿ ਕੇ ਮੈਂ ਆਪਣੀ ਹਿਸਟਰੀ ਦੀ ਬੁੱਕ ਖੋਲ੍ਹ ਲਈ, ਮੈਂ ਹਿਸਟਰੀ ਦੀ ਬੁੱਕ ਪੜ੍ਹੀ, ਇਸ ਕੁਆਇਟ ਕਾਫੀ ਪਿੱਛੇ ਦੇ ਟਾਈਮ ਆ। ਜਦੋਂ ਮੈਂ ਬੁੱਕ ਪੜ੍ਹਦੀ ਤਾਂ ਉਹ ਬੁੱਕ ਦੇ ਵਿੱਚ ਪੜ੍ਹਦਿਆਂ ਪੜ੍ਹਦਿਆਂ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਆਉਂਦੇ ਆ। ਤਾਂ ਜਦੋਂ ਹੁਣ ਮੈਂ ਆ 6th ਫੋਰ ਜਸਟ, ਫਿਰ ਮੈਂ ਸੋਚਦੀ ਬੈਠੀ ਹਾਂ ਕਿਹੜਾ ਫੀਲਡ ਆ ਜਿੱਥੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਆ। ਇਹ ਨਹੀਂ ਕਿ ਅਸੀਂ ਜਿੱਦਾਂ ਜੇ ਐਜੂਕੇਟ ਹਾਂ ਅਸੀਂ ਤਾਂ ਸਾਡਾ ਜਿੱਧਰ ਨੂੰ ਤੁਸੀਂ ਇੱਕ ਡਾਇਰੈਕਸ਼ਨ ਦਿੱਤੀ ਆ ਕਿ ਹਾਂ ਦੋਵੇਂ ਪਾਸੇ ਖੋਪੇ ਲਾ ਤੇ ਤੁਸੀਂ ਉੱਧਰ ਹੀ ਤੁਰਨਾ ਵਾ, ਨਹੀਂ। ਸਪੈਸ਼ਲੀ ਬੀਬੀ ਦਾ ਪੜ੍ਹੇ ਲਿਖੇ ਹੋਣਾ, ਹਰ ਫੀਲਡ ਦੀ ਨੌਲੇਜ ਰੱਖਣਾ, ਸਪੈਸ਼ਲੀ ਜਦੋਂ ਹਿਸਟਰੀ ਆਪਣੀ ਦੀ ਗੱਲ ਕਰਦੇ ਹਾਂ, ਉਹ ਜ਼ਰੂਰ ਪੜ੍ਹਨ ਬੀਬੀਆਂ। ਬੀਬੀਆਂ ਪੜ੍ਹਨ ਅਤੇ ਪਤਾ ਕਰਨ ਕਿ ਉਹਨਾਂ ਦੇ ਨਾਲ ਐਕਚੁਅਲੀ ਉਹਨਾਂ ਦੇ ਨਾਲ, ਇਹ ਨਹੀਂ ਕਿ ਉਹਨਾਂ ਦੇ ਪਰਿਵਾਰ ਵਿੱਚ ਹੀ, ਉਹਨਾਂ ਦਾ ਮੀਨਸ ਉਹਨਾਂ ਦੀ ਕੌਮ ਦੇ ਨਾਲ ਕੀ ਹੋਇਆ। ਅਸੀਂ ਇੰਨੇ ਸੈਲਫਿਸ਼ ਨਾ ਬਣੀਏ ਕਿ ਜਸਟ ਆਪਣਾ ਹੀ ਸੋਚੀਏ, ਇਹ ਦੇਖੀਏ ਸਾਡੀ ਕੌਮ ਦੇ ਨਾਲ ਕੀ ਹੋਇਆ, ਸਾਨੂੰ ਕਿੱਥੇ ਕਿੱਥੇ ਸਾਨੂੰ ਵਰਕਆਊਟ ਕਰਨ ਦੀ ਲੋੜ ਆ, ਸਾਨੂੰ ਕਿੱਥੇ ਇਹ ਮੋਢੇ ਦਾ ਮੋਢਾ ਜੋੜ ਕੇ ਆਪਣੀ ਕੌਮ ਨੂੰ, ਕਿੱਥੇ ਸਾਡੇ ਕੋਲ ਲੂਪ ਹੋਲ ਆ ਜਿੱਥੇ ਅਸੀਂ ਫਿਲ ਕਰ ਸਕਦੇ ਹਾਂ, ਅਸੀਂ ਉੱਥੇ ਹੈਲਪ ਕਰ ਸਕਦੇ ਹਾਂ, ਜੁੜੀਏ। ਮੇਰਾ ਇਹ ਸੀ ਜਦੋਂ ਮੈਂ ਹਿਸਟਰੀ ਦੀ ਬੁੱਕ ਪੜ੍ਹੀ, ਮੇਰੀਆਂ ਅੱਖਾਂ 'ਚ ਆਟੋਮੈਟਿਕਲੀ, ਜੇ ਤੁਸੀਂ ਜੈਨੂਅਨ ਇੱਕ ਸਿੱਖ ਪਰਿਵਾਰ ਦੇ ਵਿੱਚ ਜਨਮ ਲਿਆ, ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਤੁਹਾਨੂੰ ਉਹ ਜਿਹੜੀ ਪੀੜ ਆ ਨਾ ਆਟੋਮੈਟਿਕਲੀ ਤੁਹਾਡੇ ਦਿਲ ਦੇ ਵਿੱਚ ਹੋਣੀ ਆ। ਦੇ ਵੋਂਟ ਲੈਟ ਇਟ ਸਲੀਪ ਦੈਨ, ਉਹ ਸੌਣ ਨਹੀਂ ਦਊਂਗੀ ਜੇ ਤੁਸੀਂ ਪੰਜਾਬ ਦੀ ਧੀ ਆ, ਪੰਜਾਬ ਦੀ ਬੱਚੀ ਆ। ਲੂਣ ਮਿਰਚ ਮਸਾਲਾ ਜਿੰਨਾ ਮਰਜ਼ੀ ਵੇਚ ਲਓ, ਉਹਨੇ ਉਹ ਦਰਦ ਨੂੰ ਘੱਟ ਨਹੀਂ ਕਰਨਾ ਹੈਗਾ। ਹਾਂ, ਤੁਹਾਨੂੰ ਉਹਦੇ ਲਈ ਜਿਹੜੇ ਪੋਲੀਟੀਕਲ ਫੀਲਡ ਆ, ਬੈਟਰ ਫੀਲਡ ਆ। ਬੀਬੀਆਂ ਮੇਰੀ ਇੱਕ ਆਉਂਦਾ ਇਹ ਵੀ ਆ, ਜਦੋਂ ਮੈਂ ਇਹ ਪੜ੍ਹਦੀ ਜਿੱਥੇ ਤੁਸੀਂ ਗੱਲ ਕੀਤੀ ਬੀਬੀਆਂ ਦੀ, ਇੱਕ ਦਿਨ ਸਾਡਾ ਟੀਵੀ 'ਤੇ ਸ਼ੋਅ ਵੀ ਸੀ, ਇਹ ਸੀ ਕਿ ਸਾਡੀਆਂ ਬੀਬੀਆਂ ਜਿਹੜੀਆਂ ਵਾ ਪੰਜਾਬ ਦੀ ਰਾਜਨੀਤੀ ਵਿੱਚ ਕਿਉਂ ਨਹੀਂ ਗਈਆਂ। ਐਕਚੁਅਲ ਜਿਹੜੀ ਪੰਜਾਬ ਦੀ ਰਾਜਨੀਤੀ ਆ, ਉਹ ਅਭੀ ਕਭੀ ਕਭੀ ਵਾਲੀ ਨਹੀਂ, ਐਕਚੁਅਲ ਪੰਜਾਬ ਦੀ, ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰ ਸਕੇ, ਪੰਜਾਬ ਦੀਆਂ ਜਿੱਦਾਂ ਹੁਣ ਇੱਕ ਤਾਂ ਕਹਿ ਦਿੰਦੇ ਟਿਪੀਕਲ ਸਾਡੇ ਪਾਣੀਆਂ ਦੇ ਮੁੱਦੇ ਆ, ਪਾਣੀਆਂ ਦੇ ਮੁੱਦੇ ਆ। ਹੁਣ ਸਾਡੀ ਵੇਖ ਲਓ ਯੰਗ ਜਨਰੇਸ਼ਨ ਆ, ਅਤੇ ਬੀਬੀਆਂ ਦੀ ਗੱਲ ਕਰਾਂ, ਸਭ ਤੋਂ ਜ਼ਿਆਦਾ ਸਾਡੀਆਂ ਬੱਚੀਆਂ ਸਟੂਡੈਂਟਸ ਜੇ ਬਾਹਰ ਆ ਰਹੀਆਂ ਵਾਂ, ਅਤੇ ਜਦੋਂ ਮੈਂ ਉਹਨਾਂ ਨੂੰ ਵੇਖਦੀ ਹਾਂ ਬਾਹਰ ਗੁਰੂ ਘਰ ਆਉਂਦੇ, ਛੋਟੇ ਛੋਟੇ ਬੱਚੇ ਆ, ਤਾਂ ਪਲੱਸ ਟੂ ਪਾਸ ਕਰਕੇ ਆਏ। ਰੀਸੈਂਟਲੀ ਆਹ ਹੈਪਨ ਹੋਇਆ ਸੀ ਜਦੋਂ ਰੈਫਰੈਂਡਮ ਦੇ ਕੈਂਪੇਨ ਕਰ ਰਹੇ ਸੀ, ਛੋਟੀ ਜਿਹੀ ਬੱਚੀ ਵੀਰ ਜੀ। ਇਹੋ ਜਿਹੇ ਇੰਸੀਡੈਂਟ ਜਿਹੜੇ ਆ ਇੰਨਾ ਜ਼ਿਆਦਾ, ਜੇ ਤੁਸੀਂ ਐਕਚੁਅਲ ਪੰਜਾਬ ਦੀ ਧੀ ਆ ਨਾ, ਐਕਚੁਅਲ ਤੁਹਾਡਾ DNA ਪੰਜਾਬ ਦਾ ਵਾ, ਤੁਹਾਨੂੰ ਦਰਦ ਹੋਊਗਾ ਉਸ ਧੀ ਪੁੱਤ ਨੂੰ, ਉਸ ਭੈਣ ਭਰਾ ਨੂੰ, ਉਸ ਬੱਚੇ ਨੂੰ ਵੇਖ ਕੇ ਕਿ ਇਹ ਮੇਰੇ ਪੰਜਾਬ ਤੋਂ ਆਇਆ। ਪਹਿਲੀ ਗੱਲ ਤਾਂ ਜਦੋਂ ਉਹ ਪੰਜਾਬ ਤੋਂ ਆਇਆ, ਪੇਰੈਂਟਸ ਨੇ ਉਹਨਾਂ ਨੂੰ ਇੱਧਰ ਨੂੰ ਭੇਜਣ ਨੂੰ 20-30 ਲੱਖ ਪਾਉਂਡ ਡਾਲਰ ਲਾਏ ਹੋਣਗੇ, ਜ਼ਮੀਨ ਵੇਚੀ ਹੋਊਗੀ, ਟੌਪ ਅਪ। ਸਭ ਤੋਂ ਵੱਡੀ ਗੱਲ, ਉਹ ਜਿਹੜੇ ਯੰਗਸਟਰ ਇੱਧਰ ਆ ਰਹੇ ਆ, ਉਹ ਪੰਜਾਬ ਦੀ ਬੈਕਬੋਨ ਆ, ਪੰਜਾਬ ਦੀ ਰੀੜ ਦੀ ਹੱਡੀ ਆ, ਉਹ ਸਾਰੇ ਮਾਈਗ੍ਰੇਟ ਉੱਥੋਂ ਹੋ ਕੇ ਇੱਥੋਂ ਜਿੱਦਾਂ ਇਹਨਾਂ ਦੇਸ਼ਾਂ ਦੀ ਸਟਰੈਂਥ ਬਣ ਰਹੇ ਆ ਇੱਧਰ ਇਹਨਾਂ ਹਾਲਾਂਕਿ ਇਹ ਦੇਸ਼ ਸਾਨੂੰ ਵੀ ਜਦੋਂ ਸਾਡੇ ਜਦੋਂ 84 ਦੀ ਗੱਲ ਕਰੀਏ ਜਾਂ ਜਦੋਂ ਵੀ ਜ਼ੁਲਮ ਹੋਇਆ ਉਸ ਇੰਡੀਅਨ ਹਕੂਮਤ ਵੱਲੋਂ ਸਾਡੀ ਕੌਮ ਦੇ ਉੱਤੇ, ਤਾਂ ਇਹਨਾਂ ਦੇਸ਼ਾਂ ਨੇ ਸਾਨੂੰ ਅਸਾਇਲਮ ਦਿੱਤੀ ਆ, ਇੱਥੇ ਸਾਨੂੰ ਪਨਾਹ ਦਿੱਤੀ ਆ, ਸਾਡੇ ਘਰ ਸਾਡੇ ਪਰਿਵਾਰ ਕੌਮੀ ਜਿਹੜੀ ਸਾਡੀ ਕੌਮ ਨੂੰ ਸੁਰੱਖਿਆ ਦਿੱਤਾ, ਪਰ ਫਿਰ ਵੀ ਇੱਕ ਹੱਦ ਹੁੰਦੀ ਆ, ਉਸ ਹੱਦ ਤੋਂ ਉੱਤੇ ਜਦੋਂ ਇੰਨੀ ਵੱਡੀ ਲੈਵਲ 'ਤੇ ਮਾਈਗ੍ਰੇਸ਼ਨ ਹੋ ਰਹੀ ਆ, ਉਹ ਵੀ ਪੇਨ ਆ ਇੱਥੇ ਮੇਰੇ ਕੋਲ ਐਜ਼ ਏ ਪੋਲੀਟੀਕਲ ਐਕਟਿਵਿਸਟ ਬਣਨ ਲਈ। ਦੂਜੇ ਪਾਸੇ ਔਰਤਾਂ ਬੀਬੀਆਂ ਜਿਹੜੀਆਂ ਅੱਜ ਅਸੀਂ ਗੱਲ ਕਰਦੇ ਕੋਈ ਨਾ ਦੇ ਬਰਾਬਰ ਆ ਜਿਹੜੀਆਂ ਇਹ ਪੋਲੀਟੀਕਲ ਐਕਟਿਵਿਸਟ ਆ, ਫੈਮਿਨਾਇਜ਼ ਤਾਂ ਬਹੁਤ ਆ ਤੁਸੀਂ ਦੇਖ ਸਕਦੇ ਆ, ਸ਼ੋ ਆਫ ਬਹੁਤ ਆ, ਤੁਸੀਂ ਕਿੱਥੇ ਮਰਜ਼ੀ ਖੜਾ ਕਰ ਸਕਦੇ ਆ, ਪਰ ਜਦੋਂ ਅਸੀਂ ਉਹ ਮੈਂ ਉਹ ਬੀਬੀਆਂ ਦੀ ਲਵਾਂ ਤੇ ਸਾਡੀਆਂ ਬੀਬੀਆਂ ਇਸ ਵੇਲੇ ਹੁਣ ਰੀਸੈਂਟ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ, ਖੜੀ ਖੜੀ ਪੰਜਾਬ ਦੀ ਧੀ ਆ ਸਾਡੀ ਧੀ ਆ, ਨਸ਼ੇ ਦੇ ਸਰਿੰਜ ਲੱਗੇ ਦੋਨੋਂ ਪਾਸੇ ਤੇ ਉਹ ਝੂਲ ਰਹੀ ਆ, ਇਸ ਨੂੰ ਵਨ ਸਨਾਰੀਓ ਵੀ ਜੀ ਇੱਕ ਕੇਸ ਨਹੀਂ ਆ, ਇਹ ਤਾਂ ਹੁਣ ਘਰ ਘਰ ਦੀ ਕਹਾਣੀ ਆ, ਇਹ ਉਹ ਸਾਡੀਆਂ ਭੈਣਾਂ ਵਾ, ਇਹ ਉਹ ਸਾਡੀ ਜਨਰੇਸ਼ਨ ਆ ਜਿਨ੍ਹਾਂ ਨੇ ਗਾਂ ਸਾਡੇ ਪੰਜਾਬ ਲਈ, ਜਿਹੜਾ ਕਹਿੰਦੇ ਨੀ ਅਸੀਂ ਇਹਨਾਂ ਹੀ ਭੈਣਾਂ ਨੇ, ਇਹਨਾਂ ਹੀ ਜਿਹੜੀਆਂ ਸਾਡੀ ਯੰਗ ਜਨਰੇਸ਼ਨ ਆ ਪੰਜਾਬ ਨੂੰ ਸੂਰਬੀਰ ਪੁੱਤ ਦੇਣੇ ਆ, ਯੋਧੇ ਦੇਣੇ ਆ, ਪੰਜਾਬ ਦੇ ਵਾਰਸ ਦੇਣੇ ਆ, ਤੇ ਉਹ ਇੱਕ ਜਿਹੜਾ ਜਿਹੜਾ ਪੰਜਾਬ ਦਾ ਜੈਨੋਸਾਈਡ ਆ, ਜਿੱਦਾਂ ਹੁਣ ਅਸੀਂ ਮੈਂ ਤਾਂ ਥੈਂਕ ਯੂ ਕਰਦੀ ਹਾਂ ਕਿ ਸਾਡੇ ਜਨਰਲ ਕਾਉਂਸਲ ਜਿਹੜੇ ਸਿੱਖ ਸਪੋਰਟ ਜਸਟ ਦੇ ਸਰਦਾਰ ਗੁਰਪਤਵੰਤ ਸਿੰਘ ਜੀ ਪੰਨੂ, ਕਿ ਉਹ ਜਿਹੜਾ ਇੱਕ ਡੈਲੀ ਰੋਇਟਸ ਹੁੰਦਾ ਸੀਗਾ ਉਹਨੂੰ ਜਿਹੜਾ ਇੱਕ ਜੈਨੋਸਾਈਡ ਦੇ ਵਿੱਚ ਜਿਹੜਾ ਲੋਕਾਂ ਨੂੰ ਅਵੇਅਰਨੈਸ ਦਿੱਤੀ ਨਾ, ਜਿਹੜਾ ਪਹਿਲਾਂ ਤਾਂ ਸਾਡੇ 'ਚ ਉਹ ਜੈਨੋਸਾਈਡ ਵਰਡ ਜਿਹੜਾ ਸੀ ਲੋਕਾਂ ਸਾਡੀ ਜਿੱਦਾਂ ਡਿਸਅਪੀਅਰ ਸੀ ਉਹ ਦਿੱਤਾ, ਪਰ ਉਹ ਜੇ ਸੋਚੀਏ ਉੱਥੇ ਫਿਨਿਸ਼ ਹੋ ਗਿਆ, ਉਹ ਉੱਥੇ ਨਹੀਂ ਗਾ। ਅੱਜ ਵੀ ਜਿੱਦਾਂ ਸਾਇਲੈਂਟ ਜੈਨੋਸਾਈਡ ਨਸ਼ਿਆਂ ਦੇ ਥਰੂ, ਜਿੱਥੇ ਸਿਰਫ ਮੈਂ ਬੀਬੀਆਂ ਦੀ ਗੱਲ ਕਰਦੀ ਹਾਂ, ਇਹ ਚੀਜ਼ ਜਿਹੜੀ ਉਹ ਬਹੁਤ ਪਿੰਚ ਕਰਦੀ ਆ, ਸਾਇਲੈਂਟ ਜੈਨੋਸਾਈਡ ਜਿਹੜੀ ਉਹ ਸਾਡੀ ਕੈਰੀ ਆਉਣ ਆ, ਮਾਈਗ੍ਰੇਸ਼ਨ ਆ, ਸਾਇਲੈਂਟ ਜੈਨੋਸਾਈਡ ਆ, ਨਸ਼ਿਆਂ ਦੇ ਨਾਲ। ਰੋਜ਼ ਤੁਸੀਂ ਜੇ ਪੰਜਾਬ ਦੇ ਚੈਨਲ ਜਿਹੜੇ ਖੋਲ੍ਹ ਕੇ ਵੇਖ ਲਓ, ਹਜੇ ਤਾਂ ਉਹ ਅਫੀਸ਼ੀਅਲ ਫਿਗਰ ਦੱਸਦੇ ਆ, ਅਨਅਫੀਸ਼ੀਅਲ ਫਿਗਰ ਪਤਾ ਨਹੀਂ ਕਿੰਨੇ ਹੋਣਗੇ। ਰੋਜ਼ ਉੱਥੇ ਸਾਇਲੈਂਟ ਜੈਨੋਸਾਈਡ ਹੁੰਦੀ ਆ, ਜਿਹੜਾ ਉਹ ਦਰਦ ਆ। ਐਕਚੁਅਲ ਮੈਂ ਇੰਨਾ ਹੀ ਕਹੂੰਗੀ, ਪੰਜਾਬ ਦੀ ਧੀ ਹੋਵੇ, ਸਿੱਖ ਦੇ ਘਰ ਜੰਮੀ ਹੋਵੇ, ਅਤੇ ਪੰਜਾਬ ਦਾ ਦਰਦ ਜਿਹੜਾ ਨਾ ਰੱਖੇ, ਐਕਚੁਅਲ 'ਚ ਮੈਂ ਕਹਾਂਗੀ ਲੌਂਤ ਤੇ ਬਰਾਬਰ ਹੀ ਆ। ਪਰ ਹੁਣ ਸਾਨੂੰ ਇਹ ਗੱਲ ਨੂੰ ਵੀ ਪਿੱਛੇ ਛੱਡ ਕੇ ਅੱਗੇ ਆਉਣਾ ਚਾਹੀਦਾ ਵਾ, ਆਪਣੇ ਆਪ ਨੂੰ ਪ੍ਰੂਵ ਕਰਨਾ ਚਾਹੀਦਾ ਕਿ ਉਹ ਟਾਈਮ ਵੀ ਸੀ, ਹਰ ਟਾਈਮ ਸੀ। ਸਾਡੀ ਹਿਸਟਰੀ ਖੋਲ੍ਹ ਕੇ ਵੇਖ ਲਈਏ, ਭਾਵੇਂ ਸਾਡੀ ਮਾਤਾ ਭਾਗ ਕੌਰ ਜੀ ਸੀ, ਅਤੇ ਹੁਣ ਮੈਂ 84 ਤੱਕ ਜਾਵਾਂ, ਐਂਡ 'ਚ ਆਵਾਂ, ਮੇਰੀਆਂ ਅੱਖਾਂ 'ਚ ਬੀਬੀ ਬਿਮਲ ਕੌਰ ਖਾਲਸਾ ਜੀ ਦਿਸਦੇ ਹੁੰਦੇ, ਜਿਹੜੇ ਪੰਜਾਬ ਦੇ ਮੁੱਦਿਆਂ ਦੇ ਉੱਤੇ, ਸਿੱਖਾਂ ਦੇ ਮੁੱਦਿਆਂ ਦੇ ਉੱਤੇ ਬੋਲਦੇ ਸੀ, ਗੱਲ ਕਰਦੇ ਸੀ, ਉਹ ਅਵੇਅਰ ਕਰਦੇ ਸੀ। ਤਾਂ ਉਹੀ ਸਾਡੀਆਂ ਜਿਹੜੀਆਂ ਬੀਬੀਆਂ, ਸਾਡੀਆਂ ਭੈਣਾਂ ਧੀਆਂ, ਭਾਵੇਂ ਉਹ ਕੈਨੇਡਾ 'ਚ ਹੋਣ, ਅਮੈਰੀਕਾ, USA, ਵੈਸਟਰਨ ਕੰਟਰੀ ਜਾਂ ਏਸ਼ੀਅਨ ਕੰਟਰੀ 'ਚ ਹੋਣ, ਉਹਨਾਂ ਨੂੰ ਜ਼ਰੂਰ ਉੱਠ ਕੇ ਅੱਗੇ ਆਉਣਾ ਚਾਹੀਦਾ ਵਾ, ਆਪਣੀ ਕੌਮ ਦੇ ਲਈ ਆਵਾਜ਼ ਬਣਨਾ ਚਾਹੀਦਾ ਵਾ। ਜਿਹੜੀਆਂ ਬੀਬੀਆਂ ਪੁੱਛ ਦੇ ਸਕਦੀਆਂ ਨਾ, ਜਿੱਦਾਂ ਕਹਿੰਦੇ ਹੁੰਦੇ ਇੱਕ ਪੜ੍ਹੀ ਲਿਖੀ ਔਰਤ ਜਿਹੜੇ ਕਈ ਪਰਿਵਾਰਾਂ ਨੂੰ ਜਿੱਦਾਂ ਐਜੂਕੇਟ ਕਰਦੀ ਆ, ਪੜ੍ਹਾਉਂਦੀ, ਇਸੇ ਤਰ੍ਹਾਂ ਇਹ ਸਾਡੀ ਪੜ੍ਹਾਈ ਆ। ਅਸੀਂ ਦੁਨਿਆਵੀ ਪੜ੍ਹਾਈਆਂ ਬਹੁਤ ਪੜ੍ਹ ਲਈਆਂ, ਜੋ ਇੰਡੀਆ ਨੇ ਪੜ੍ਹਾਇਆ ਸੀ, ਅਤੇ ਸਾਡੇ ਬੱਚੇ ਅੱਜ ਕਿੱਥੇ ਖੜ੍ਹੇ ਆ, ਕੋਈ ਸਟੈਂਡਰਡ ਨਹੀਂ ਐਜੂਕੇਸ਼ਨ ਦਾ। ਇੱਥੇ ਅਸੀਂ ਵੈਸਟਰਨ ਕੰਟਰੀਆਂ 'ਚ ਪੜ੍ਹਦੇ ਹਾਂ, ਅਤੇ ਮੈਂ ਇਹ ਨਹੀਂ ਕਹੂੰਗੀ ਡਾਊਨ ਨਹੀਂ ਕਰਦੀ, ਪਰ ਉਹ ਜਿਹੜਾ ਇਨਫਲੂਐਂਸ ਪੰਜਾਬ 'ਚ ਪਹੁੰਚਦਾ, ਟਿਕਟੋਕ ਦੀਆਂ ਨਚਾਰ ਬਣ ਕੇ ਰਹਿ ਗਈਆਂ। ਸੋ ਉਹ ਪੜ੍ਹਾਈ ਪੜ੍ਹੋ ਜਿਹੜੀ ਸਾਨੂੰ, ਸਾਡੀ ਕੌਮ ਨੂੰ ਜਗਾ ਸਕੇ, ਸਾਡੇ ਬੱਚਿਆਂ ਨੂੰ ਪੜ੍ਹਾ ਸਕੇ, ਸਾਨੂੰ ਦੱਸ ਸਕੇ, ਅਵੇਅਰ ਕਰ ਸਕੇ, ਤੁਹਾਡੇ ਆਹ ਪੋਲੀਟੀਕਲ ਰਾਈਟਸ ਆ, ਅਸੀਂ ਇਹਨਾਂ ਦੇ ਉੱਤੇ ਕੰਮ ਕਰਨਾ। ਪੋਲੀਟੀਕਲ ਰਾਈਟਸ ਕੀ ਆ? ਇੱਕ ਹੀ ਆ, ਅੱਖਾਂ ਬੰਦ ਕਰੋ, ਇਹ ਸੋਚੋ, ਜੇ ਸਿੱਖ ਧੀ ਹੋ, ਪੰਜਾਬ ਦੇ ਜੰਮੇ ਹੋ, ਤੁਹਾਡਾ ਇੱਕ ਸਟੇਟ ਸੀ, ਤੁਹਾਡਾ ਸਟੇਟ ਸਸਪੈਂਡਡ ਹੋ ਗਿਆ, ਤੁਹਾਡੀ ਸਟੇਟ ਸਸਪੈਂਡਡ ਆ, ਉਹਨੂੰ ਬਹਾਲ ਕਰਨਾ। ਹਾਂ, ਸਾਡੇ ਲੀਡਰਾਂ ਨੇ ਡੀਲਸ ਕੀਤੀਆਂ, ਪਰ ਡੀਲ ਕੀਤੇ, ਅਸੀਂ ਆਪਣੇ ਹੱਕ ਰਾਈਟ ਵਾਪਸ ਮੰਗਦੇ ਹਾਂ। ਖੜ੍ਹੇ ਆਵਾਜ਼ ਬੁਲੰਦ ਕਰੋ, ਕਵੋ ਸਾਰੀਆਂ ਬਾਹਰ ਉੱਠ ਕੇ, ਕੱਲ੍ਹ ਨੂੰ 18th ਆਫ ਦਾ ਸਪਟੈਂਬਰ ਗੌਰਮੈਂਟ 'ਚ ਸਾਰੀਆਂ ਬੀਬੀਆਂ ਜਿੱਦਾਂ ਭੈਣਾਂ ਆਉਣ, ਪੋਲੀਟੀਕਲ ਐਕਟਿਵਿਜ਼ਮ ਤੁਸੀਂ ਸਟਾਰਟ ਜੇ ਅੱਜ ਤੋਂ ਹੀ ਕਰਦੀਆਂ, ਕੱਲ੍ਹ ਨੂੰ ਤੁਹਾਡੀ ਪਹਿਲੀ ਸਟੈਪ ਹੋਊਗੀ, ਆ ਕੇ ਵੋਟ ਪਾਓ, ਨਾਲ ਖੜੋ। ਤਾਂ ਦੱਸੇ ਸਾਨੂੰ ਸਿਰਫ ਪੋਲੀਟੀਕਲ ਰਾਜਨੀਤੀ ਦੇ ਉੱਤੇ ਬਹੁਤ ਤਿੱਖੀ ਨਜ਼ਰ ਰੱਖਣ ਵਾਲੀਆਂ ਬੀਬੀਆਂ ਚਾਹੀਦੀਆਂ। ਤੁਸੀਂ ਸਾਨੂੰ ਮੇਰਾ ਤੁਸੀਂ ਐਨੀ ਟਾਈਮ ਤੁਸੀਂ ਇਸ ਰੇਡੀਓ ਸਟੇਸ਼ਨ 'ਤੇ ਵੀ ਫੋਨ ਕਰਕੇ ਸਾਨੂੰ ਦੱਸੋ, ਸਾਨੂੰ ਆਪਣੀਆਂ ਬੀਬੀਆਂ ਚਾਹੀਦੀਆਂ ਜਿਹੜੀਆਂ ਵੀ ਅੱਜ ਸੁਣਦੀਆਂ ਨਾ, ਜਿਹੜੀਆਂ ਪੰਜਾਬ ਦੇ ਮੁੱਦਿਆਂ 'ਤੇ ਦਰਦ ਰੱਖਦੀਆਂ, ਪੰਜਾਬ ਲਈ ਦਰਦ ਰੱਖਦੀਆਂ, ਸਿੱਖੀ ਲਈ ਦਰਦ ਰੱਖਦੀਆਂ, ਜ਼ਰੂਰ ਅਪਰੋਚ ਕਰਨ ਵੀਰ ਜੀ।
ਬਿਲਕੁਲ, ਤੁਹਾਡੀ ਗੱਲ ਤੁਸੀਂ ਬਿਮਲ ਕੌਰ ਖਾਲਸਾ ਦੀ ਕੀਤੀ, ਸੋ ਸਾਡੇ ਸਮੇਂ ਦੇ ਵਿੱਚ ਜਿਹੜਾ ਅਸੀਂ 84 to 95 ਤੱਕ ਦੇਖਿਆ ਉਹਦੇ ਵਿੱਚ ਉਹਨਾਂ ਦਾ ਸਾਨੀ ਕੋਈ ਨਹੀਂ ਸੀ ਵੁਮੈਨ ਐਕਟਿਵਿਜ਼ਮ ਦੇ ਵਿੱਚ। ਪਰ ਮੈਂ ਤੁਹਾਡੇ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਉਹਨਾਂ ਦਾ ਕਤਲ ਜਿਹੜਾ ਆ, ਉਹਨਾਂ ਨੂੰ ਮਾਰਿਆ ਗਿਆ, ਸ਼ਹੀਦ ਕੀਤਾ ਗਿਆ 2 September 1991 ਨੂੰ। ਤੇ ਉਹਦੇ ਬਾਰੇ ਜਿਹੜੀ ਨਿਊਜ਼ ਸੀ ਉਹਦੇ ਬਾਰੇ ਕਾਫੀ ਡਾਕੂਮੈਂਟਡ ਜਿਹੜੇ ਮੇਰੇ ਕੋਲ ਐਵੀਡੈਂਸ ਆ ਉਹਦੇ ਵਿੱਚ ਪਹਿਲਾ ਜਿਹੜਾ ਕੇਸ ਤੁਸੀਂ ਦੇਖੋ ਸ਼ਿਵਾ ਦਾ MP 89 ਵਿੱਚ ਉਹ MP ਸੀਗੀ ਤੇ ਉਹਦੇ ਭੈਣ ਜੀ ਪਹਿਲੀ ਨਿਊਜ਼ ਇਹ ਆਈ ਕਿ ਸ਼ੀ ਟੁੱਕ ਸਾਈਨਾਈਡ। ਸਿਟਿੰਗ MP ਸਾਈਨਾਈਡ ਕਿਉਂ ਲਊਗਾ?
ਸਟਰੋਂਗ ਲੇਡੀ ਸਾਈਨਾਈਡ ਕਿਉਂ ਲਊਗੀ?
ਬਿਲਕੁਲ। ਤੇ ਐਟ ਦ ਟਾਈਮ ਇਹ ਹੋਇਆ ਕਿ ਪੁਲਿਸ ਨੂੰ ਇਹ ਨਹੀਂ ਸਮਝ ਆਇਆ ਕਿ ਇੱਕ ਤੇ ਉਹ MP ਆ, ਦੂਸਰਾ ਉਹ ਬੀਬੀ ਸੀਗੀ। ਸੋ ਉਸ ਘਬਰਾ ਵਿੱਚ ਫਿਰ ਉਹਨਾਂ ਨੇ ਇਕਦਮ ਕਰੈਕਟ ਕੀਤਾ ਕਿ ਇਹਦਾ ਨੌਕਰ ਛੁੱਟੀ 'ਤੇ ਸੀਗਾ, ਵਾਸ਼ਿੰਗ ਮਸ਼ੀਨ ਦੇ ਨਾਲ ਇਲੈਕਟ੍ਰਿਕ ਰੂਟ ਹੋ ਗਈ। ਫਿਰ ਜੀ ਉੱਥੇ ਰੌਲਾ ਪੈ ਗਿਆ ਕਿ ਕਿਉਂਕਿ ਉਹ ਇੱਕ ਬੜੀ ਸ਼ਖਸੀਅਤ, ਬਹੁਤ ਵੱਡੇ ਸ਼ਹੀਦ ਦੀ ਘਰਵਾਲੀ ਵੀ ਸੀਗੀ ਅਤੇ ਉਹ ਰੌਲਾ ਪੈ ਗਿਆ ਅਤੇ ਲੋਕਾਂ ਨੇ ਪੋਸਟਮਾਰਟਮ ਦੀ ਡਿਮਾਂਡ ਕੀਤੀ। ਸੋ ਤੁਸੀਂ ਸਾਡੀ ਬੀਬੀਆਂ ਦੇ ਵਿੱਚੋਂ ਇੱਕ ਐਕਟਿਵਿਸਟ ਹੋ, ਵਿਊ ਵੀ ਹੋ, ਪਰ ਬੀਬੀਆਂ ਦੀ ਐਕਟੀਵਿਜ਼ਮ ਜਿਹੜੀ ਨਾ ਫਿਰ ਵੀ ਲੈਕਿੰਗ ਸੀਗੀ। ਪਰ ਪੁਲਿਸ ਨੇ ਲੋਕਾਂ ਦੀ ਇਸ ਡਿਮਾਂਡ ਦੇ ਬਾਵਜੂਦ ਇੱਕ ਸਿਟਿੰਗ MP ਨੂੰ ਜਾਂ ਜਿਹੜੀ MP ਇਲੈਕਟ ਹੋਈ ਸੀ ਪੰਜਾਬ ਨੂੰ ਉਹਨੂੰ ਫਟਾਫਟ ਦਾਗ ਦੇ ਦਿੱਤਾ ਜੀ। ਸੋ ਉਹਦਾ ਜਾਣੀ ਭੋਗ ਪਾਤਾ ਉਹਨਾਂ ਨੇ ਉਸ ਵੇਲੇ, ਮਤਲਬ ਜਿਸ ਤਰ੍ਹਾਂ ਬਾਕੀ ਲਾਸ਼ਾਂ ਸਿੱਟਦੇ ਬਾਬਾ ਸ਼ਹੀਦ ਭਾਈ ਜਸਵੰਤ ਸਿੰਘ ਉਹਨਾਂ ਦੀ, ਉਸ ਤਰ੍ਹਾਂ ਨਾ ਹੋਇਆ। ਕਰਕਸ ਜਿਹੜਾ ਮੇਰੇ ਕੁਸ਼ਚਨ ਹੈ, ਕਿਉਂਕਿ ਆਪਾਂ ਦੋਨਾਂ ਹੁਣ ਮੈਂ ਤੁਹਾਨੂੰ ਦੋਨਾਂ ਨੂੰ ਹੀ ਕਰ ਰਿਹਾ ਕਿਸੇ ਤਰੀਕੇ ਦੇ ਨਾਲ, ਕਿਉਂਕਿ ਆਈ ਵਾਂਟ ਕਿ ਆਡੀਅੰਸ ਤੁਹਾਡੇ ਤੋਂ ਸਿੱਖੇ। ਸੋ ਵਟਸ ਕਿਹੜੀ ਚੀਜ਼ ਆ ਜਿਹੜੀ ਰੋਕਦੀ ਆ ਬੀਬੀਆਂ ਨੂੰ? ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਬੰਦੇ ਆਉਂਦੇ ਆ,
ਹਾਂਜੀ ਹਾਂਜੀ,
ਓਕੇ, ਲੈਟਸ ਸੇ ਕੋਈ ਨੈਗੇਟਿਵ ਗੱਲ ਆ, ਬੰਦਿਆਂ 'ਚ ਨਹੀਂ ਹੁੰਦੀਆਂ ਨੈਗੇਟਿਵ ਗੱਲਾਂ, ਆਡੀਅੰਸ ਇਗਨੋਰ ਕਰਦੀ, ਬੰਦੇ ਇਗਨੋਰ ਕਰਦੇ ਆ। ਸੋ ਬੀਬੀਆਂ ਦਾ ਐਕਟਿਵਿਜ਼ਮ ਜਿਹੜਾ ਆ ਉਹ ਲੈਕਿੰਗ ਕਿਉਂ ਆ? ਆਈ ਅੰਡਰਸਟੈਂਡ ਯੂਰ ਪੁਆਇੰਟ, ਆਪਾਂ ਕੱਲ ਬਾਤ ਗੱਲ ਕਰਦੇ, ਤੁਹਾਡੇ ਫਾਦਰ ਨੇ ਤੁਹਾਨੂੰ ਇਨਕਰੇਜ ਕੀਤਾ, ਐਕਚੁਅਲੀ ਹੀ ਸਟਾਰਟਡ ਇਨ ਟੂ ਇੰਸਟਿਲ ਇਨ ਯੂ ਸਮ ਪੋਲਿਟਿਕਸ, ਰਾਈਟ? ਸੋ ਓਕੇ, ਯੂ ਗਾਟ ਅ ਗੁੱਡ ਇਨੀਸ਼ੀਏਸ਼ਨ, ਰਾਈਟ? ਬਟ ਸਟਿਲ ਯੂ ਵਰ, ਯੂ ਕੈਪਟ ਔਨ ਹੋਲਡ ਆਨ ਟੂ ਇਟ, ਤੁਸੀਂ ਹੌਲੀ ਹੌਲੀ ਆ ਗਏ ਫਿਰ ਵੀ ਇਹਦੇ ਵਿੱਚ। ਸੋ ਯੂ ਟੋਲਡ ਮੀ ਵੀ ਕਿਸ ਪੁਆਇੰਟ ਤੇ ਜਾ ਕੇ ਰੋਕਿਆ ਜਾਂਦਾ ਵੀ ਨਹੀਂ ਤੂੰ ਆਹ ਨਾ ਕਰ, ਰਾਈਟ? ਬਟ ਆਈ ਆਸਕ ਯੂ ਦਿਸ ਥਿੰਗ, ਤੁਸੀਂ ਫਿਰ ਵੀ ਆਏ ਹੋ, ਜੇ ਬੰਦੇ ਆਉਂਦੇ ਆ, ਸੋ ਇਹਦੇ ਵਿੱਚ ਇਹ ਨਾ ਆਪਾਂ ਕਹੀਏ ਵੀ ਸਾਨੂੰ ਕੋਈ ਰੋਕਦਾ ਆ, ਦੇਰ ਇਜ਼ ਸਮਥਿੰਗ, ਕੁਛ ਕਨੈਕਸ਼ਨ ਆ, ਇਧਰ ਤੁਸੀਂ ਬਾਏ ਕਰ ਲਿਆ ਉਸ ਚੀਜ਼ ਨੂੰ ਵੀ, ਜੇ ਕੋਈ ਕੁਛ ਕਹਿਣਗੇ ਰੇਟ ਅਫੈਕਟਸ ਮੀ, ਬੰਦਿਆਂ 'ਤੇ ਤਾਂ ਕੋਈ ਇਫੈਕਟ ਨਹੀਂ ਕਰਦਾ। ਸਾਡੇ ਇੱਥੇ ਇੱਦਾਂ ਦੇ ਹੋਸਟ ਨੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬੰਦਿਆਂ ਦੇ ਵਿੱਚ ਕੋਈ ਇੱਕ ਸਾਡੇ ਇੱਥੇ ਇੱਦਾਂ ਦਾ ਹੋਸਟ ਆ, ਨਾਟ ਨੇਮਿੰਗ ਐਨੀ ਬੜੀ, ਵੀ ਉਹ ਬੋਲੀਆਂ ਸੁਣਾਓ ਬੀਬੀਆਂ ਨੇ, ਬੀਲੀਆਂ ਨੂੰ, ਬੋਬੀਆਂ ਨੂੰ ਜੇ ਪੋਲੀਟੀਕਲੀ ਐਕਟਿਵ ਕੀਤਾ ਜਾਂਦਾ ਨਾ, ਤੁਹਾਨੂੰ $100 ਦੀ ਟਿਕਟ ਦੇਵਾਂਗੇ, ਤੁਸੀਂ ਇੱਕ ਤੋਂ ਇੱਕ ਵੱਧ ਕੇ ਬੋਲੀ ਕਿਸੇ ਬੀ ਗ੍ਰੇਡ ਲੈਵਲ ਦੀ ਸੁਣਾਓ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਬੀਬੀਆਂ ਦੇ ਵਿੱਚ ਇਹ ਕਿਉਂ ਨਹੀਂ ਹੈ ਕਿ ਅਸੀਂ ਵੀ ਇਸ ਫੀਲਡ 'ਚ ਆਈਏ?
ਬੀਬੀਆਂ ਹੁਣ ਗੁੱਸਾ ਨਾ ਕਰਨ, ਮੈਂ ਜੋ ਕੁਛ ਕਹਿਣ ਲੱਗੀ ਹਾਂ, ਬੀ ਬੋਲਡ ਐਂਡ ਬਰੇਵ ਫੋਰ ਵਟ? ਕੀ ਤੁਸੀਂ ਕਿਸ ਨਾਲ ਲਵ ਅਫੇਅਰ ਕਰ ਲਿਆ, ਤੁਸੀਂ ਬੀ ਬੋਲਡ ਐਂਡ ਬਰੇਵ ਘਰੋਂ ਭੱਜ ਗਏ? ਨੋ। ਬੀ ਬੋਲਡ ਐਂਡ ਬਰੇਵ ਕਿਸੇ ਨੂੰ ਜਿੱਦਾਂ ਤੁਸੀਂ ਕੋਰਨਰ 'ਚ ਜਾ ਕੇ ਲੜਨਾ, ਹੂੰ ਵੱਲ ਖੋਲ੍ਹ ਕੇ ਲੜ ਪਈਆਂ, ਉਹ ਨੋ। ਤੁਹਾਡਾ ਕੋਈ ਇੱਕ ਪੁਆਇੰਟ ਆਫ ਵਿਊ ਹੋਣਾ ਚਾਹੀਦਾ ਜਿੱਥੇ ਤੁਸੀਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਸਕੋ, ਜਿਹਦੇ ਨਾਲ ਤੁਹਾਡੀ, ਹਾਂ ਹੁਣ ਬੀ ਬੋਲਡ ਐਂਡ ਬਰੇਵ ਤੁਸੀਂ ਉੱਥੇ ਟਿਕਟੋਕ 'ਤੇ ਨਚਾਰ ਬਣ ਗਈਆਂ। ਬੀਬੀਆਂ ਇੱਦਾਂ ਸੋਚਦੀਆਂ ਕਿ ਸਾਨੂੰ ਆਓ, ਜੇ ਗੱਲ ਕਰੀ ਹੈਗੀ ਆ ਪੁਆਇੰਟ ਬਹੁਤ ਆ, ਮੈਂ ਤੁਹਾਨੂੰ ਇੱਕ ਇੱਕ ਦੱਸਦੀ ਹਾਂ। ਪਹਿਲਾਂ ਜਿਹੜੀ ਬੀਬੀਆਂ ਕੋਲ ਬੀ ਬੋਲਡ ਐਂਡ ਬਰੇਵ ਸਾਰੀ ਪਾਵਰ ਹੈਗੀ ਇਸ ਵੇਲੇ, ਜਦੋਂ ਸਾਡੇ ਕੋਲ ਜਿਹੜਾ ਸੋਸ਼ਲ ਮੀਡੀਆ ਆ ਨਾ, ਉਹਨੇ ਇੰਨਾ ਜ਼ਿਆਦਾ ਪਾਵਰ ਦਿੱਤੀ ਆ ਬੀਬੀਆਂ ਨੂੰ, ਬੀਬੀਆਂ ਯੂਜ਼ ਕਰਕੇ ਐਨੀਥਿੰਗ ਦੇ ਕੈਨ ਚੇਂਜ। ਜੇ ਅੱਜ ਓਨਟਾਰੀਓ ਦੇ ਬੀਬੀਆਂ ਚਾਹੁਣ ਨਾ ਤਾਂ ਖਾਲਿਸਤਾਨ ਦੀ ਗੱਲ ਹੁੰਦੀ, ਕੱਲ ਨੂੰ ਉੱਥੇ ਖਾਲਿਸਤਾਨ ਬਣ ਸਕਦਾ ਵੀਰ ਜੀ।
ਹਾਂਜੀ,
ਜੇ ਬੀਬੀਆਂ ਬੋਲਡ ਐਂਡ ਬਰੇਵ ਦੀ ਜਿਹੜੀ ਇਹਨਾਂ ਦੀ ਜਿਹੜੀ ਧਾਰਨਾ ਵਾ, ਜੇ ਉਹਨਾਂ ਜਿੱਥੇ ਤੱਕ ਗੱਲ ਹੁੰਦੀ ਹੈ ਕਿ ਸਾਰੀਆਂ ਬੀਬੀਆਂ ਬੋਲਡ ਐਂਡ ਬਰੇਵ ਨਹੀਂ ਹੋ ਸਕਦੀਆਂ, ਤੁਸੀਂ ਅੱਜ ਵੇਖਦੇ ਆ ਕਿੰਨੀਆਂ ਟਿਕਟੋਕ ਤੇ ਬੈਠੀਆਂ ਬੀਬੀਆਂ ਬੋਲਡ ਐਂਡ ਬਰੇਵ ਆ, ਕਿੰਨਾ ਬਕਵਾਸ ਕਰਦੀਆਂ ਕਈ ਵਾਰੀ ਸੁਣ ਕੇ ਵੀ।
ਵਾਟ ਵੀ ਆਰ ਲਿਸਨਿੰਗ
ਮੈਂ ਕਿਸੇ ਨੂੰ ਡਾਊਨ ਨਹੀਂ ਕਰਦੀ, ਰਿਐਲਿਟੀ, ਇਹ ਰਿਐਲਿਟੀ ਆ, ਪਰ ਮੈਨੂੰ ਕਹਿਣੀ ਪੈਣੀ ਆ। ਪਰ ਉਹੀ ਜੇ ਅਸੀਂ ਸੋਚਦੇ ਹਾਂ ਕਿ ਇਹਦੇ ਵਿੱਚ ਜਿਹੜੇ ਫੈਕਟ ਆ ਸਾਨੂੰ ਸਟੋਪ ਕਰਦੇ ਬੀਬੀਆਂ ਨੂੰ, ਉਹ ਵੀ ਉਹ ਕਹਿਣ ਤੋਂ ਪਹਿਲਾਂ ਮੈਂ ਇਹ ਗੱਲ ਤਾਂ ਕਹੀ ਆ ਜਾਂਦੀ ਆ ਸਾਡੇ ਇੱਕ ਜਿਹੜਾ ਸੋਸ਼ਲ ਜਿਹੜਾ ਸਮਾਜਿਕ ਜਿਹੜਾ ਤਾਨਾਬਾਨਾ ਨਾ, ਉਹਦੇ ਵਿੱਚ ਇਹ ਹੈਗਾ ਵਾ ਕਿ ਜਦੋਂ ਕੁੜੀਆਂ ਦੀ ਸਪੈਸ਼ਲੀ ਪਰਵਰਿਸ਼ ਕੀਤੀ ਜਾਂਦੀ ਆ ਨਾ, ਜੇ ਮੁੰਡਿਆਂ ਨੂੰ ਕਾਰ ਲਿਆ ਕੇ ਦਿੱਤੀ ਆ ਤਾਂ ਤੁਸੀਂ ਕੁੜੀ ਨੂੰ ਡੋਲੀ ਲਿਆ ਕੇ ਦੇਣੀ ਆ। ਸੋ ਮੁੰਡੇ ਕਹਿਣਾ ਤੂੰ ਤਾਂ ਕਾਰ ਚਲਾ, ਤੇਰਾ ਕੰਮ ਤੂੰ ਗੁੱਡੀਆਂ ਨਾਲ ਖੇਡ, ਆ ਕੁੜੀ ਨੂੰ ਕਿਚਨ ਸੈੱਟ ਲਿਆ ਕੇ ਦੇਣਾ ਤਾਂ ਮੁੰਡੇ ਨੂੰ ਕਹਿਣਾ ਚੱਲ ਤੂੰ ਤਾਂ ਲੈ ਲਾ ਵੱਡੀ ਜੀਪ ਆ ਗਈ ਆ, ਹੈਲੀਕਾਪਟਰ ਫਲਾਈ ਕਰ ਲਾ। ਨੋ, ਅਸੀਂ ਜਿਹੜਾ ਸਟਰਕਚਰ ਸ਼ੁਰੂ ਤੋਂ ਸੈਟਅਪ ਕਰਨਾ ਨਾ, ਉਹ ਬੀਬੀਆਂ ਨੂੰ ਕੁੜੀਆਂ ਨੂੰ ਵੀ ਉਸੇ ਹੀ ਲੈਵਲ 'ਤੇ ਅਸੀਂ ਉਸੇ ਪੋਟੈਂਸ਼ੀਅਲ ਦੇ ਨਾਲ ਰੇਜ਼ ਕਰੀਏ ਕਿ ਹਾਂ ਜੇ ਮੁੰਡੇ ਨੂੰ ਅਸੀਂ ਕੋ ਸਿਖਾਉਂਦੇ ਨਾ ਹੋਰਸ ਰਾਈਡਿੰਗ ਕਰ ਰਹੀ ਤਾਂ ਬੀਬੀ ਕੁੜੀਆਂ ਨੂੰ ਵੀ ਸਿਖਾਓ, ਗੱਤਕਾ ਕੁੜੀ ਮੁੰਡੇ ਨੂੰ ਸਿਖਾਉਂਦੇ ਕੁੜੀ ਨੂੰ ਵੀ ਸਿਖਾਓ। ਇੱਕ ਛੋਟੀ ਜਿਹੀ ਮੇਰੇ ਕੋਲ ਐਗਜ਼ਾਮਪਲ ਆ, ਕਿਸੇ ਬੀਬੀ ਨੇ ਮੇਰੇ ਨਾਲ ਮੇਰੇ ਸ਼ਹਿਰ 'ਚ ਡਿਸਕਸ ਕੀਤੀ ਸੀ ਇੰਗਲੈਂਡ 'ਚ। ਉਹਨਾਂ ਦੇ ਪਿਤਾ ਜੀ ਬਹੁਤ ਵਧੀਆ ਜਿੱਦਾਂ ਜਿਹੜੇ ਤੰਤੀ ਸਾਜ਼ ਸੀ ਉਹ ਵਜਾਉਂਦੇ ਸੀ, ਪਰ ਪਿਤਾ ਜੀ ਨੂੰ ਲੱਗਦਾ ਸੀ ਕਿ ਇਹ ਜਿਹੜੀ ਮੇਰੀ ਹੈਰੀਟੇਜ ਆ ਇਹ ਆਪਣੇ ਮੈਂ ਬੇਟੇ ਨੂੰ ਪਾਸ ਕਰਕੇ ਜਾਣੀ ਆ, ਅਤੇ ਉਹ ਕੁੜੀ ਦੀ ਜਿੱਦਾਂ ਬਹੁਤ ਜ਼ਿਆਦਾ ਦਿਲਚਸਪੀ ਸੀ। ਉਹ ਆਪ ਮੈਨੂੰ ਉਹਨਾਂ ਨੇ ਆਪਣੇ ਆਪ ਦੱਸਿਆ ਕਿ ਉਹ ਜਿਹੜੇ ਸਾਡਾ ਮੇਰਾ ਵੀਰ ਸੀਗਾ, ਮੇਰੇ ਵੀਰ ਦੀ ਇੰਟਰਸਟ ਹੈ ਨਹੀਂ ਸੀ
ਹਾਂਜੀ
ਤਾਂ, ਪਰ ਹੁਣ ਉਹ ਜਦੋਂ ਬੱਚਾ ਛੋਟਾ ਹੁੰਦਾ ਵਾ ਉਹ ਜ਼ਿਆਦਾ ਅਬਿਲਿਟੀ ਦੇ ਨਾਲ ਉਹ ਪਿੱਕ ਕਰਦਾ ਛੋਟੇ ਹੁੰਦੇ ਤੋਂ ਹੀ। ਫਿਰ ਉਹ ਜਿਹੜੀ ਉਹਨਾਂ ਦੇ ਕੋਲ ਪਿਤਾ ਜੀ ਕੋਲ ਜਿਹੜੀ ਸ਼ੁਰੂ ਤੋਂ ਜਨਰੇਸ਼ਨ ਤੋਂ ਆ ਰਹੀ ਸੀ ਨਾ, ਉਹ ਵੀਰ ਨੇ ਤਾਂ ਬਹੁਤੇ ਸਿੱਖੀ ਨਹੀਂ, ਤਾਂ ਉਹ ਜਿਹੜੀ ਭੈਣ ਜਿਹੜੀ ਸੀ ਪਿਤਾ ਜੀ ਚਾਹੁੰਦੇ ਨਹੀਂ ਸੀ ਉੱਥੇ, ਉਹਨੂੰ ਪਾਸ ਆਨ ਕੀਤੀ ਨਹੀਂ, ਸੋ ਉੱਥੇ ਉਹ ਰਹਿ ਗਈ। ਸੋ ਇਹ ਜਿਹੜੀਆਂ ਦੂਜਾ ਜਿਹਾ ਆਪਣੇ ਜਦੋਂ ਘਰ 'ਚ ਬੱਚੇ ਹੁੰਦੇ ਆ ਆਪਾਂ ਸੋਚਦੇ ਹਾਂ ਇਹ ਡਿਊਟੀ ਹੈਗੀ ਆ ਸਾਡੀਆਂ ਬੀਬੀਆਂ ਦੀ, ਬੀਬੀਆਂ 24 ਜਿੱਦਾਂ ਹੁਣ ਬਾਹਰੋਂ ਜੋਬ ਕਰਕੇ ਆਇਆ ਤੂੰ ਤਾਂ ਘਰੇ ਬੈਠੀ ਆ, ਤੇਰੇ ਯੋ ਦ ਲੱਕੀ ਵਨ ਯੋ ਐਟ ਹੋਮ, ਮੈਂ ਤਾਂ ਸਾਰਾ ਦਿਨ ਥੱਕ ਗਿਆ, ਆਮ ਟਾਇਰਡ, ਆਈ ਡੋਨਟ ਏਟ ਹਾਵ ਯੂ ਡੋਨਟ ਨੋ ਹਾਊ ਮਚ ਆਈ ਡਨ, ਦੱਸ ਸਾਡੇ ਵੀਰ ਜੀ। ਪਰ ਨੋ, ਬੀਬੀ ਜਦੋਂ ਤੁਸੀਂ ਘਰ ਆਉਂਦੇ ਆ ਇਹ ਨਹੀਂ ਕਿ ਜਿਹੜੀ ਆਪਾਂ ਇਹ ਸੋਚੀਏ ਕਿ ਜਿਹੜਾ ਚਾਇਲਡ ਕੇਅਰ ਆ ਇਸ ਜਸਟ ਰਿਸਪੋਂਸੀਬਿਲਟੀ ਆਫ ਸਾਡੀਆਂ ਬੀਬੀਆਂ ਦੀ ਆ। ਨੋ, ਸਾਡੇ ਵੀਰ ਭੈਣ ਭਰਾ ਵੀਰ ਭਰਾ ਉਹ ਵੀ ਆ ਕੇ ਪ੍ਰੋਪਰ ਜਿੱਦਾਂ ਉਹ ਇਹੀ ਨਾ ਸੋਚਣੇ, ਉਹਨਾਂ ਦੀ ਜ਼ਿੰਮੇਵਾਰੀ ਆ ਸ਼ੇਅਰ ਕਰਨਾ ਆਪਣੀਆਂ ਰਿਸਪੋਂਸੀਬਿਲਟੀਆਂ, ਅਤੇ ਇਹ ਜਿਹੜੇ ਬੀਬੀਆਂ ਨੂੰ ਥੋੜ੍ਹਾ ਟਾਈਮ ਦੇਣ ਕਿ ਹਾਂ ਥੋੜ੍ਹਾ ਬਾਹਰ ਨਿਕਲ ਕੇ ਤੁਸੀਂ ਵੀ ਵੇਖੋ, ਤੁਸੀਂ ਵੀ ਪਾਰਟੀਸਪੇਟ ਕਰੋ, ਇਨਵੋਲਵਮੈਂਟ ਇੰਗੇਜਮੈਂਟ ਆਊਟ ਆਫ ਦਾ ਜਿੱਦਾਂ ਬਾਹਰ ਦੀ ਸੁਸਾਇਟੀ ਨਾਲ ਵੀ, ਪਰ ਸੁਸਾਇਟੀ ਇਹ ਵੀ ਦੇਖਣਾ ਪੈਣਾ ਤੁਸੀਂ ਅਪਰੋ ਇਹ ਨਾ ਹੋਵੇ ਕਿ ਇਹ ਬਹੁਤ ਆ ਹੁਣ ਆਪਣੇ ਕਹਿੰਦੀ ਨਹੀਂ ਮੈਂ ਕਿ ਜਿਹੜੀ ਫਰੀਡਮ ਦੀ ਡਿਸਐਡਵਾਂਟੇਜ ਵੀ ਹੈਗੀ ਹੈ, ਇਹ ਵੀ ਬ੍ਰੇਨ 'ਚ ਰੱਖਣਾ ਪੈਣਾ ਵਾ ਕਿ ਹਾਂ ਕੱਲ੍ਹ ਤੋਂ ਅੱਜ ਤੁਹਾਨੂੰ ਕੋਈ ਫਰੀਡਮ ਲੈ ਕੇ ਦਿੰਦਾ ਵਾ ਅਤੇ ਕੱਲ੍ਹ ਤੁਸੀਂ ਡਿਸਐਡਵਾਂਟੇਜ ਲੈਂਦੇ ਆ, ਤੁਸੀਂ ਤਾਂ ਤੁਸੀਂ ਹੋਰ ਕਿਸੇ ਦਾ ਰਸਤਾ ਵੀ ਬਲੋਕ ਕਰਦੇ ਆ। ਸਪੋਜ਼ ਆਮ ਹੇਅਰ ਟੁਡੇ ਐਂਡ ਮੈਂ ਕਹਿੰਦੀ ਮੈਂ ਚੱਲੀ ਰੈਫਰੈਂਡਮ ਨੂੰ ਸਪੋਰਟ ਕਰਨ, ਮਾਈ ਫੈਮਿਲੀ ਸਿਟਿੰਗ ਡਾਊਨ ਜਿਹਦਾ ਬੈਕ ਹੋਮ ਆ ਥਿੰਕਿੰਗ ਉਹ ਸਾਡੀ ਬੇਟੀ ਤਾਂ ਗਈ ਆ, ਪਰ ਹੇਅਰ ਦੇ ਡੋਂਟ ਨੋ ਆਮ ਡੂਇੰਗ ਏ, ਪਰ ਮੈਨੂੰ ਤਾਂ ਪਤਾ ਮੇਰਾ ਵਿਜ਼ਨ ਕੀ ਆ, ਮੈਂ ਕਿੱਥੇ ਕੰਮ ਕਰਨਾ ਵਾਂ। ਜੇ ਮੈਂ ਅੱਜ ਇੱਥੇ ਬੈਠ ਕੇ ਕਰਦੀ ਹਾਂ ਰਾਈਟਫੁਲੀ ਜੇ ਕਰਦੀ ਹਾਂ ਆਈ ਕੈਨ ਓਪਨ ਦਾ ਵੇ ਫੋਰ ਅਦਰ ਬੀਬੀਆਂ ਦੀਆਂ ਕੁੜੀਆਂ ਹੋਰ ਯੰਗਸਟਰ, ਪਰ ਜੇ ਮੈਂ ਮਿਸ ਡਿਸਐਡਵਾਂਟੇਜ ਲੈਂਦੀ ਹਾਂ ਐਂਡ ਆਮ ਬਲੋਕਿੰਗ ਅਗੇਨ, ਜਿਹੜਾ ਥੋੜ੍ਹਾ ਬਹੁਤਾ ਰਸਤਾ ਮਿਲਦਾ ਉਹ ਵੀ ਅਸੀਂ ਬਲੋਕ ਕਰਦੇ ਹਾਂ। ਸੋ ਬੀਬੀਆਂ ਨੂੰ ਜੇ ਕਿਤੇ ਜੇ ਹੈਲਪ ਮਿਲਦੀ ਆ ਪ੍ਰੋਪਰਲੀ ਉਹਦੀ ਫਾਇਦਾ ਲੈਣ ਰਾਈਟਫੁਲੀ ਤਾਂ ਉਹਨੂੰ ਆਪਣੀ ਕਮਿਊਨਿਟੀ ਲਈ ਫਾਇਦੇਮੰਦ ਬਣਾਉਣ। ਤਾਂ ਦੂਸਰਾ ਜਿਹੜੀਆਂ ਔਰਗੇਨਾਈਜੇਸ਼ਨਸ ਆ ਜੋ ਕੋਈ ਵੀ ਹੋਵੇ, ਇਹ ਜ਼ਰੂਰੀ ਨਹੀਂ ਕਿ ਐਕਟਿਵਿਜ਼ਮ ਦੇ ਵਿੱਚ ਵੀ ਆ, ਜਾਂ ਹੁਣ ਸਾਡੀਆਂ ਯੂਰਪੀਅਨ ਯੂਰਪ ਜਿੱਦਾਂ ਵੁਮਨਸ ਔਰਗੇਨਾਈਜੇਸ਼ਨ ਆ, ਇੰਟਰਨੈਸ਼ਨਲ ਵੁਮਨਸ ਔਰਗੇਨਾਈਜੇਸ਼ਨ ਆ, ਸਿੱਖ ਵੁਮਨਸ ਔਰਗੇਨਾਈਜੇਸ਼ਨ ਆ, ਉਹਨਾਂ ਦੇ ਵਿੱਚ ਜਿਹੜੀ ਬੀਬੀਆਂ ਦੀ ਪਾਰਟੀਸਪੇਸ਼ਨ ਆ ਉਹਨੂੰ ਜਿੱਦਾਂ ਯਕੀਨੀ ਬਣਾਉਣ ਲਈ ਉਹਨਾਂ ਵੱਲੋਂ ਕੀ ਜਿੱਦਾਂ ਉਪਰਾਲੇ ਕੀਤੇ ਜਾਂਦੇ, ਉਹਨਾਂ ਨੂੰ ਜ਼ਿਆਦਾ ਹਾਈਲਾਈਟ ਕਰਨਾ ਪੈਣਾ, ਜਿੱਦਾਂ ਅਸੀਂ ਆਹ ਕਰ ਰਹੇ ਹਾਂ ਸਾਡੇ ਲੋਕ ਇੰਨੀਆਂ ਬੀਬੀਆਂ ਚਾਹੀਦੀਆਂ ਵਾ, ਜੇ ਬੀਬੀਆਂ ਆਉਂਦੇ ਮੈਂ ਇੱਕਦਮ ਫੀਲ ਕੰਫਰਟੇਬਲ। ਹੁਣ ਮੈਂ ਆਪਣੇ ਵੀਰਾਂ ਨਾਲ ਹੁੰਦੇ ਆਮ ਫੁਲੀ ਕੰਫਰਟੇਬਲ ਬੀਇੰਗ ਓਨੈਸਟ, ਇਹ ਇੱਕ ਜਿੱਦਾਂ ਹੁਣ ਜੇ ਮੈਂ ਟੀਵੀ ਜਿੱਦਾਂ ਟੀਵੀ ਸ਼ੋਅ ਹੋਸਟ ਕਰਨਾ ਆਮ ਹੈਵਿੰਗ ਏ ਪ੍ਰੋਪਰ ਰਿਸਪੈਕਟ ਕੇਅਰ ਐਂਡ ਐਵਰੀਥਿੰਗ, ਆਈ ਵਾਂਟ ਦੈਟ ਕਾਇੰਡ ਆਫ ਜਿੱਦਾਂ ਡਿਸਿਪਲਨ ਵੀ ਆ, ਖੈਰ ਵੀ ਆ, ਰਿਸਪੈਕਟ ਵੀ ਆ, ਇੱਦਾਂ ਦਾ ਇਨਵਾਇਰਮੈਂਟ ਜਿਹੜਾ ਉਹ ਹਰ ਜਗ੍ਹਾ ਜਿੱਦਾਂ ਕ੍ਰੀਏਟ ਕੀਤਾ ਜਾਵੇ ਔਰਗੇਨਾਈਜੇਸ਼ਨ ਦੇ ਵਿੱਚ।
ਇੱਕ ਹੋਰ ਵੀ ਆ ਭਾਜੀ ਇਹਦੇ ਵਿੱਚ ਚੀਜ਼ ਆ ਨਾ, ਚਲੋ ਖੈਰ ਆਪਣਾ ਆਪਾਂ ਥੋੜ੍ਹਾ ਜਿਹਾ ਇੱਧਰ ਨੂੰ ਵੀ ਲੈ ਗਏ, ਇਹਦੇ ਵਿੱਚ ਵੀ ਮੈਨੂੰ ਲੱਗਦਾ ਬਈ ਇੱਕ ਜਿਹੜਾ ਕੰਮ ਕੱਲ੍ਹ ਨੂੰ ਹੋਣ ਜਾ ਰਿਹਾ ਨਾ ਖਾਸ ਤੌਰ 'ਤੇ ਰੈਫਰੈਂਡਮ ਦਾ, ਕਿ ਰੈਫਰੈਂਡਮ ਸੋ ਚੰਗੇ ਸਮਾਜ ਨੂੰ ਸਿਰਜਣਾ, ਕਿਸ ਤਰੀਕੇ ਦਾ ਸਮਾਜ ਅਸੀਂ ਸਿਰਜਣਾ ਚਾਹੁੰਦੇ ਹਾਂ, ਇਹ ਵੀ ਕੰਮ ਸਰਕਾਰਾਂ ਦੇ
ਹੁੰਦਾ।
ਜੇਕਰ ਤੁਹਾਨੂੰ ਲੱਗਦਾ ਕਿ ਔਰਤਾਂ ਨੂੰ ਉਹਨਾਂ ਦੇ ਬਣਦੇ ਅਧਿਕਾਰ ਨਹੀਂ ਮਿਲ ਰਹੇ, ਜਾਂ ਤੁਹਾਨੂੰ ਲੱਗਦਾ ਕਿ ਸਾਡੇ ਕਲਚਰ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਇੱਥੇ ਕਿਹਨਾਂ ਚੀਜ਼ਾਂ ਦੀਆਂ ਤਰੁੱਟੀਆਂ ਆ ਰਹੀਆਂ ਜਿਹਦੇ ਕਾਰਨ ਔਰਤਾਂ ਜਿਹੜੀਆਂ ਉਹ ਪਿੱਛੇ ਰਹਿਣੀਆਂ, ਇੱਕ ਚੰਗਾ ਸਮਾਜ ਸਿਰਜਣਾ ਇਹ ਵੀ ਸਰਕਾਰਾਂ ਦਾ ਕੰਮ ਹੁੰਦਾ। ਜਿਹੜਾ ਮੀਡੀਆ ਹੁੰਦਾ ਸਰਕਾਰ ਦੇ ਇਨਫਲੂਐਂਸ ਦੇ ਨਾਲ ਚੱਲਦਾ ਅਤੇ ਸਰਕਾਰ ਦੇ ਡਾਇਰੈਕਟ ਅੰਡਰ ਚੱਲਦਾ। ਸੋ ਮੀਡੀਆ ਨੂੰ ਕਿਸ ਤਰੀਕੇ ਦੇ ਨਾਲ ਗਾਈਡ ਕਰਨਾ ਕਿ ਚੰਗਾ ਸਮਾਜ ਸਿਰਜਿਆ ਜਾਵੇ, ਸਾਰਾ ਕੁਛ ਅਖੀਰ ਦੇ ਆਣ ਕੇ ਉੱਥੇ ਹੀ ਖਤਮ ਹੁੰਦਾ ਕਿ ਜਿਹੜੀ ਅਥਾਰਟੀ ਆ ਉਹਦੇ ਕੋਲ ਸਾਰੀ ਪਾਵਰ ਹੁੰਦੀ ਆ। ਤੁਸੀਂ ਆਪਣੇ ਇੱਥੇ ਕੈਨੇਡਾ ਦੀਆਂ ਐਗਜ਼ਾਮਪਲ ਲੈ ਲਓ, ਮੈਂ ਤੁਹਾਨੂੰ ਯੂਕੇ ਦੀਆਂ ਐਗਜ਼ਾਮਪਲ ਲੈ ਸਕਦਾ ਕਿ ਜਦੋਂ ਉਹਨਾਂ ਨੇ ਦੇਸ਼ ਦਾ ਟ੍ਰੈਂਡ ਚੇਂਜ ਕਰਨਾ ਹੁੰਦਾ ਨਾ, ਸਭ ਤੋਂ ਪਹਿਲਾਂ ਉਹਦੇ ਵਿੱਚ ਮੀਡੀਆ ਆਣ ਕੇ ਆਪਣਾ ਰੋਲ ਅਦਾ ਕਰਦਾ ਜਦੋਂ, ਲੇਕਿਨ ਉਹਦੇ ਪਿੱਛੇ ਬੈਕਬੋਨ ਉਹਦੀ ਕੌਣ ਹੁੰਦਾ? ਸਰਕਾਰ, ਗਵਰਨਮੈਂਟ। ਹਰ ਕੰਮ ਦੇ ਲਈ ਫਾਈਨਾਂਸ ਚਾਹੀਦੇ ਆ, ਬ੍ਰੇਨ ਚਾਹੀਦੇ ਆ, ਉਹਦੇ ਲਈ ਰਿਸੋਰਸ ਚਾਹੀਦੇ ਆ, ਉਹ ਸਰਕਾਰ ਨੇ ਪੈਦਾ ਕਰਨੇ ਹੁੰਦੇ ਨਾ। ਸੋ ਜੇਕਰ ਤੁਸੀਂ ਸਿੱਖਾਂ ਦੀ ਵੈਸੇ ਆਪਾਂ ਗੱਲ ਕਰਦੇ ਹਾਂ, ਮੈਂ ਕਹਿੰਦਾ ਸਿੱਖਾਂ ਦੇ ਨਾਲੋਂ ਵੱਧ ਔਰਤ ਦੇ ਦਰਜਾ ਜਾਂ ਔਰਤ ਦਾ ਸਨਮਾਨ ਕੌਣ ਕਰ ਸਕਦਾ? ਜਿੱਥੇ ਮਾਤਾ ਸਾਹਿਬ ਕੌਰ ਨੂੰ ਜਿਹੜੀ ਆ ਖਾਲਸੇ ਦੀ ਮਾਤਾ ਦਾ ਖਿਤਾਬ ਦਿੱਤਾ ਹੋਵੇ, ਮਾਤਾ ਭਾਗ ਕੌਰ ਵਰਗੀਆਂ ਜਿਹੜੀਆਂ ਯੁੱਧ ਦੇ ਮੈਦਾਨ 'ਚ ਜਾਣ, ਬੀਬੀ ਸ਼ਰਨ ਕੌਰ ਹੈ। ਸੋ ਮੈਂ ਕਿੰਨੀਆਂ ਕੁ ਐਗਜ਼ਾਮਪਲ ਦੇਵਾਂ, ਬਹੁਤ ਨੇ ਹੋਰ ਵੀ, ਲੇਕਿਨ ਗੱਲ ਇਹ ਆ ਕਿ ਇਹ ਸਾਰਾ ਕੁਛ ਸਰਕਾਰਾਂ ਨੇ ਕਰਨਾ ਹੁੰਦਾ। ਲੇਕਿਨ ਜਦੋਂ ਸਰਕਾਰਾਂ ਹੀ ਤੁਹਾਡੇ ਵਿੱਚ ਸਮਾਜ ਉੱਦਾਂ ਦਾ ਸਿਰਜ ਰਹੀਆਂ, ਅੱਜ ਇਕੱਲੀਆਂ ਔਰਤਾਂ ਤਾਂ ਕੀ, ਮੈਂ ਕਹਿੰਦਾ ਕਿ ਤੁਸੀਂ ਜਿਹੜੇ ਗਾਂ ਵਾਲੇ ਚਿੰਤਕ ਆ, ਖਾਸ ਤੌਰ 'ਤੇ ਸਿੱਖ ਚਿੰਤਕ ਜਾਂ ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲ ਕਰਨ ਵਾਲੇ, ਤੁਸੀਂ ਨੌਜਵਾਨ ਦਿਖਾ ਦਿਓ ਕਿੰਨੇ ਕਿਆ। ਹੁਣ ਨੌਜਵਾਨ ਜ਼ਰੂਰ ਅਵੇਅਰ ਹੋਇਆ ਸੋਸ਼ਲ ਮੀਡੀਆ ਦੇ ਥਰੂ, ਅਦਰਵਾਈਜ਼ ਉਹਨਾਂ ਨੇ ਸਾਡੀ ਇੱਕ ਜਨਰੇਸ਼ਨ ਦਾ ਤਾਂ ਬ੍ਰੇਨ ਵੋਸ਼ ਇਸ ਤਰੀਕੇ ਦੇ ਨਾਲ ਮੀਡੀਆ ਦੇ ਥਰੂ ਕਰ ਦਿੱਤਾ। ਅਸੀਂ ਅੱਜ ਔਰਤਾਂ ਦੀ ਕਹਿੰਦੇ ਹਾਂ ਕਿ ਕਿਤੇ ਨਾ ਕਿਤੇ ਔਰਤਾਂ ਪੋਲੀਟੀਕਲੀ ਮੋਟੀਵੇਟ ਕਿਉਂ ਨਹੀਂ ਹੋ ਰਹੀਆਂ ਜਾਂ ਅੱਗੇ ਕਿਉਂ ਨਹੀਂ ਆ ਰਹੀਆਂ, ਸਾਡੇ ਤਾਂ ਯੰਗਸਟਰ ਦਾ ਬ੍ਰੇਨ ਵੋਸ਼ ਕਰ ਦਿੱਤਾ ਗਿਆ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕਈ ਵਾਰ ਨਾ ਜਦੋਂ ਸਮਾਜ ਕਿਹੋ ਜਿਹਾ ਸਿਰਜਣਾ ਜਾਂ ਅਸੀਂ ਕਿਵੇਂ ਚਾਹੁੰਦੇ ਹਾਂ ਕਿ ਸਾਡੀਆਂ ਧੀਆਂ ਸਾਡੀਆਂ ਭੈਣਾਂ ਜਿਹੜੀਆਂ ਆ ਉਹ ਪੋਲੀਟੀਕਲੀ ਐਕਟਿਵ ਹੋਣ ਅਤੇ ਅੱਗੇ ਹੋਣ, ਸੋ ਉਹਦੇ ਲਈ ਵੀ ਸਰਕਾਰਾਂ ਨੇ ਕੰਮ ਕਰਨੇ ਹੁੰਦੇ ਆ। ਖੈਰ ਅੱਜ ਤੇ ਅਸੀਂ ਕੈਨੇਡਾ ਦੀ ਧਰਤੀ ਤੇ ਇੱਥੇ ਬੈਠੇ ਹਾਂ, ਸੋ ਇੱਥੇ ਤੁਹਾਨੂੰ ਪੂਰੀ ਆਜ਼ਾਦੀ ਆ, ਇੱਥੇ ਤੁਸੀਂ ਖੁੱਲ੍ਹ ਕੇ ਆਪਣੀ ਗੱਲ ਕਰ ਸਕਦੇ ਨਾ। ਸਾਡੀਆਂ ਭੈਣਾਂ ਨੂੰ ਇੱਥੇ ਤਾਂ ਖੁੱਲ੍ਹ ਕੇ ਹੋਣਾ ਚਾਹੀਦਾ ਨਾ,
ਬਿਲਕੁਲ।
ਸੋ ਇੱਥੇ ਤਾਂ ਕੋਈ ਰਿਸਟ੍ਰਿਕਸ਼ਨ ਨਹੀਂ ਉਹਨਾਂ ਦੇ ਉੱਤੇ, ਲੇਕਿਨ ਅੱਜ ਇੰਡੀਅਨ ਲੌਬੀ ਇੱਥੇ ਇਸ ਹੱਦ ਤੱਕ ਪ੍ਰਬਲ ਹੋ ਚੁੱਕੀ ਆ, ਅੱਜ ਸਾਰਾ ਮੀਡੀਆ ਉਹਨਾਂ ਨੇ ਕੰਟਰੋਲ ਕੀਤਾ ਹੋਇਆ। ਕੁਛ ਇੱਕ ਮੀਡੀਆ, ਜਿਵੇਂ ਅੱਜ ਆਪਾਂ ਜਿਸ ਮੀਡੀਆ ਦੇ ਬੈਠੇ ਗੱਲ ਕਰਦੇ ਹਾਂ, ਕੁਛ ਇੱਕ ਮੀਡੀਆ ਤੋਂ ਛੁੱਟ, ਤੁਸੀਂ ਮੈਨੂੰ ਦੱਸੋ ਕਿ ਕਿਹੜਾ ਮੀਡੀਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ? ਅੱਛਾ, ਡਿਬੇਟ ਕਰਵਾਉਣੀ ਆ ਜ਼ਰੂਰ, ਤੁਹਾਨੂੰ ਸੱਦ ਲਿਆ ਜਾਂਦਾ ਮੁੱਦੇ ਤੇ, ਹੁਣ ਪੰਜਾਬ ਦੇ ਮੁੱਦੇ ਸੀ ਲੇਕਿਨ ਅੱਜ ਵੀ ਮੁੱਦੇ ਹੀ ਆ। ਕਿਹੜਾ ਮੁੱਦਾ ਜਿਹੜਾ ਅੱਜ ਦੇ ਸੁਲਝਾਇਆ ਗਿਆ ਹੋਵੇ? ਕੋਈ ਵੀ ਨਹੀਂ ਸੁਲਝਾਇਆ ਗਿਆ। ਸੋ ਅੱਜ ਵੀ ਮੁੱਦੇ ਬਣ ਕੇ ਰਹੇਗਾ। ਮੇਰਾ ਮਤਲਬ ਕਿ ਸਾਰਾ ਮੀਡੀਆ ਕੰਟਰੋਲ ਕੀਤਾ ਹੋਇਆ, ਈਵਨ ਭਾਰਤ ਵਿੱਚ ਨਹੀਂ, ਭਾਰਤ ਤੋਂ ਬਾਹਰ ਜਿੰਨਾ ਵੀ ਡਿਆਸਪੋਰਾ, ਸੋ ਇੱਥੇ ਉਹ ਸਾਰਾ ਮੀਡੀਆ ਉਹਨਾਂ ਦੇ ਕੰਟਰੋਲ ਚੱਲਦਾ, ਉਹਨਾਂ ਦੇ ਇਨਫਲੂਐਂਸ ਚੱਲਦਾ, ਜੋ ਸਮਾਜ ਜਿਸ ਤਰੀਕੇ ਨਾਲ ਉਹ ਸਿੱਖ ਸਮਾਜ ਦੇ ਵਿੱਚ ਪੈਨੀਟ੍ਰੇਟ ਕਰਨਾ ਚਾਹੁੰਦੇ ਆ ਉਹ ਅੱਜ ਵੀ ਕਰ ਰਹੇ ਆ। ਸੋ ਤੁਸੀਂ ਗੱਲ ਕੀਤੀ ਕਿ ਲੌਬੀ ਕਿਵੇਂ ਕੰਮ ਕਰਦੀ ਆ, ਇੱਥੇ ਭੈਣ ਜੀ ਹੋਣਾ ਨੇ ਵੀ ਗੱਲ ਕੀਤੀ, ਤੁਸੀਂ ਵੀ ਦੱਸਿਆ ਕਿ ਕਿਵੇਂ ਜਿਹੜਾ ਆ 10,000 ਉਸ ਸਮੇਂ ਜਿਹੜਾ ਆ ਡਾਲਰ ਦਿੱਤਾ ਜਾਂਦਾ ਸੀ, ਅੱਜ ਦੇ 1,00,000 ਦੇ ਬਰਾਬਰ ਨਾ, ਅੱਜ ਵੀ ਇਹ ਕੁਛ ਜਾਰੀ ਆ ਲੇਕਿਨ ਡਿਫਰੈਂਟ ਤਰੀਕੇ ਨਾਲ। ਹੁਣ ਤੁਹਾਡੇ ਸਾਹਮਣੇ ਐਗਜ਼ਾਮਪਲ ਆ, ਸੋ ਆਮ ਲੋਕ ਸਾਡੇ ਦੇ ਵੱਲ ਧਿਆਨ ਨਹੀਂ ਦਿੰਦੇ। ਕੈਲੀਫੋਰਨੀਆ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਚੇਅਰ ਅਸਟੈਬਲਿਸ਼ ਕੀਤੀ ਗਈ, ਮੈਂ ਹੁਣ ਨਾਂ ਨਹੀਂ ਲੈਣਾ, ਉਹ ਅਸਟੈਬਲਿਸ਼ ਕਿਹਨਾਂ ਨੇ ਕੀਤੀ? ਇੰਡੀਅਨ ਲੌਬੀ ਨਹੀਂ ਕੀਤੀ। ਇੱਦਾਂ ਹੀ ਕੁਛ ਚੇਅਰਾਂ ਯੂਕੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਅਸਟੈਬਲਿਸ਼ ਹੋ ਰਹੀਆਂ, ਉਹਨਾਂ ਨੂੰ ਫੰਡ ਕੌਣ ਕਰ ਰਿਹਾ? ਉਹ ਫੰਡ ਕਰ ਰਿਹਾ। ਸੋ ਉਹ ਜਿਹੜੀ ਸਿੱਖਾਂ ਦੀ ਚੇਅਰ ਅਸਟੈਬਲਿਸ਼ ਕਰ ਦਿੱਤੀ ਉਹਨਾਂ ਨੇ, ਤੁਸੀਂ ਉਹਦੇ ਤੋਂ ਕੀ ਭਾਲਦੇ ਹੋ ਕਿ ਉਹ ਤੁਹਾਡੀ ਕਦੇ ਗੱਲ ਕਰੂਗੇ? ਸੋ ਉਹ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਜੇ ਸਿੱਖਾਂ ਨੂੰ ਅਵੇਅਰ? ਹੁਣ ਠੀਕ ਆ, ਮੈਂ ਕਹਿੰਦਾ ਅਵੇਅਰਨੈਸ ਚਾਹੀਦੀ ਆ, ਪਰ ਮੇਰੀ ਆਪਣੀ ਓਪੀਨੀਅਨ ਆ ਕਿ ਅਵੇਅਰਨੈਸ ਆ ਚੁੱਕੀ ਬਹੁਤ, ਹੁਣ ਸਾਨੂੰ ਕੰਮ ਕਰਨ ਦੀ ਲੋੜ ਆ, ਅਵੇਅਰਨੈਸ ਦੀ ਨਹੀਂ ਲੋੜ। ਅਵੇਅਰਨੈਸ ਤਾਂ ਇਸ ਕਦਰ ਇੱਥੇ ਆ ਚੁੱਕੀ ਆ ਕਿ ਅੱਜ ਕੈਨੇਡਾ ਦੀ ਧਰਤੀ ਦੇ ਉੱਤੇ ਓਨਟਾਰੀਓ ਸਟੇਟ ਕਹਿ ਰਿਹਾ ਕਿ ਇਹਨਾਂ ਦਾ ਜੈਨੋਸਾਈਡ ਹੋਇਆ, ਕਨੈਟੀਕਟ ਸਟੇਟ ਕਹਿ ਰਿਹਾ ਇਹਨਾਂ ਦਾ ਜੈਨੋਸਾਈਡ ਹੋਇਆ। ਸੋ ਇਹ ਦੇਸ਼ ਅਕਨੋਲੇਜ ਕਰ ਚੁੱਕੇ ਸਾਰਾ ਕੁਛ। ਅਵੇਅਰਨੈਸ ਤਾਂ ਅੱਜ ਜਿਹੜੀ ਤੁਸੀਂ ਦੁਨੀਆ ਨੂੰ ਲਿਆਉਣੀ ਸੀ ਲਿਆ ਚੁੱਕੇ, ਅੱਜ ਰੈਫਰੈਂਡਮ ਹੋ ਰਿਹਾ ਕੈਨੇਡਾ ਦੀ ਧਰਤੀ ਤੇ,
ਵੋਟ ਜਿਹੜੀ ਕੱਲ ਪੈਣੀ ਆ,
ਬਿਲਕੁਲ ਕੱਲ ਨੂੰ ਜਿਹੜੀ ਆ ਵੋਟ ਪੈਣੀ ਆ। ਅੱਜ ਵਧਾਈ ਦੇ ਪਾਤਰ ਆ ਇੱਥੋਂ ਦੇ ਕੈਨੇਡੀਅਨ ਸਿੱਖ ਜਿਹੜੇ ਆ, ਖਾਸ ਤੌਰ ਤੇ ਇਸ ਇਲਾਕੇ ਦੇ ਸਿੱਖ, ਅੱਜ ਤੁਹਾਡੇ ਇੱਥੇ ਰੈਫਰੈਂਡਮ ਹੋ ਰਿਹਾ। ਸੋ ਰੈਫਰੈਂਡਮ ਦੇ ਰਾਹੀਂ ਤੁਸੀਂ ਆਪਣੀ ਆਜ਼ਾਦੀ ਦੀ ਅੱਜ ਦੁਨੀਆ ਦੇ ਵਿੱਚ ਗੱਲ।
ਅੱਛਾ, ਇੱਕ ਮਿੰਟ ਭਾਈ ਦਵਿੰਦਰ ਬਾਬਾ ਜੀ, ਕਾਲ ਆ ਰਹੀ ਹੈ, ਇੱਕ ਅਸੀਂ ਕਾਲ ਲੈ ਲੈਂਦੇ ਹਾਂ। ਜੀ ਭਾਜੀ, ਤੁਸੀਂ ਆਉਣ ਦੀ ਏਅਰ ਹੋ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਵਾਹਿਗੁਰੂ ਖਾਲਸਾ ਫਤਿਹ ਜੀ,
ਵਾਹਿਗੁਰੂ ਜੀ ਕੀ ਫਤਿਹ।
ਬਹੁਤ ਵਧੀਆ ਤੁਹਾਡਾ ਸ਼ੋਅ ਹੈ ਜੀ, ਤੇ ਮੇਰੇ ਦੋ ਤਿੰਨ ਸਵਾਲ ਸੀ, ਪਲੀਜ਼ ਉਹਨਾਂ ਨੂੰ ਤੁਸੀਂ ਦੇਣਾ, ਮੈਂ ਫਿਰ ਫੋਨ ਕੱਟ ਦਊਂਗਾ। ਇੱਕ ਤਾਂ ਕੱਲ ਨੂੰ ਵੋਟਾਂ ਜਿਹੜੀਆਂ ਹੋ ਰਹੀਆਂ ਨੇ, ਉਹਦੀ ਡਾਇਰੈਕਸ਼ਨਸ ਵਗੈਰਾ ਜਾਂ ਉਹਦੇ ਉਹ ਟਾਈਮਿੰਗ ਵਗੈਰਾ ਉਹ ਜ਼ਰੂਰ ਪਲੀਜ਼ ਦੱਸਣਾ, ਤੇ ਇੱਕ ਬੱਸਾਂ ਦੀ ਕੀ ਇਨਫੋਰਮੇਸ਼ਨ ਹੈ ਉਹ ਜ਼ਰੂਰ ਦੱਸਣੀ। ਤਾਂ ਜਿਹੜੇ ਮਤਲਬ ਵਲੰਟੀਅਰ ਕਰ ਰਹੇ ਨੇ ਉਹਨਾਂ ਦੇ ਲਈ ਕੀ ਕੀ ਇੰਸਟਰਕਸ਼ਨਾਂ ਨੇ, ਤੋ ਥੋੜੀ ਜਿਹੀ ਉਹਦੇ ਤੇ ਦੱਸਣਾ ਜੀ ਸਾਰੀਆਂ ਸੰਗਤਾਂ ਨੂੰ, ਤੇ ਫਿਰ ਮੈਂ ਤੁਹਾਡਾ ਆਫ ਦੀ ਏਅਰ ਸੁਣਦਾ ਜੀ।
ਹਾਂਜੀ, ਬੱਸਾਂ ਜਿਹੜੀਆਂ ਜੀ ਉਹ ਤਕਰੀਬਨ ਸਾਰੇ ਹੀ ਗੁਰਦੁਆਰਿਆਂ ਤੋਂ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ, ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ, ਗੁਰਦੁਆਰਾ ਜੋਤ ਪ੍ਰਕਾਸ਼, ਗੁਰਦੁਆਰਾ ਨਾਨਕਸਰ ਬ੍ਰੈਂਪਟਨ, ਗੁਰਦੁਆਰਾ ਸਾਹਿਬ ਓਨਟਾਰੀਓ ਖਾਲਸਾ ਦਰਬਾਰ, ਗੁਰਦੁਆਰਾ ਸ਼੍ਰੋਮਣੀ ਸਿੱਖ ਸੰਗਤ ਸਿੱਖ ਸੰਗਤ ਜਿਹੜਾ ਆ ਡਨਵਿਨ 'ਤੇ, ਗੁਰਦੁਆਰਾ ਸਿੱਖ ਸੰਗਤ ਬ੍ਰੈਂਪਟਨ, ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਮੇਫੀਲਡ, ਗੁਰਦੁਆਰਾ ਸਾਹਿਬ ਹਾਲਟਨ ਓਕਵਿਲ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਜਿਹੜਾ ਪੀਟਰ ਰੋਬਰਟਸਨ 'ਤੇ ਗੁਰੂ ਨਾਨਕ ਸਟਰੀਟ 'ਤੇ ਉੱਪਰ ਆ, ਗੁਰਦੁਆਰਾ ਗੁਰੂ ਨਾਨਕ ਸਿੱਖ ਸੈਂਟਰ ਬ੍ਰੈਂਪਟਨ ਵਿਖੇ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲਣਗੀਆਂ ਬੱਸਾਂ। ਸੋ ਜੇ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਤਾਂ ਮਨਜੀਤ ਸਿੰਘ ਮਿਸੀਸਾਗਾ ਅਤੇ ਰੈਕਸਟੇਲ ਲਈ ਉਹਨਾਂ ਦਾ ਨੰਬਰ ਆ 647-280-7156, 647-280-7156, ਅੰਮ੍ਰਿਤਪਾਲ ਸਿੰਘ ਬ੍ਰੈਂਪਟਨ ਈਸਟ 647-622-1475, 647-622-1475, ਅਤੇ ਸੁਖੀ ਸਿੰਘ ਬ੍ਰੈਂਪਟਨ ਈਸਟ ਲਈ 647-801-3232, 647-801-3232, ਗੁਰਸ਼ਰਨ ਸਿੰਘ ਬ੍ਰੈਂਪਟਨ ਲਈ 416-229-4567, 416-219-4567, ਅਤੇ ਜਗਦੀਪ ਸਿੰਘ ਦੇ ਜਿਹੜਾ ਜੀ ਟੀ ਏ ਦੇ ਲਈ ਤੁਸੀਂ ਲੈਣਾ ਆ, ਜਿਹੜਾ ਨੰਬਰ ਸਾਰਿਆਂ ਲਈ ਤਕਰੀਬਨ ਕੋਮਨ ਹੀ ਆ, 437-423-2623। ਸੋ ਜਿਹੜਾ ਇਹ ਤਾਂ ਹੈਗੀ ਜਿਹੜੀ ਗੁਰਦੁਆਰਿਆਂ ਤੋਂ ਜਿੱਥੋਂ ਬੱਸਾਂ ਚੱਲਣੀਆਂ, ਸੋ ਸਵੇਰੇ ਤਕਰੀਬਨ 7 ਵਜੇ ਤਾਂ ਉੱਥੇ ਸਾਡੇ ਜਿਹੜੇ ਤੁਹਾਡੇ ਸੇਵਾਦਾਰ ਪਹੁੰਚ ਜਾਣਗੇ। ਉਹ ਤੁਹਾਡੀਆਂ ਜਿਹਨਾਂ ਕੋਲ ਗੱਡੀਆਂ ਹੈਗੀਆਂ, ਜੋ ਗੱਡੀਆਂ ਨਾਲ ਜਾਣਾ ਚਾਹੁਣ ਉਸ ਤਰ੍ਹਾਂ ਵੀ ਜਾ ਸਕਦੇ ਨੇ, ਨਹੀਂ ਤਾਂ ਜਿਹੜੇ ਨਹੀਂ ਜਾ ਸਕਦੇ ਬੱਸਾਂ ਨਾਲ ਆ ਰਹੇ ਨੇ, ਉਹ ਵੀਰ ਫਿਕਰ ਨਾ ਕਰ, ਖਾਸ ਕਰ ਉਹ ਸਟੂਡੈਂਟ ਮੇਰਾ ਖਿਆਲ ਹੁੰਦੇ, ਉਹਨਾਂ ਨੂੰ ਸਵਾਲ ਆਉਂਦੇ ਇੱਦਾਂ ਦੇ। ਸੋ ਬੱਸ ਸਰਵਿਸ ਜਿਹੜੀ ਤੁਹਾਨੂੰ ਦੱਸਿਆ ਇਹਨਾਂ ਗੁਰਦੁਆਰਿਆਂ ਤੋਂ ਸਾਰਿਆਂ ਤੋਂ ਚੱਲੇਗੀ, ਤੋ ਤਕਰੀਬਨ ਤੁਸੀਂ ਜਿਹੜੇ ਵੀ ਕੋਈ ਤੁਹਾਨੂੰ ਕੋਈ ਇਸ਼ੂ ਹੋਵੇ ਇਸ ਗੱਲ ਦੇ ਉੱਪਰ, ਤਾਂ ਤੁਸੀਂ ਇਸ ਇਹਨਾਂ ਨੰਬਰਾਂ 'ਤੇ ਜਿਹੜੇ ਤੁਹਾਨੂੰ ਅਸੀਂ ਦਿੱਤੇ ਆ ਉਹਨਾਂ 'ਤੇ ਕਾਲ ਕਰ ਲੈਣੀ।
ਹੋਰ ਟਾਈਮਿੰਗ ਉਹਨਾਂ ਨੇ ਪੁੱਛੀ ਸੀ,
ਟਾਈਮਿੰਗ ਜਿਹੜੀ ਬੱਸਾਂ ਦੀ?
ਨਹੀਂ ਜੀ, ਹੋਲ ਦੀ ਵੋਟਾਂ ਕਿਹਨੇ ਤੋਂ ਕਿਹਨੇ?
ਹਾਂਜੀ, ਵੋਟਾਂ ਮੇਰੇ ਖਿਆਲ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ
ਜੀ,
ਅਤੇ ਹਾਂਜੀ 9 to 5 ਆ ਜੀ। ਸੋ ਕੋਸ਼ਿਸ਼ ਕਰੋ ਤੁਸੀਂ ਪਹਿਲਾਂ ਸਵੇਰੇ, ਰੈਦਰ ਦੈਨ ਜਿੱਦਾਂ ਆਪਣੇ ਬੰਦੇ ਕਰਦੇ ਹੀ ਹੁੰਦੇ ਆ, ਜੇ 9 to 5 ਜਾਂ ਕਹਿਣਾ 12-1 ਵਜੇ ਚੱਲਦੇ ਹਾਂ। ਸੋ ਵੀਰੋ ਫਿਰ ਜ਼ਿਆਦਾ ਵੀ ਲਾਈਨਅਪ ਹੋ ਜਾਂਦੀ, ਕਿਉਂਕਿ ਸਾਡੇ ਕੋਲ ਹੈ ਤਾਂ ਜਗ੍ਹਾ ਮੋਰ ਦੈਨ ਸਫੀਸ਼ੈਂਟ ਆ। ਅਸੀਂ ਤੁਹਾਡੇ ਤੋਂ ਪੇਸ਼ੈਂਸ ਵੀ ਡਿਮਾਂਡ ਕਰਦੇ ਹਾਂ, ਸੋਰੀ ਵੀ ਤੁਸੀਂ ਸਹਿਜ ਵਿੱਚ ਰਹੋ, ਘਬਰਾਓ ਨਾ, ਇਹ ਮੌਕਾ ਵੰਸ ਇਨ ਆ ਲਾਈਫ ਟਾਈਮ ਹੈ ਇੱਕ ਹਿਸਟਰੀ ਦੇ ਲਈ ਤੁਹਾਡੇ ਵਿੱਚ, ਕਿਉਂਕਿ ਸਾਡੇ ਕੋਲ 2 ਗੈਸਟ ਵੀ ਬਾਹਰੋਂ ਆਏ ਹੋ ਸੀ। ਸੋ ਮੈਂ ਜ਼ਰੂਰ ਦੱਸਣਾ ਚਾਹੁੰਦਾ ਵੀ ਤੁਸੀਂ ਵੀ, ਜਿੱਦਾਂ ਆਪਾਂ ਚਲੋ ਹੋਰ ਵੀ ਗੱਲਾਂ ਕਰਦੇ ਹਾਂ, ਸਾਡਾ ਮੇਨ ਮੁੱਦਾ ਇਹ ਆ ਕੱਲ ਨੂੰ ਹੈਗਾ ਵੋਟਿੰਗ।
ਬਿਲਕੁਲ, ਇੱਕ ਮੈਂ ਛੋਟੀ ਜਿਹੀ ਗੱਲ ਇੱਥੇ ਕਹੂੰਗੀ, ਤੁਸੀਂ ਵੋਟਿੰਗ ਦੀ ਗੱਲ ਕੀਤੀ, ਹੁਣ ਜਿੰਨੇ ਵੀ ਭੈਣ ਭਰਾ ਸਾਨੂੰ ਅੱਜ ਸੁਣ ਰਹੇ ਹੋ, ਲਾਈਵ ਤੁਸੀਂ ਸੁਣ ਰਹੇ ਹੋ, ਤੁਸੀਂ ਪਿੱਛੇ ਨੂੰ ਝਾਪ ਮਾਰਿਓ, ਜੇ ਤੁਸੀਂ ਪੰਜਾਬ ਤੋਂ ਆਏ ਹੋ ਆਪਣੇ ਸੋਹਣੇ ਦੇਸ਼ ਤੋਂ, ਤੁਸੀਂ ਉਸ ਪੰਜਾਬ ਦੇ ਵਿੱਚ ਜੇ ਵੋਟ ਪਾਈ ਆ ਤਾਂ ਉੱਥੇ ਇੰਡੀਅਨ ਸਿਸਟਮ ਦੇ ਥੱਲੇ, ਕਦੇ ਤੁਸੀਂ ਕਾਂਗਰਸ ਨੂੰ ਪਾਈ ਆ, ਕਦੇ ਤੁਸੀਂ BJP ਨੂੰ ਪਾਈ ਆ, ਹੁਣ ਤੁਸੀਂ ਬਦਲਾਅ ਲਿਆ ਕੇ ਵੀ ਦੇਖਿਆ ਉੱਥੇ ਵੋਟ ਪਾਈ, ਜਦੋਂ ਤੁਸੀਂ ਇੱਥੇ ਆ ਲਿਬਰਲ ਨੂੰ ਵੋਟ ਪਾਰਟੀ ਨੂੰ ਵੋਟ ਪਾਈ ਆ, ਡੈਮੋਕ੍ਰੈਟਸ ਨੂੰ ਵੋਟ ਪਾਈ ਆ, ਇੱਥੇ ਦੇ ਸਿਸਟਮ 'ਚ ਵੋਟ, ਇਹ ਪਹਿਲੀ ਵਾਰ ਹੋਣਾ ਜਦੋਂ ਤੁਸੀਂ ਵੋਟ ਪਾਉਣੀ ਆ ਆਪਣੇ ਦੇਸ਼ ਪੰਜਾਬ ਲਈ, ਤੁਸੀਂ ਆਪਣੇ ਆਪ ਨੂੰ ਵੋਟ ਪਾਉਣੀ ਆ। ਐਂਡ ਤੁਸੀਂ ਪਹਿਲੇ ਆ, ਤੁਹਾਡੀ ਜਿਹੜੇ ਪਿਛਲੇ ਜਨਰੇਸ਼ਨ, ਤੁਸੀਂ ਆਪਣੇ ਗ੍ਰੈਂਡਡੈਡ ਨੂੰ ਦੇਖੋ, ਤੁਹਾਡੇ ਪੇਰੈਂਟਸ ਨੂੰ ਦੇਖੋ, ਉਹਨਾਂ ਕੋਲ ਇਹ ਚਾਂਸ ਮੌਕਾ ਨਹੀਂ ਸੀ, ਤਾਂ ਆਉਣ ਵਾਲੇ ਜਿਹੜਾ ਫਿਊਚਰ ਅਸੀਂ ਪ੍ਰੈਡਿਕਟ ਨਹੀਂ ਕਰ ਸਕਦੇ, ਪਰ ਤੁਹਾਡੇ ਕੋਲ ਇਹ ਮੌਕਾ ਵਾ, ਤੁਸੀਂ ਇਹ ਮੌਕੇ ਨੂੰ ਜਿੱਦਾਂ ਇੰਜੋਏ ਨਾ ਗਵਾਇਓ, ਖੰਜਾਇਓ ਨਾ, ਡੋਂਟ ਵੇਸਟ ਯੋਰ ਟਾਈਮ, ਜਿੱਦਾਂ ਕਹਿੰਦੇ ਨਹੀਂ ਨਾ, ਡੋਂਟ ਡਿਲੇ, ਡੋਂਟ ਫੋਰਗੈਟ ਕਾਸਟ ਯੋਰ ਵੋਟ ਟੁਮਾਰੋ, ਕੱਲ੍ਹ ਤੁਸੀਂ ਆਪਣੀ ਵੋਟ ਡੈਫੀਨੇਟਲੀ ਕਾਸਟ ਕਰਨੀ ਆ, ਆਪਣੇ ਹੱਕ ਦਾ ਰਾਈਟ ਦਾ ਯੂਜ਼ ਕਰਨਾ ਵਾ। ਗੋ ਮੀਡੋ ਕਮਿਊਨਿਟੀ ਸੈਂਟਰ ਦੇ ਵਿੱਚ 18th of September 2023 ਟੁਮਾਰੋ, ਜਿਹੜਾ ਹਿਸਟੋਰਿਕ ਦਿਨ ਆ, ਤੁਸੀਂ ਉਸ ਇਤਿਹਾਸਕ ਦਿਨ, ਜਿਹੜਾ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਸਾਡੇ ਬਜ਼ੁਰਗ ਭੈਣਾਂ ਮਾਤਾਵਾਂ ਸੁਣ ਰਹੀਆਂ ਵਾ, ਤੁਸੀਂ ਇਤਿਹਾਸਕ ਦਿਨ ਦਾ ਹਿੱਸਾ ਬਣੋ। ਤੁਸੀਂ ਦੇਖਿਓ, ਜੋ ਤੁਸੀਂ ਨੋਰਮਲ ਇੱਥੇ ਆਪਣੇ ਵੋਟ ਪਾਉਣ ਜਾਂਦੇ ਆ, ਬੋਰਿੰਗ, ਜਸਟ ਕਿਉਂ ਲਾਈਨ ਲੱਗ ਗਈ, ਕਿਉਂ 'ਚ ਜਾ ਕੇ ਵੋਟ ਪਾ ਲਈ, ਇਹ ਜਿਹੜੇ ਜਿਹੜਾ ਇਤਿਹਾਸਕ ਈਵੈਂਟ ਹੋਣਾ ਨਾ, ਤੁਹਾਨੂੰ ਆਟੋਮੈਟਿਕਲੀ ਅਨਫੋਰਗੈਟੇਬਲ ਈਵੈਂਟ ਹੋਣਾ। ਕਿਉਂ ਵੀਰ ਜੀ? ਦਪਿੰਦਰ ਜੀ,
ਨਹੀਂ ਤੇ ਮੈਂ ਇੱਕ ਗੱਲ ਹੋਰ ਕਹਿਣਾ, ਕਿਉਂਕਿ ਹੁਣ ਟਾਈਮ ਸਾਡੇ ਕੋਲ ਥੋੜਾ, ਅਸੀਂ ਕੋਈ ਹੋਰ ਕਾਲ ਨਹੀਂ ਲੈਣੀ। ਸੋ ਜਿਹੜੀ ਤੁਸੀਂ, ਜੇ ਤੁਸੀਂ ਕੋਈ ਗੱਲ ਜਾਣਨਾ ਚਾਹੁੰਦੇ ਆ ਤਾਂ 437 ਤੇ ਜਿਹੜੇ ਸਾਡੇ ਹੁਣ ਸਾਨੂੰ ਕਾਲ ਵੀ ਕਰ ਰਹੇ ਆ, 423-2666, 437-423-2666 ਤੇ ਫੋਨ ਕਰਕੇ ਵੀਰ ਜਿਹੜੀ ਵੀ ਇਨਫੋਰਮੇਸ਼ਨ ਲੈਣੀ ਉਹਨਾਂ ਤੋਂ ਲੈ ਲਓ। ਮੈਂ ਇੱਕ ਜਾਂਦੇ ਜਾਂਦੇ ਗੱਲ ਜ਼ਰੂਰ ਕਹਿਣਾ ਚਾਹੁੰਦਾ, ਜਿੱਥੇ ਤੁਸੀਂ ਬੀਬੀਆਂ ਨੂੰ ਵੀ ਰਿਕੁਐਸਟ ਕੀਤੀ ਆ ਵੀ ਸਾਡੇ ਡਾਕਟਰ ਚੀਮਾ ਨੇ UN ਦੇ ਵਿੱਚ ਲਿਖਵਾਇਆ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜ਼ਾਨ, ਔਰ ਇਹ ਬੀਬੀ ਇਹ ਡਾਕਟਰ ਚੀਮਾ ਜਿਹੜੇ ਕਿ ਇਸਲਾਮਿਕ ਧਰਮ ਤੋਂ ਨੇ, ਉਹਨਾਂ ਨੇ ਕਿਹਾ ਸਿਰਫ ਅਸੀਂ ਹੀ ਗੱਲ ਕਰਦੇ ਹਾਂ, ਸਾਡਾ ਫੇਥ ਹੀ ਬੀਬੀਆਂ, ਇਹ ਉਹਨਾਂ ਦਾ ਕਹਿਣਾ ਆ ਗੱਲ ਕਰਦਾ। ਸੋ ਅਸੀਂ ਇਹ ਚਾਹੁੰਦੇ ਵੀ ਬੀਬੀਆਂ ਵੀ ਕੱਲ੍ਹ ਉੱਥੇ ਮੈਂ ਕਹਿੰਦਾ ਵੱਧ ਤੋਂ ਵੱਧ ਆਉਣ, ਅਤੇ ਉਹ ਇਹ ਸੈਪਰੇਟ ਬਟ ਇਕੁਅਲ ਆ, ਸਾਡਾ ਥੋੜ੍ਹਾ ਡਿਫਰੈਂਟ ਆ ਵੈਸਟਰਨਾਈਜੇਸ਼ਨ ਤੋਂ ਸਾਡਾ ਜਿਹੜਾ ਕੰਸੈਪਟ ਆ, ਦੇ ਕੈਨ ਡੂ ਐਨੀਥਿੰਗ ਦੈਟ ਮੈਨ ਕੈਨ ਡੂ, ਪਰ ਉਹਨਾਂ ਦੇ ਰੋਲਸ ਡਿਫਰੈਂਟ ਹੈਗੇ ਆ, ਬਟ ਦੇਅਰ ਇਕੁਅਲ। ਸੋ ਅਸੀਂ ਕਿੱਦਾਂ ਕਹਿ ਰਹੇ ਹਾਂ ਉਹਨੂੰ, ਜਿੱਦਾਂ ਜਿਹੜਾ ਅੱਜ ਇਹਨਾਂ ਦਾ ਸਾਡਾ ਟੋਪਿਕ ਨੀਗਾ, ਇਹ ਸਾਡਾ ਮੇਨ ਮੁੱਦਾ ਇਹ ਆ, ਸਾਡੇ ਕੋਲ ਟਾਈਮ ਵੀ ਹੁਣ ਲਿਮਿਟਡ ਆ, ਵੀ ਜਿਹੜੀ ਦੁਪਿੰਦਰ ਭਾਅ ਜੀ ਤੁਸੀਂ ਵੀ ਰੈਫਰੈਂਡਮ 'ਤੇ ਬੋਲਦੇ ਹੋ, ਕਿਉਂਕਿ ਸਾਡਾ ਜਿਹੜਾ ਕਰਕਸ ਆ ਨਾ ਇਸ਼ੂ ਮੇਨ ਆ ਚੈਨਲ 'ਤੇ ਵੀ ਆਉਣ ਦਾ, ਕੱਲ੍ਹ ਨੂੰ ਅਸੀਂ ਫੇਰ ਇੱਥੇ ਇੱਕ ਤੋਂ ਦੋ ਤਾਂ ਨਾ ਆ ਸਕੀਏ, ਕਿਉਂਕਿ ਸ਼ਾਇਦ ਅਸੀਂ ਉੱਥੇ ਸਾਰੇ ਹੋਣਾ, ਸੋ ਔਨ ਫੋਨ ਕਰਨ ਦੀ ਕੋਸ਼ਿਸ਼ ਕਰਾਂਗੇ। ਐਂਡ ਇਹ ਵੀ ਮੈਂ ਮਾਫ਼ੀ ਚਾਹੁੰਦਾ ਤੁਹਾਡੇ ਤੋਂ, ਕਿਉਂਕਿ ਮੈਂ ਜਿਹੜੀ ਇਨਫੋਰਮੇਸ਼ਨ ਸਾਰੀ ਰੈਫਰੈਂਡਮ ਦੇ, ਕਿਉਂਕਿ ਮੈਨੂੰ ਪਤਾ ਸੀ ਵੀ ਹੋਸਟ ਬਾਬਾ ਜੈਗ ਸਿੰਘ ਨੇ ਕਰਨਾ ਹੈ, ਤੋ ਐਨੀ ਵੇਸ ਇਟ ਡਜ਼ਨਟ ਮੈਟਰ, ਕੋਈ ਐਡੀ ਔਖੀ ਗੱਲ ਨਹੀਂ, ਇਹ ਵੀ ਆਪਾਂ ਕਰ ਸਕਦੇ
ਹਾਂ, ਸਾਰਿਆਂ ਨੂੰ ਪਤਾ ਕੱਲ੍ਹ ਨੂੰ ਕੀ ਹੋਣਾ,
ਕੱਲ੍ਹ ਨੂੰ ਕੀ ਹੋਣਾ ਆ, ਅਤੇ ਅਸੀਂ ਫਿਰ ਦੁਬਾਰਾ ਮੈਂ ਜਾਣੀ ਕਿ ਆਪਾਂ ਇਹਦੇ 'ਤੇ ਹੋਰ ਵੀ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ, ਤੁਹਾਨੂੰ ਨੰਬਰ ਮੈਂ ਫਿਰ ਦੇ ਦਿੰਦਾ 400 ਐਂਡ 'ਚ। ਹੁਣ ਕਿੰਨਾ ਟਾਈਮ ਹੈ ਜੀ ਸਾਡੇ ਕੋਲ, ਤਕਰੀਬਨ ਹੁਣ 3 ਮਿੰਟ ਆ, ਸੋ 1.5 ਮਿੰਟ ਬੀਬੀ ਰੁਪਿੰਦਰ ਸਿੰਘ ਨੂੰ, 1.5 ਮਿੰਟ ਬੀਬੀ ਬਲਕੌਰ ਨੂੰ, ਤੁਸੀਂ ਸਾਡੇ ਲੋਕਾਂ ਨੂੰ
ਇਹ ਕਹਿਣਾ ਚਾਹੁੰਦਾ ਕਿ ਅੱਜ ਕੈਨੇਡਾ ਦੀ ਧਰਤੀ 'ਤੇ ਇਕੱਲੇ ਅਸੀਂ UK ਤੋਂ ਨਹੀਂ ਆਏ, ਸੋ ਇਟਲੀ ਤੋਂ ਵੀ ਆ ਚੁੱਕੀਆਂ ਟੀਮਾਂ, ਸੋ ਵੱਖਰੇ ਵੱਖਰੇ ਮੁਲਕਾਂ ਤੋਂ ਜਿਹੜੇ ਆ ਇੱਥੇ ਸਾਰੇ ਪਹੁੰਚ ਚੁੱਕੇ ਆ। ਸੋ ਅਸੀਂ ਜੇ ਮੈਨੂੰ ਯਾਦ ਆ ਹਜੇ ਵੀ ਜਦੋਂ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਲੰਡਨ ਦੇ ਵਿੱਚ ਪਈਆਂ ਸੀ ਤਾਂ ਅਮੈਰੀਕਾ ਤੋਂ ਕੈਨੇਡਾ ਤੋਂ ਸਾਰੇ ਸਿੰਘ ਚੱਲ ਕੇ ਗਏ ਸੀ। ਸੋ ਅੱਜ ਮੈਨੂੰ ਲੱਗਦਾ ਕਿ ਤੁਹਾਡੀ ਹਿਸਟਰੀ ਦੇ ਵਿੱਚ ਇਹ ਤੁਹਾਡੀ ਹਿਸਟਰੀ ਬਣਨੀ ਇਹ, ਸੋ ਇਹ ਹਿਸਟੋਰਿਕ ਮੂਮੈਂਟ ਆ ਤੁਹਾਡੇ ਲਈ ਕੱਲ੍ਹ ਨੂੰ, ਸੋ ਆਪਣੇ ਆਪ ਨੂੰ ਵੋਟ ਜ਼ਰੂਰ ਪਾਇਓ। ਸੋ ਵੋਟ ਦੇ ਲਈ ਕੋਈ ਹੋਰ ਚੀਜ਼ ਨਹੀਂ ਚਾਹੀਦੀ ਤੁਹਾਨੂੰ, ਸਿਰਫ ਤੁਹਾਡੀ ID, ਇੱਕ ਫੋਟੋ ID ਕੋਈ ਵੀ ਹੋ ਸਕਦੀ ਆ, ਤੁਸੀਂ ਉਹ ਫੋਟੋ ID ਲੈ ਕੇ,
ਕੋਈ ਕੱਚੇ ਪੱਕੇ ਦਾ ਚੱਕਰ ਨਹੀਂ,
ਬਿਲਕੁਲ ਕੋਈ ਕੱਚੇ ਪੱਕੇ ਦਾ ਚੱਕਰ ਨਹੀਂ। ਸੋ ਤੁਸੀਂ ਆਓ, ਔਰ ਕਈ ਵਾਰ ਨਾ ਇਹ ਲੋਕਾਂ ਦੇ ਅੰਦਰ ਡਰ ਪਾਇਆ ਜਾਂਦਾ ਜਾਣ ਬੁੱਝ ਕੇ, ਇਹ UK ਦੇ ਵਿੱਚ ਵੀ ਸਾਨੂੰ ਸਵਾਲ ਆਉਂਦੇ ਸੀ ਕਿ ਤੁਹਾਡੀ ID ਜਿਹੜੀ ਆ ਡੇਟਾ ਨਾ ਦਿਓ, ਕੋਈ ID ਕਾਪੀ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦੀ, ਉਹ ਸਿਰਫ ID ਤੁਹਾਡੀ ਸਟਾਫ ਨੇ ਦੇਖਣੀ ਹੁੰਦੀ ਕਿ ਤੁਸੀਂ ਵਾਕਈ ਉਹ ਬੰਦੇ ਹੋ ਜਿਹੜਾ ਵੋਟ ਪਾਉਣ ਆਇਆ। ਸੋ ਆਪਣੀ ਵੋਟ ਕਾਸਟ ਕਰੋ ਅਤੇ ਉਸ ਤੋਂ ਬਾਅਦ ਕੰਮ ਖਤਮ। ਸੋ ਤੁਸੀਂ ਡਰਨ ਦੀ ਲੋੜ ਨਹੀਂ, ਆਪਣੀ ਆਜ਼ਾਦੀ ਦੇ ਲਈ ਆਪ ਵੋਟ ਪਾਓ, ਅਦਰਵਾਈਜ਼ ਅੱਜ ਜਿਸ ਘਰ ਦੇ ਉੱਤੇ ਪੰਜਾਬ ਪਹੁੰਚ ਗਿਆ ਨਾ, ਲੰਬਾ ਸਮਾਂ ਨਹੀਂ ਲੈਣਾ, ਅੱਜ ਜਿਹੜੇ ਨੌਜਵਾਨਾਂ ਦੀ ਸ਼ਿਰਕਤ, ਇੱਕ ਸਾਇਲੈਂਟ ਜੈਨੋਸਾਈਡ ਦੀ ਗੱਲ ਹੋਈ ਆ, ਇਹ ਬੰਦ ਨਹੀਂ ਹੋਣੀ। ਸੋ ਇਹ ਤੁਸੀਂ ਭੁੱਲ ਜਾਓ ਕਿ ਤੁਹਾਡੀਆਂ ਇੱਥੇ ਆਉਣ ਵਾਲੀਆਂ ਜਨਰੇਸ਼ਨ ਤੁਹਾਡੀਆਂ ਰਹਿ ਜਾਣਗੀਆਂ, ਜੇ ਅਸੀਂ ਸਮੇਂ ਸਿਰ ਕੁਛ ਨਾ ਕੀਤਾ ਅਸੀਂ ਆਪਣੀਆਂ ਭਵਿੱਖ ਦੀਆਂ ਜਨਰੇਸ਼ਨ ਗਵਾ ਲਾਂਗੇ।
ਬਿਲਕੁਲ, ਇੱਕ ਬੜਾ ਹੋਰ ਸੋਸਾਇਟੀ ਦੇ ਵਿੱਚ ਫੇਸਬੁੱਕ ਜਾਂ ਯੂਟਿਊਬ ਟਵਿੱਟਰ 'ਤੇ ਪਾਇਆ ਜਾਂਦਾ ਕਿ ਉਹ ਤੁਸੀਂ ਜੇ ਕੈਨੇਡਾ 'ਚ ਵੋਟ ਪਾਈ, ਤੁਸੀਂ ਬੈਕ ਹੋਮ ਪੰਜਾਬ ਜਾਣਾ, ਇੰਡੀਆ ਜਾਣਾ, ਇੱਦਾਂ ਦੀ ਕੋਈ ਗੱਲ ਨਹੀਂ। ਮੋਰ ਦੈਨ 400,000 ਪੀਪਲ ਆਪਣੀ ਵੋਟ ਕਾਸਟ ਕਰ ਚੁੱਕੇ ਆ, UK, ਇਟਲੀ, ਆਸਟਰੀਆ ਐਂਡ ਸਵਿਟਜ਼ਰਲੈਂਡ ਤੋਂ। ਕੈਨੇਡਾ 'ਚ ਵੀ ਉਸੇ ਤਰ੍ਹਾਂ ਹੀ ਵੋਟਾਂ ਹੋਣਗੀਆਂ। ਜਿੱਥੇ ਰਹੀ ਬੀਬੀਆਂ ਦੀ ਗੱਲ, ਬੀਬੀਆਂ ਨੂੰ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਜਾਂਦੇ ਜਾਂਦੇ, ਆਪਾਂ ਪੋਲੀਟੀਕਲ ਮੁੱਦਿਆਂ 'ਤੇ ਗੱਲ ਜਿਹੜੀ ਪੋਲੀਟੀਕਲ ਐਕਟਿਵਿਜ਼ਮ ਆ, ਇਹਦਾ ਇਹ ਜ਼ਰੂਰੀ ਨਹੀਂ ਕਿ ਤੁਸੀਂ ਤੁਹਾਨੂੰ ਰਿਲੀਜੀਅਸ ਹੋਣਾ ਪੈਣਾ, ਤੁਸੀਂ ਕੀ ਖਾਂਦੀਆਂ, ਕੀ ਪੀਂਦੀਆਂ, ਕਿੱਦਾਂ ਦਾ ਪਹਿਰਾਵਾ ਪਾਉਂਦੀਆਂ, ਦਸ ਡਜ਼ਨ ਮੱਠ, ਜਸਟ ਜੰਪ ਇਨ, ਤੁਸੀਂ ਜੰਪ ਕਰੋ ਆਪਣੇ ਪੋਲੀਟਿਕਸ ਵਿੱਚ। ਪੋਲੀਟਿਕਸ ਉਹ ਨਹੀਂ ਜਿਹੜੀ ਅਬੀ ਅਬੀ ਕਬੀ ਕਬੀ ਤਬੀ ਤਬੀ, ਪੋਲੀਟਿਕਸ ਜਿਹੜੀ ਪੰਜਾਬ ਦੀ ਆ, ਪੰਜਾਬ ਦੇ ਮੁੱਦਿਆਂ ਨਾਲ ਰਿਲੇਟਿਡ ਆ। ਅਤੇ ਦੂਜਾ, ਅਸੀਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਿਧਾਂਤ ਆ ਸਾਨੂੰ ਦਿੱਤਾ, ਦੁਨੀਆਂ ਦੇ ਵਿੱਚ ਇਸ ਵੇਲੇ ਸਿਧਾਂਤ ਆ, ਸੋ ਕੋ ਮੰਦਾ ਆਖੀਏ ਜਿਤ ਚਮੇ ਰਾਜਾਨ, ਉਸੇ ਹੀ ਸਿਧਾਂਤ 'ਤੇ ਜੇ ਸਤੀ ਪ੍ਰਥਾ ਦਾ ਅੰਤ ਆ, ਜੇ ਬਾਲ ਵਿਵਾਹ ਦਾ ਅੰਤ ਆ, ਤਾਂ ਸਾਡੇ ਸਿੱਖ ਕੌਮ ਐਂਡ ਸਾਡੇ ਖਾਲਿਸਤਾਨ ਦੇ ਵਿੱਚ ਹੀ ਆ। ਬੀਬੀਓ, ਅਸੀਂ ਆਪਣੀਆਂ ਸਪੈਸ਼ਲੀ ਕੌਮ ਨੂੰ, ਇੱਥੇ ਤੱਕ ਕਿ ਅਸੀਂ ਦੂਜਿਆਂ ਲਈ ਵੀ ਐਗਜ਼ਾਮਪਲ ਬਣਨਾ ਵਾ ਕਿ ਸਾਡਾ ਖਾਲਿਸਤਾਨ ਆਉਂਦਾ ਵਾ, ਅਤੇ ਦੂਜੇ ਵੀ ਸਟੇਟ ਸਾਡੇ ਤੋਂ ਕੁਛ ਸਿੱਖਣ, ਸਾਡੀ ਇਸ ਸਿਸਟਮ ਤੋਂ ਜਿਹੜਾ ਸਾਡੇ ਗੁਰੂ ਸਾਹਿਬ ਨੇ ਦਿੱਤਾ ਉਹ ਤੋਂ ਸਿੱਖਣ, ਉਹ ਸਿਸਟਮ ਨੂੰ ਲੈ ਕੇ ਆਉਣ ਲਈ ਕੱਲ੍ਹ ਨੂੰ ਗੌਰ ਮੇਡੋ ਕਮਿਊਨਿਟੀ ਸੈਂਟਰ ਦੇ ਵਿੱਚ ਆ ਕੇ ਆਪਣੀ ਵੋਟ ਜ਼ਰੂਰ ਕਾਸਟ ਕਰਨੀ ਆ। ਧੰਨਵਾਦ, ਥੈਂਕ ਯੂ ਵੈਰੀ ਮਚ।
10150 ਦੀ ਗੌਰ ਰੋਡ, ਇੱਕ ਵਾਰ ਤੁਸੀਂ ਵੀ ਹੁਣ ਬੋਲਣਾ, ਹੁਣ ਟੌਪ ਆਫ ਦੀ ਆਵਰ ਐਡ ਵੀ ਚੱਲਣੀ ਆ, ਸੋ ਤੁਸੀਂ ਗੌਰ ਮੇਡੋਸ ਕਮਿਊਨਿਟੀ ਸੈਂਟਰ 'ਤੇ ਆਉਣਾ ਜੀ। ਧੰਨਵਾਦ, ਅਸੀਂ ਤੁਹਾਡੇ ਨਾਲ ਕੱਲ੍ਹ ਨੂੰ ਫੇਰ ਜੁੜਾਂਗੇ ਜੀ। ਸੋ ਤੁਹਾਡੇ ਤਿੰਨਾਂ ਦਾ, ਦੋਨਾਂ ਦਾ ਆਉਣ ਲਈ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
The most glorious, the most exciting,
The most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorships, please call 905-849-5551 or log on to humawards.ca.
UK, Switzerland ate Italy to baad Khalistan referendum diyan votaan da agla pada Canada. Canada vich Khalistan diyan votaan da pehla center Brampton vich lagega. Brampton vich Khalistan diyan votaan 18 September din aitwar nu Gore Road te sthit Gore Meadows Community Center vich ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ट्रक का घूमता पहिया कनाडा की मोईशत की तरक्की का जामिन। आपका ट्रक सड़कों पर राज करे।